ਇਨ੍ਹਾਂ ਮਿੱਥ ਲਈ ਇਹ ਤਾਂ ਹਾਰਾਂ ਬਰਦਾਸ਼ਤ ਕਰਨੀਆਂ ਸੌਖੀਆਂ ਹੋ ਜਾਂਦੀਆਂ ਹਨ, ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਰਸਤਾ ਠੀਕ ਹੈ, ਚਾਲ ਠੀਕ ਕਰਨ ਦੀ ਲੋੜ ਹੈ। ਵਿਚਾਰ ਨਰਿੰਦਰ ਕਪੂਰ, ਕਿਤਾਬ ਮਾਲਾ ਮੜਕੇ ਚੋਂ। ਹੋਰ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ, ਤੇ ਹਰਮਨ ਰੇਡੀਓ ਤੇ ਹੁਣ ਵੇਲਾ ਹੋ ਗਿਆ ਹੈ ਹਰਮਨ ਪਿਆਰੇ ਪ੍ਰੋਗਰਾਮ ਲਹਿਰਾਂ ਦਾ। ਸੋ ਜੀ, ਬੁੱਧਵਾਰ ਦੀ ਸਵੇਰੇ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਰੂਹ ਦੀ ਮੀਤ ਤੇ ਯਾਦਾਂ ਦਾ ਗੀਤ ਸੁਖਪ੍ਰੀਤ ਹਾਜ਼ਰ ਆ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਪਟਿਆਲਾ ਸਟੂਡੀਓ ਤੋਂ ਸਰਬਜੀਤ ਜੀ ਤਕਨੀਕੀ ਸਾਂਭ ਸੰਭਾਲ ਲਈ ਮੇਰੇ ਨਾਲ ਹਨ, ਤੋ ਉਹਨਾਂ ਦਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਤੇ ਧੰਨਵਾਦ ਕਰਦੀ ਹਾਂ ਜੀ। 22 June 2016 ਨੌ ਹਾੜ ਦੀ ਸਵੇਰ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਧਰਤੀ ਤੇ ਚਾਨਣ ਖਿਲਾਰ ਦਿੱਤਾ ਹੈ, ਤੇ ਬਸ ਹੁਣ ਹੌਲੀ ਹੌਲੀ ਇਸ ਚਾਨਣ ਨੇ ਧਰਤੀ ਦੇ ਬਾਕੀ ਹਿੱਸਿਆਂ ਵੱਲ ਰੁੱਖ ਕਰ ਲੈਣਾ ਹੈ। ਤੇ ਕਿਉਂ ਨਾ ਸਭ ਤੋਂ ਪਹਿਲਾਂ ਫਿਰ ਇਹੀ ਦੇਖੀਏ ਕਿ ਕਿਹੜੇ ਦੇਸ਼ ਦੀ ਘੜੀ ਹੈ ਇਸ ਵੇਲੇ, ਕਿਹੜਾ ਸਮਾਂ ਦਿਖਾ ਰਹੀ ਹੈ। ਸੋ ਜੀ, ਸ਼ੁਰੂ ਕਰਦੀ ਹਾਂ ਮੈਂ ਆਕਲੈਂਡ ਤੋਂ, ਹੈ ਨਾ, ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਦੇ ਵਿੱਚ ਕੀ ਇਸ ਵੇਲੇ 10:03 ਸਵੇਰ ਦੇ ਹੋ ਚੁੱਕੇ ਨੇ। ਸਿਡਨੀ, ਬ੍ਰਿਸਬੇਨ, ਮੈਲਬਰਨ ਦੇ ਵਿਚ 8:03 ਸਵੇਰ ਦੇ, ਤੇ ਐਡੀਲੇਡ ਦੀ ਘੜੀ ਵੱਲ ਮੈਂ ਦੇਖਾਂ ਤੇ ਇਸ ਵੇਲੇ ਐਡੀਲੇਡ ਦੀ ਘੜੀ ਜਿਹੜੀ ਆ ਉਹ 7:34 ਸਵੇਰ ਦੇ ਉਹ ਸਮਾਂ ਦਿਖਾ ਰਹੀ ਹੈ। ਤੇ ਪਰਥ, ਹਾਂਗਕਾਂਗ ਦੇ ਵਿਚ ਜਿਹੜਾ ਸਮਾਂ ਆ ਜੀ ਉਹ ਸਵੇਰ ਦੇ 6:04 ਹੋ ਚੁੱਕੇ ਨੇ। ਤੇ ਅੱਗੇ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਜੀ ਉੱਥੇ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਜੀ, ਸਵੇਰੇ 3:34 ਹੋ ਚੁੱਕੇ ਨੇ ਅੰਮ੍ਰਿਤ ਵੇਲਾ ਜੀ। ਸੋ ਉਸ ਤੋਂ ਬਾਅਦ ਜੇ ਯੂਰਪ ਦੀ ਗੱਲ ਕਰੀਏ ਤੇ ਯੂਰਪ ਦੇ ਕਾਫੀ ਹਿੱਸਿਆਂ ਦੇ ਵਿਚ ਇਸ ਵੇਲੇ ਅੱਧੀ ਰਾਤ ਚੱਲ ਰਹੀ ਹੈ। ਇਟਲੀ ਵਗੈਰਾ ਦੇ ਵਿਚ ਇਸ ਵੇਲੇ 12:04 ਹੋ ਚੁੱਕੇ ਨੇ। ਜਿਹੜੀ ਤਰੀਕ ਹੈ ਉਹ ਬਦਲ ਚੁੱਕੀ ਹੈ, 22 June ਹੋ ਚੁੱਕੀ ਹੈ, ਪਰ ਲੰਡਨ ਦੇ ਵਿਚ ਇਸ ਵੇਲੇ 21 June ਦੀ ਰਾਤ ਹੀ ਚੱਲ ਰਹੀ ਹੈ, ਤੇ ਜਿਹੜਾ ਸਮਾਂ ਹੈ ਉੱਥੇ ਦਾ 11:04 ਹੋਇਆ ਹੈ ਜੀ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕੈਨੇਡਾ ਦੀ, ਵਿਨੀਪੈਗ ਦੀ। ਵਿਨੀਪੈਗ ਦੇ ਵਿਚ ਜੀ ਇਸ ਵੇਲੇ 5:04 ਹੋ ਚੁੱਕੇ ਨੇ ਸ਼ਾਮ ਦੇ। ਸੋ ਜੀ ਉੱਥੇ ਦੇ ਸਰੋਤੇ ਸ਼ਾਮ ਦੀਆਂ ਜਿਹੜੀਆਂ ਸ਼ਾਮ ਦੀ ਚਾਹ ਦੀਆਂ ਚੁਸਕੀਆਂ ਭਰ ਰਹੇ ਹੋਣੇ ਆ। ਤੇ ਚਲੋ ਜੀ, ਤੁਸੀਂ ਜਿੱਥੇ ਕਿਤੇ ਵੀ ਹੋ ਦੁਨੀਆਂ ਦੇ, ਜਿਸ ਕੋਨੇ ਚ ਬੈਠੇ ਹੋ, ਕੁਦਰਤ ਦੇ ਜਿਸ ਵੀ ਰੰਗ ਨੂੰ ਮਾਣ ਰਹੇ ਹੋ, ਜੁੜੇ ਰਹੋ ਪ੍ਰੋਗਰਾਮ ਦੇ ਨਾਲ ਤੇ ਮਾਣਦੇ ਰਹੋ ਅੱਜ ਦੀ ਸਵੇਰ, ਸ਼ਾਮ ਜਾਂ ਦੁਪਹਿਰ, ਜਿਹੜਾ ਵੀ ਸਮਾਂ ਤੁਸੀਂ ਮਾਣ ਰਹੇ ਹੋ, ਹੈ ਨਾ। ਕੁਦਰਤ ਦੇ ਰੰਗ ਨੇ ਜੀ, ਧਰਤੀ ਇੱਕ ਹੀ ਹੈ, ਅਸਮਾਨ ਇੱਕ ਹੀ ਹੈ, ਪਰ ਰੰਗ ਜਿਹੜੇ ਆ ਉਹ ਵੱਖਰੇ ਵੱਖਰੇ ਆ। ਕਿਤੇ ਪੌ ਫੁੱਟ ਰਹੀ ਹੈ, ਕਿਤੇ ਦੁਪਹਿਰ, ਕਿਤੇ ਲੋਡਾ ਵੇਲਾ ਤੇ ਕਿਤੇ ਰਾਤ। ਤੇ ਚਲੋ ਜੀ, ਤੁਸੀਂ ਜਿੱਥੇ ਕਿਤੇ ਵੀ ਹੋ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਰਹੋ ਤੇ ਹੱਸਦੇ ਵੰਡਦੇ ਰਹੋ, ਤੇ ਸੁੱਖਾਂ ਨੂੰ ਮਾਣਦੇ ਰਹੋ, ਤੇ ਦੁੱਖਾਂ ਦੀ ਫਿਕਰ ਨਾ ਜੀ ਕਰੋ, ਕੋਈ ਲੋੜ ਨਹੀਂ ਆ ਫਿਕਰ ਕਰਨ ਦੀ। ਤੇ ਚਲੋ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਦੀ ਜਿਹੜੀ ਲੜੀ ਆ ਉਹ ਅਸੀਂ ਅੱਗੇ ਤੋਰਾਂਗੇ।
ਸੁੱਖ ਹੋ ਯਾ ਸੁੱਖ, ਜਬ ਸਦਾ ਸੰਗ ਰਹੇ ਨਾ ਕੋ, ਫਿਰ ਦੁੱਖ ਕੋ ਅਪਣਾਈਏ, ਕਿ ਜਾਏ ਤੋ ਦੁੱਖ ਨਾ ਹੋ। ਮਨਵਾ ਦੁੱਖ ਕੀ ਚਿੰਤਾ ਕਿਉਂ ਸਤਾਤੀ ਹੈ, ਦੁੱਖ ਤੋ ਆਪਣਾ ਸਾਥੀ ਹੈ। ਸਾਹੀ ਮਨਵਾ ਦੁੱਖ ਕੀ ਚਿੰਤਾ ਕਿਉਂ ਸਤਾਤੀ ਹੈ, ਦੁੱਖ ਤੋ ਆਪਣਾ ਸਾਥੀ ਹੈ। ਸੁੱਖ ਹੈ ਇੱਕ ਛਾਂ ਢਲਤੀ, ਆਤੀ ਹੈ ਜਾਤੀ ਹੈ, ਦੁੱਖ ਤੋ ਆਪਣਾ ਸਾਥੀ ਹੈ। राही मनवा दुख की चिंता क्यों सताती है दुख तो अपना साथी है हमारा क्या कम है पग में कांटे लाख सही पर ये सहारा क्या कम है हम राह तेरे कोई अपना तो है हम राह तेरे कोई अपना तो है ओ सुख है एक छांव ढलती आती है जाती है दुख तो अपना साथी है राही मनवा दुख की चिंता क्यों सताती है दुख तो अपना साथी है तब जलते हैं पथ के दीप निगाहों में इतनी बड़ी इस दुनिया की लंबी अकेली राहों में हम राह तेरे कोई अपना तो है हम राह तेरे कोई अपना तो है ओ सुख है एक छांव ढलती आती है जाती है दुख तो अपना साथी है राही मनवा दुख की चिंता क्यों सताती है दुख तो अपना साथी है दुख तो अपना साथी है
जी प्रोग्राम लहरां दे विच मैं शुरू कीती है जी अज दी ये सवेर तुहाडे सब दे नाल ते तुसी हुण मेरी ये सवेर नूं ना खूबसूरत बनाउणा है अपने प्यारे प्यारे मैसेजे अपने सुनेहां दे नाल ते मैं वादा करदी हां जी कि तुहाडी अज दी सवेर नूं होर सोहणी बनावांगी तुहाडे मैसेजे सांझे करके तुहाडे सब दे नाल ते कुछ जिहड़े गीत सुना के फरमाइशी कुछ मेरे पसंद दे ते कुछ तुहाडे पसंद दे तुहाडे विचार तुहाडियां यादां सब नाल सांझियां करके सोचिए असीं अज दी जिहड़ी सवेर है ओनू होर सोहणी बनाउणा है सो ए ता ही सोहणी बन सकदी है जे प्रोग्राम दे विच तुसी अपनी सांझ पाओगे सो अपने सुख सुनेहे भेजण लई जी तुसी जिहड़ी सांझ है प्रोग्राम दे नाल ओ ईमेल दे जरिए भी पा सकदे हो request@harmanradio.com दे राही तुसी अपने कोई भी सुख सुनेहे कोई खबर कोई विचार जिहड़ा साडे नाल सांझा करना चाहुंदे हो ते कर सकदे हो ते उस तो इलावा टेलीग्राम एक बड़ा आसान जिहा जरिया है जी टेलीग्राम दे राही भी तुसी @harmanradio ते सानू अपने विचार कोई या कोई भी खबर कोई याद जिहड़ी है ਤੁਸੀਂ ਚਾਹੁੰਦੇ ਹੋ ਸਾਡੇ ਸਾਰਿਆਂ ਨਾਲ ਸਾਂਝੀ ਕਰਨੀ ਤੇ ਜ਼ਰੂਰ ਕਰ ਸਕਦੇ ਹੋ ਜੀ ਸੋ ਇਹ ਈਮੇਲ request@harmanradio.com ਤੇ ਟੈਲੀਗ੍ਰਾਮ @harmanradio ਤੇ ਤੁਸੀਂ ਸਾਨੂੰ ਆਪਣੇ ਜਿਹੜੇ ਮੈਸੇਜਿਸ ਜਾਂ ਸੁਨੇਹੇ ਭੇਜੋ ਤੇ ਮੈਂ ਇੱਥੇ ਬੈਠੀ ਉਡੀਕ ਰਹੀ ਹਾਂ ਜੀ ਤੇ ਹਮੇਸ਼ਾ ਦੀ ਤਰ੍ਹਾਂ ਦਲਜੀਤ ਸਿੰਘ ਮਹਿਤਾ ਚੌਂਕੁਣਾ ਨੇ ਸਾਨੂੰ ਬੜਾ ਹੀ ਪਿਆਰਾ ਜਿਹਾ ਮੈਸੇਜ ਜਿਹੜਾ ਆ ਉਹ ਭੇਜ ਦਿੱਤਾ ਜੀ ਸੋ ਲਿਖਿਆ ਜੀ ਕਹਿੰਦੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ ਹੈ ਪਰ ਮਿਰਚ ਦਾ ਖਾਧਾ ਤੇ ਮੂਰਖ ਦਾ ਕਿਹਾ ਉਸੇ ਵੇਲੇ ਹੀ ਪਤਾ ਲੱਗ ਜਾਂਦਾ ਹੈ ਇਹ ਜਿਹੜਾ ਵਿਚਾਰ ਹੈ ਜੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਸਾਂਝਾ ਕੀਤਾ ਔਰ ਬੜਾ ਹੀ ਪਿਆਰਾ ਜਿਹਾ ਵਿਚਾਰ ਹੈ ਜੀ ਬਿਲਕੁਲ ਜੀ ਸਿਆਣਿਆਂ ਦੀਆਂ ਜਿਹੜੀਆਂ ਕਈਆਂ ਗੱਲਾਂ ਹੁੰਦੀਆਂ ਜੀ ਉਹ ਉਸ ਵੇਲੇ ਤਾਂ ਸਾਨੂੰ ਸ਼ਾਇਦ ਬੁਰੀਆਂ ਲੱਗਦੀਆਂ ਥੋੜੀਆਂ ਜਿਹੀਆਂ ਤੇ ਕੀ ਹੈ ਕੀ ਕਹੀ ਜਾਂਦੇ ਆ ਪਰ ਉਹਨਾਂ ਦਾ ਸਾਨੂੰ ਜਿਹੜਾ ਅਸਰ ਹੈ ਉਹ ਬਾਅਦ ਵਿੱਚ ਹੀ ਹੁੰਦਾ ਹੈ ਕਈ ਵਾਰੀ ਏਦਾਂ ਹੁੰਦਾ ਕਿ ਘਰ ਦੇ ਕੋਈ ਗੱਲ ਕਹਿ ਦਿੰਦੇ ਆ ਕਿ ਆਹ ਕਰ ਲੋ ਤੇ ਸਾਨੂੰ ਲੱਗਦਾ ਤੇ ਕੀ ਆ, ਦਿਲ ਨੀ ਕਰਦਾ ਉਸ ਵੇਲੇ ਕਰਨ ਲਈ, ਪਰ ਜੇ ਅੱਗੇ ਚੱਲ ਕੇ ਫਿਰ ਉਹਦਾ ਰਿਜ਼ਲਟ ਦੇਖਦੇ ਆ ਤੇ ਫਿਰ ਲੱਗਦਾ ਹਾਂ ਉਹਨਾਂ ਦੀ ਗੱਲ ਮੰਨ ਲਈ ਤੇ ਵਧੀਆ ਸੀ। ਸੋ ਜੀ ਅੱਖਾਂ ਬੰਦ ਕਰਕੇ ਕਹਿੰਦੇ ਕਿ ਸਿਆਣਿਆਂ ਦੀਆਂ ਗੱਲਾਂ ਨੂੰ ਮੰਨ ਲੈਣਾ ਚਾਹੀਦਾ, ਬੇਸ਼ੱਕ ਉਸ ਵੇਲੇ ਗੱਲ ਬੁਰੀ ਵੀ ਲੱਗੇ, ਕਿਉਂਕਿ ਜਿਹੜਾ ਐਕਸਪੀਰੀਅੰਸ ਹੈ ਉਹ ਬੰਦੇ ਨੂੰ ਬਹੁਤ ਕੁਛ ਸਿਖਾ ਦਿੰਦਾ, ਤੇ ਜਿਹੜਾ ਸਿਆਣਾ ਬੰਦਾ ਹੁੰਦਾ ਉਹਦਾ ਐਕਸਪੀਰੀਅੰਸ ਜਿਹੜਾ ਸਾਡੇ ਤੋਂ ਹਮੇਸ਼ਾ ਵੱਧ ਹੁੰਦਾ, ਦੁਨੀਆਂ ਵੱਧ ਦੇਖੀ ਹੁੰਦੀ ਹੈ। ਸੋ ਇਹ ਹੁਣ ਅਸੀਂ ਡਿਸਾਈਡ ਕਰਨਾ ਜੀ ਅਸੀਂ ਔਲੇ ਖਾਣੇ ਆ ਕਿ ਮਿਰਚਾਂ ਖਾਣੀਆਂ ਨੇ, ਕਿਉਂਕਿ ਜ਼ਿੰਦਗੀ ਹੈ ਜੀ, ਜ਼ਿੰਦਗੀ ਦੇ ਵਿੱਚ ਉਸ ਵੇਲੇ ਸਾਨੂੰ ਸ਼ਾਇਦ ਜਿਹੜੀ ਗੱਲ ਬੁਰੀ ਲੱਗਦੀ ਹੈ ਬਾਅਦ ਵਿੱਚ ਜੇ ਉਹਦੇ ਰਿਜ਼ਲਟ ਵਧੀਆ ਦਿਸਦੇ ਆ ਤੇ ਸਾਨੂੰ ਜ਼ਰੂਰ ਉਹ ਗੱਲਾਂ ਮੰਨ ਲੈਣੀਆਂ ਚਾਹੀਦੀਆਂ। ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇੰਨਾ ਪਿਆਰਾ ਜਿਹੜਾ ਵਿਚਾਰ ਸਾਂਝਾ ਕਰਨ ਲਈ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਇਹਦੀ ਸਾਂਝ ਪਾਈ ਰੱਖਣੀ ਹੈ ਤੇ ਆਪਣੀਆਂ ਹੋਰ ਯਾਦਾਂ ਜਾਂ ਵਿਚਾਰ ਕੋਈ ਖ਼ਬਰਾਂ ਜਿਹੜੀਆਂ ਉਹ ਵੀ ਸਾਡੇ ਨਾਲ ਸਾਂਝੀ ਕਰਦਾ ਰਹਿਣਾ ਜੀ। ਤੇ ਰਾਜੀ ਪੰਗੂ ਜੀ ਸਿੰਗਾਪੁਰ ਤੋਂ ਸਾਡੇ ਨਾਲ ਜੁੜ ਗਏ ਨੇ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੁਹਾਨੂੰ ਵੀ ਸਤਿ ਸ੍ਰੀ ਅਕਾਲ ਪੰਗੂ ਸਾਹਿਬ, ਹੋਰ ਕੀ ਹਾਲ ਚਾਲ ਹੈ, ਕਿਵੇਂ ਦੀ ਸਵੇਰ ਚੱਲ ਰਹੀ ਹੈ ਤੁਹਾਡੀ? ਤੇ ਕਹਿੰਦੇ ਕਿ ਕੁਲਦੀਪ ਮਾਨਕ ਦਾ ਜੀ, ਸੋਰੀ ਕੁਲਦੀਪ ਮਾਨਕ ਸਾਹਿਬ ਹੋਣਾ ਦਾ ਇਹਨਾਂ ਨੇ ਕੋਈ ਇੱਕ ਮਾਂ ਜਿਹੜਾ ਗੀਤ ਹੈ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ। ਬੜਾ ਹੀ ਪਿਆਰਾ ਸੌਂਗ ਹੈ ਜੀ, ਸੋਰੀ ਮੈਨੂੰ ਇੰਗਲਿਸ਼ ਵਿੱਚ ਲਿਖਿਆ ਸੀ, ਪੜ੍ਹਨ ਚ ਥੋੜਾ ਟਾਈਮ ਲੱਗ ਗਿਆ। ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ, ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਕੁਲਦੀਪ ਮਾਨਕ ਹੋਣਾ ਦਾ ਇਹ ਸੌਂਗ ਤੇ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਦਿਲਪਿੰਦਰ ਸੰਧੂ ਬ੍ਰਿਸਬੇਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਭ ਨੂੰ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਡੀ ਵੀ ਕਬੂਲ ਕਰੋ ਸੰਧੂ ਸਾਹਿਬ। ਤੇ ਇਹਨਾਂ ਨੇ ਜਿਹੜਾ ਵਿਚਾਰ ਇੱਕ ਬੜਾ ਪਿਆਰਾ ਭੇਜਿਆ, ਕਹਿੰਦੇ ਜੇ ਇਮਾਨਦਾਰ ਹੋ ਕੇ ਧਾਰਮਿਕ ਨਹੀਂ ਤਾਂ ਕੋਈ ਗੱਲ ਨਹੀਂ, ਪਰ ਜੇ ਧਾਰਮਿਕ ਹੋ ਕੇ ਇਮਾਨਦਾਰ ਨਹੀਂ ਤਾਂ ਬਹੁਤ ਮਾੜੀ ਗੱਲ ਹੈ ਜੀ। ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਵਿਚਾਰ ਸਵੇਰੇ ਸਵੇਰੇ ਮੈਨੂੰ ਮਿਲ ਰਹੇ ਨੇ। ਸੋ ਬੜੀ ਵੱਡੀ ਗੱਲ ਹੈ ਜੀ, ਜੇ ਇਮਾਨਦਾਰ ਹੋ ਕੇ ਧਾਰਮਿਕ ਨਹੀਂ ਤੇ ਕੋਈ ਗੱਲ ਨੀ, ਪਰ ਜੇ ਧਾਰਮਿਕ ਹੋ ਕੇ ਇਮਾਨਦਾਰ ਨਹੀਂ ਤੇ ਬਹੁਤ ਮਾੜੀ ਗੱਲ ਹੈ। ਬਿਲਕੁਲ ਜੀ, ਸੋ ਕੋਸ਼ਿਸ਼ ਕਰੀਏ ਕਿ ਜਿਹੜੀ ਇਮਾਨਦਾਰੀ ਹੈ ਉਹ ਸਾਡੀ ਜ਼ਿੰਦਗੀ ਵਿੱਚ ਜ਼ਰੂਰ ਹੋਵੇ ਤੇ ਧਾਰਮਿਕ ਵੀ ਹੋ ਸਕੀਏ, ਪਰ ਧਾਰਮਿਕ ਦੇ ਨਾਲ ਨਾਲ ਇਮਾਨਦਾਰ ਜਿਹੜਾ ਸਾਨੂੰ ਹੋਣਾ ਚਾਹੀਦਾ ਹੈ ਜੀ। ਇਮਾਨਦਾਰੀ ਕਿਸੇ ਵੀ ਚੀਜ਼ ਚ ਹੋ ਸਕਦੀ ਹੈ, ਇਮਾਨਦਾਰੀ ਰਿਸ਼ਤਿਆਂ ਦੇ ਵਿੱਚ ਹੋ ਸਕਦੀ ਹੈ, ਇਮਾਨਦਾਰੀ ਤੁਹਾਡੇ ਕੰਮ ਕਾਜ ਚ ਹੋ ਸਕਦੀ ਹੈ, ਜ਼ਿੰਦਗੀ ਦੇ ਕਿਸੇ ਵੀ ਪਹਿਲੂ ਦੇ ਵਿੱਚ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਸੋ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਕਿਉਂਕਿ ਅਜੇ ਤੇ ਸ਼ੁਰੂਆਤ ਹੈ ਜੀ, ਅਜੇ ਅਸੀਂ ਗੱਲਾਂ ਬਾਤਾਂ ਹੋਰ ਵੀ ਬਹੁਤ ਕਰਨੀਆਂ ਨੇ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਜਾਣ ਤੋਂ ਪਹਿਲਾਂ ਸੁਣਦੇ ਆ ਜੀ ਇਹ ਇੱਕ ਪਿਆਰਾ ਜਿਹਾ ਗੀਤ, ਤੇ ਫੇਰ ਦੁਬਾਰਾ ਮਿਲਦੇ ਆ, ਠੀਕ ਹੈ ਜੀ? ਚਲੋ ਸੁਣਦੇ ਆ ਇਹ ਗੀਤ। ਹਨੇਰਾ
ਨਾ ਦਿਸਦਾ ਚਾਰ ਚੁਫੇਰਾ ਉਹ ਮਾਂ ਬਿਨਾ ਜਗ ਖੁੱਪ ਹਨੇਰਾ ਸੁਣਨਾ ਦਿਸਦਾ ਚਾਰ ਚੁਫੇਰਾ ਉਹ ਕੋਈ ਨਾ ਫਰਦਾ ਬਾਓ ਦੁਨੀਆ ਵਾਲਿਓ ਉਹ ਮਾਂ ਹੁੰਦੀ ਏ ਬਾਓ ਦੁਨੀਆ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਉਹ ਸਿਰ ਤੋਂ ਉੱਠਦੀ ਜਾਂ ਉਹ ਦੁਨੀਆ ਵਾਲਿਓ ਉਹ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਉਹ ਮਾਂ ਠੰਡਣੀ ਜਾਂ ਉਹ ਦੁਨੀਆ ਵਾਲਿਓ
ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਦੇ ਵਿੱਚ ਤੁਸੀਂ ਸੁਣ ਰਹੇ ਸੀ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਪਿਆਰਾ ਗਿਆ ਗੀਤ ਰਾਜੀਵ ਪੰਗੂ ਹੋਣਾ ਦੀ ਫਰਮਾਇਸ਼ ਤੇ ਰਾਜੀਵ ਪੰਗੂ ਹੋਣਾ ਨੂੰ ਵੀ ਧੰਨਵਾਦ ਕਰਨਾ ਬਣਦਾ ਜੀ ਸਵੇਰੇ ਸਵੇਰੇ ਜਿਹੜੇ ਸਭ ਨੂੰ ਉਹਨਾਂ ਦੀ ਮਾਵਾਂ ਦਾ ਚੇਤਾ ਆ ਗਿਆ ਹੋਣਾ ਜੀ ਕਹਿੰਦੇ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ ਸੋ ਜੀ ਬਿਲਕੁਲ ਸਵੇਰੇ ਸਵੇਰੇ ਉੱਠ ਕੇ ਸਭ ਨੂੰ ਆਪਣੀਆਂ ਮਾਵਾਂ ਯਾਦ ਕਰ ਲੈਣੀਆਂ ਚਾਹੀਦੀਆਂ ਰੱਬ ਦੇ ਨਾਲ ਨਾਲ ਸੋ ਇਹਦੇ ਲਈ ਅਸੀਂ ਪੰਗੂ ਸਾਹਿਬ ਦਾ ਸ਼ੁਕਰ ਗੁਜ਼ਾਰ ਹਾਂ ਜੀ ਇੰਨਾ ਪਿਆਰਾ ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਤੇ ਜਿਹੜੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਇਹ ਸਵੇਰ ਹੋਰ ਸੋਹਣੀ ਹੋਣ ਬਣਦੀ ਹੈ ਜਦੋਂ ਸਭ ਦੇ ਵਿਚਾਰ ਬੈਠ ਕੇ ਅਸੀਂ ਸਾਂਝੇ ਕਰਦੇ ਹਾਂ ਜਾਂ ਗੀਤਾਂ ਦੀਆਂ ਫਰਮਾਇਸ਼ਾਂ ਕੁਝ ਆਪਸ ਦੇ ਵਿੱਚ ਸਾਂਝੀਆਂ ਕਰਦੇ ਹਾਂ ਇਹ ਗੱਲਾਂ ਬਾਤਾਂ ਦੀਆਂ ਜਦੋਂ ਕੜੀਆਂ ਤੋੜਦੇ ਹਾਂ ਤੇ ਇਹ ਸਵੇਰ ਜਿਹੜੀ ਹੈ ਸੱਚੀ ਮੁੱਚੀ ਬੜੀ ਸੋਹਣੀ ਹੋਣ ਬਣਦੀ ਹੈ ਸੋ ਪ੍ਰੋਗਰਾਮ ਦੇ ਵਿੱਚ ਇੰਨੇ ਪਿਆਰੇ ਗੀਤ ਦੀ ਫਰਮਾਇਸ਼ ਲਈ ਪੰਗੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਸਾਰੇ ਸਰੋਤਿਆਂ ਨੇ ਜ਼ਰੂਰ ਹੀ ਆਨੰਦ ਮਾਣਿਆ ਹੋਣਾ ਹੈ ਜ਼ਰੂਰ ਪਸੰਦ ਕੀਤਾ ਹੋਣਾ ਹੈ ਗੀਤ ਸੋ ਜੀ ਅੱਜ ਦੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੇ ਵਾਂਗ ਅਸੀਂ ਖਬਰਾਂ ਤੇ ਹੋਰ ਸਮਾਜਿਕ ਮੁੱਦਿਆਂ ਤੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਹੁਣਾਂ ਨਾਲ ਤੇ ਕੋਈ ਸਵਾਲ ਜਿਹੜਾ ਤੁਹਾਡੇ ਮਨ ਜਾਂ ਦਿਮਾਗ ਵਿੱਚ ਰੜਕ ਰਿਹਾ ਹੋਵੇ ਤਾਂ ਲਿਖ ਭੇਜੋ ਅਸੀਂ ਬਰਾੜ ਸਾਹਿਬ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਉਹ ਤੇ ਕੋਈ ਵੀ ਖਬਰ ਤੁਹਾਡੇ ਇਲਾਕੇ ਨਾਲ ਜੁੜੀ ਹੋਵੇ ਤਾਂ ਉਹ ਵੀ ਸਾਂਝੀ ਕਰ ਸਕਦੇ ਹੋ ਤੇ ਖੈਰ ਖਬਰਾਂ ਤੋਂ ਬਾਅਦ ਅਸੀਂ ਫਿਰ ਕਰਾਂਗੇ ਜੀ ਤਾਜ਼ੀਆਂ ਹਮੇਸ਼ਾ ਦੀ ਤਰ੍ਹਾਂ ਆਪਣੀਆਂ ਯਾਦਾਂ ਠੀਕ ਹੈ ਜੀ ਸੋ ਇਹਨਾਂ ਯਾਦਾਂ ਬਾਰੇ ਮੈਨੂੰ ਇੰਝ ਲੱਗਦਾ ਹੁੰਦਾ ਹੈ ਭਈ ਜਿੱਦਾਂ ਕਿ ਸਾਡੇ ਸ਼ਬਦ ਜਾਂ ਸਾਡੇ ਅਲਫਾਜ਼ ਜਿਹੜੇ ਆ ਉਹਨਾਂ ਨੂੰ ਐਕਸਪ੍ਰੈਸ ਕਰਨ ਲਈ ਉਹ ਤਾਂ ਵੱਖਰੇ ਵੱਖਰੇ ਹੋ ਸਕਦੇ ਆ ਹਨਾ ਪਰ ਇਹਨਾਂ ਨਾਲ ਜੁੜੀਆਂ ਜਿਹੜੀਆਂ ਭਾਵਨਾਵਾਂ ਤੇ ਜਿਹੜੇ ਜਜ਼ਬਾਤ ਹੈ ਨਾ ਉਹ ਸਾਡੇ ਸਭ ਦੇ ਤਕਰੀਬਨ ਇੱਕੋ ਜਿਹੇ ਹੀ ਹੁੰਦੇ ਨੇ ਕਿਉਂ ਕੀ ਕਹਿੰਦੇ ਹੋ ਤੁਸੀਂ ਤੇ ਦੱਸੋ ਫਿਰ ਅੱਜ ਕਿਹੜੀ ਯਾਦ ਸਾਂਝੀ ਕਰੀਏ ਮੈਨੂੰ ਲੱਗਦਾ ਕਿ ਅਸੀਂ ਪਿਛਲੇ ਤੋਂ ਪਿਛਲੇ ਹਫਤੇ ਯਾਦ ਕਰ ਰਹੇ ਸੀ ਆਪਣੇ ਸਕੂਲ ਦੇ ਸਮੇਂ ਨੂੰ ਹਨਾ ਯਾਦ ਹੈ ਤੁਹਾਨੂੰ ਉੱਥੇ ਕੀਤੀਆਂ ਮਸਤੀਆਂ ਨੂੰ ਨਾ ਸ਼ਰਾਰਤਾਂ ਨੂੰ ਤੇ ਕਿਉਂ ਨਾ ਅੱਜ ਫਿਰ ਅਸੀਂ ਸਕੂਲ ਦੇ ਉਸ ਵੇਲੇ ਨੂੰ ਯਾਦ ਕਰੀਏ ਜਿਸ ਦੀ ਘੰਟੀ ਸੁਣਦੇ ਹੀ ਮਨ ਖਿੜ ਉੱਠਦਾ ਹੁੰਦਾ ਸੀਗਾ ਬਿਲਕੁਲ ਜੀ ਠੀਕ ਸਮਝੇ ਤੁਸੀਂ ਮੈਂ ਅੱਧੀ ਛੁੱਟੀ ਦਾ ਜਿਹੜਾ ਵੇਲਾ ਹੁੰਦਾ ਸੀਗਾ ਉਹਦੇ ਬਾਰੇ ਗੱਲ ਕਰਨ ਬਾਰੇ ਸੋਚ ਰਹੀ ਹਾਂ ਜੀ ਅੱਜ ਸੋ ਜੀ ਯਾਦ ਕਰੋ ਕਿ ਉਹ ਅੱਧੀ ਛੁੱਟੀ ਦੇ ਵਿੱਚ ਕੀ ਮਸਤੀਆਂ ਕਰਦੇ ਹੁੰਦੇ ਸੀ ਕੀ ਸ਼ਰਾਰਤਾਂ ਕਰਦੇ ਹੁੰਦੇ ਸੀ ਜਾਂ ਜੋ ਵੀ ਤੁਸੀਂ ਕਰਦੇ ਹੁੰਦੇ ਸੀਗੇ ਉਹ ਤੁਸੀਂ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨਾ ਹੈ ਲਿਖ ਭੇਜੋ ਸਾਨੂੰ ਤੇ ਉਹ ਤੁਸੀਂ ਲਿਖ ਕੇ ਵੀ ਭੇਜ ਸਕਦੇ ਹੋ ਜਾਂ ਵੋਇਸ ਮੈਸੇਜਿਸ ਰਾਹੀਂ ਵੀ ਤੁਸੀਂ ਜਿਹੜੀ ਆਪਣੀ ਯਾਦ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਫਿਰ ਤਿਆਰ ਹੋ ਜਾਓ ਜੀ ਮੇਰੇ ਨਾਲ ਯਾਦਾਂ ਦੀ ਨਿੱਕੀ ਕੋਸੀ ਧੁੱਪ ਸੇਕਣ ਦੇ ਲਈ ਹਨਾ ਤੇ ਜਾਂ ਫਿਰ ਕਹਿ ਲਓ ਉਸਦੀ ਠੰਡੀ ਛਾਂ ਨੂੰ ਮਾਨਣ ਦੇ ਲਈ ਹੁਣ ਚਲੋ ਪਹਿਲਾਂ ਨਾ ਮੈਂ ਇੱਦਾਂ ਕਰਦੀ ਹਾਂ ਕਿ ਮੈਂ ਮੌਸਮ ਦਾ ਹਾਲ ਦੱਸ ਦਿੰਦੀ ਹਾਂ ਅੱਜ ਕਿ ਕਿੱਥੇ ਧੁੱਪ ਹੈ ਤੇ ਕਿੱਥੇ ਮੀਂਹ ਪੈ ਰਿਹਾ, ਫਿਰ ਤੁਸੀਂ ਉਹਦੇ ਹਿਸਾਬ ਨਾਲ ਇਹ ਤੈਅ ਕਰ ਲਿਓ ਵੀ ਤੁਸੀਂ ਧੁੱਪ ਸੇਕਣੀ ਹੈ ਜਾਂ ਛਾਂ ਮਾਨਣੀ ਹੈ। ਠੀਕ ਹੈ ਜੀ। ਸੋ ਗੱਲ ਕਰਦੀ ਹਾਂ ਜੀ ਮੈਂ ਸਭ ਤੋਂ ਪਹਿਲਾਂ ਸਿਡਨੀ ਦੀ। ਸਿਡਨੀ ਦੇ ਵਿੱਚ ਅੱਜ ਜਿਹੜੀ ਹਲਕੀ ਬੱਦਲਵਾਹੀ ਹੈ ਉਹ ਬਣੀ ਰਹਿਣੀ ਹੈ ਤੇ ਜਿਹੜਾ ਤਾਪਮਾਨ ਹੈ ਉਹ ਵੱਧ ਤੋਂ ਵੱਧ 19 ਡਿਗਰੀ ਤੱਕ ਜਾਣਾ ਹੈ। ਅੱਜ ਮੈਲਬਰਨ ਦੇ ਵਿੱਚ ਵੀ ਜੀ ਹਲਕੀ ਬੱਦਲਵਾਹੀ ਬਣੀ ਰਹਿਣੀ ਹੈ ਤੇ ਇੱਥੇ ਦਾ ਤਾਪਮਾਨ ਸਿਡਨੀ ਤੋਂ ਘੱਟ ਹੈ ਜੀ। ਤਾਪਮਾਨ ਜਿਹੜਾ ਵੱਧ ਤੋਂ ਵੱਧ 15 ਡਿਗਰੀ ਤੱਕ ਜਾਏਗਾ ਤੇ ਬ੍ਰਿਸਬੇਨ ਦੇ ਵਿੱਚ ਵੀ ਅੱਜ ਬੱਦਲਵਾਹੀ ਹਲਕੀ ਰਹੇਗੀ ਤੇ ਤਾਪਮਾਨ ਪਰ ਉੱਥੇ ਦਾ ਬੜਾ ਵਧੀਆ ਹੈ ਜੀ। ਅੱਜ 23 ਡਿਗਰੀ ਤੱਕ ਤਾਪਮਾਨ ਰਹਿਣਾ ਹੈ ਬ੍ਰਿਸਬੇਨ ਦਾ। ਸੋ ਬ੍ਰਿਸਬੇਨ ਵਾਲਿਓ ਜੀ ਤੁਸੀਂ ਆਨੰਦ ਮਾਣੋ, ਮੌਸਮ ਦਾ ਬੜਾ ਵਧੀਆ ਮੌਸਮ ਹੈ ਅੱਜ ਤੁਹਾਡੇ ਉੱਥੇ। ਤੇ ਪਰਥ ਦੇ ਵਿੱਚ ਜੀ ਅੱਜ ਹਲਕੀ ਬਾਰਿਸ਼ ਦੀ ਸੰਭਾਵਨਾ ਹੈਗੀ ਆ ਤੇ ਨਾਲ ਬੱਦਲਵਾਹੀ ਵੀ ਜਿਹੜੀ ਆ ਉਹ ਬਣੀ ਰਹਿਣੀ ਆ ਪਰਥ ਦੇ ਵਿੱਚ ਤੇ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਤੱਕ ਜਾਣਾ ਹੈ। ਤੇ ਹੁਣ ਗੱਲ ਕਰਦੀ ਆ ਜੀ ਮੈਂ ਐਡੀਲੇਡ ਦੀ ਜਿੱਥੇ ਮੈਂ ਬੈਠੀ ਹੋਈ ਆ ਇਸ ਵੇਲੇ। ਸੋ ਬਾਹਰ ਬੱਦਲ ਜਿਹੜੇ ਆਸਮਾਨ ਚ ਹੈਗੇ ਆ ਕਾਲੇ ਬੱਦਲਾਂ ਨਾਲ ਘਿਰਿਆ ਹੋਇਆ ਆਸਮਾਨ ਤੇ ਮੌਸਮ ਅੱਜ ਇੱਥੇ ਵੀ ਏਦਾਂ ਦਾ ਰਹਿਣਾ, ਬੱਦਲਵਾਹੀ ਐਡੀਲੇਡ ਦੇ ਵਿੱਚ ਬਣੀ ਰਹਿਣੀ ਹੈ ਤੇ ਤਾਪਮਾਨ ਜਿਹੜਾ ਆ ਵੱਧ ਤੋਂ ਵੱਧ ਉਹ 21 ਡਿਗਰੀ ਤੱਕ ਜਾਣਾ ਹੈ। ਤੇ ਹੁਣ ਗੱਲ ਕਰਦੇ ਆ ਜੀ ਪੰਜਾਬ ਦੀ। ਪੰਜਾਬ ਦੇ ਵਿੱਚ ਤੇ ਸਾਡੇ ਪੰਜਾਬੀ ਵੀਰ ਭੈਣਾਂ ਉੱਥੇ ਚੰਗੀ ਗਰਮੀ ਮਾਣ ਰਹੇ ਜੀ। ਅੱਜ ਕੱਲ ਮੌਸਮ ਹੀ ਇਹ ਹੈ, ਹਾੜ ਦਾ ਮਹੀਨਾ ਚੱਲ ਰਿਹਾ ਜੀ, ਗਰਮੀ ਹੋਣੀ ਬਣਦੀ ਹੈ ਉੱਥੇ। ਸੋ ਵੱਧ ਤੋਂ ਵੱਧ ਤਾਪਮਾਨ ਜੀ ਪੰਜਾਬ ਦੇ ਵਿੱਚ 37 ਡਿਗਰੀ ਤੱਕ ਜਾਏਗਾ ਤੇ ਮੌਸਮ ਜਿਹੜਾ ਉਹ ਸਾਫ ਰਹੇਗਾ, ਖੁੱਲਾ ਰਹੇਗਾ ਆਸਮਾਨ ਜੀ। ਸੋ ਤੁਸੀਂ ਜਿਹੜੇ ਵੀ ਮੌਸਮ ਨੂੰ ਮਾਣ ਰਹੇ ਹੋ ਜੀ, ਜ਼ਰੂਰ ਉੱਥੇ ਤੁਸੀਂ ਮੌਸਮ ਦਾ ਆਨੰਦ ਮਾਣਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੀ ਸੁਖਜੀਤ ਸਿੰਘ ਸਿਡਨੀ ਤੋਂ ਜੁੜੇ ਆ ਜੀ। ਉਹਨਾਂ ਨੇ ਇੱਕ ਕਵਿਤਾ ਲਿਖ ਭੇਜੀ ਹੈ ਸਾਨੂੰ, ਬੜੀ ਪਿਆਰੀ ਜੀ ਕਵਿਤਾ ਲੱਗਦੀ ਹੈ ਜੀ, ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਹਾਂ ਜੀ। ਸਭ ਤੋਂ ਪਹਿਲਾਂ ਤਾਂ ਸੁਖਜੀਤ ਜੀ ਸਾਡੀ ਸਤਿ ਸ੍ਰੀ ਅਕਾਲ ਕਬੂਲ ਕਰੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੋ ਹੁਣ ਮੈਂ ਉਹਨਾਂ ਦੀ ਲਿਖੀ ਕਵਿਤਾ ਸਾਂਝੀ ਕਰਦੀ ਹਾਂ ਤੁਹਾਡੇ ਨਾਲ। ਲਿਖਦੇ ਆ ਕਿ ਕਈ ਸਾਲ ਹੋ ਗਏ ਪਿੰਡ ਨੂੰ ਅਲਵਿਦਾ ਕਹੇ, ਪਰ ਉਹ ਥਾਵਾਂ ਜਿਨ੍ਹਾਂ ਨਾਲ ਕੁਝ ਮਿੱਠੀਆਂ ਤੇ ਕੌੜੀਆਂ ਯਾਦਾਂ ਜੁੜੀਆਂ ਨੇ ਮੇਰੇ ਦਿਲ ਵਿੱਚ ਵਸਦੀਆਂ ਨੇ। ਕੱਚੇ ਘਰ ਦਾ ਖੁੱਲਾ ਵਿਹੜਾ ਜਿੱਥੇ ਅਸੀਂ ਭੈਣ ਭਰਾ ਹੱਸਦੇ ਖੇਡਦੇ ਸੀ, ਮਾਂ ਦੇ ਹੱਥੀ ਬਣਾਇਆ ਮਿੱਟੀ ਦਾ ਚੁੱਲ੍ਹਾ, ਲੱਕੜ ਦਾ ਦਰਵਾਜ਼ਾ ਜਿਸ ਨੂੰ ਜ਼ੋਰ ਨਾਲ ਖਿੱਚਣ ਤੇ ਕੁੰਡੀ ਆਪ ਹੀ ਖੁੱਲ ਜਾਂਦੀ ਸੀ, ਗੁਰੂ ਘਰ ਦੀ ਕੰਧ ਜਿਸ ਤੇ ਓਹਲੇ ਮੈਂ ਐਤਵਾਰ ਨੂੰ ਲੁਕਦਾ ਸੀ ਕਿ ਕਿਤੇ ਮੇਰੀ ਭੈਣ ਮੈਨੂੰ ਸਿਰ ਨਾ ਨੁਹਾ ਦੇਵੇ, ਟੋਬੇ ਦਾ ਪਾਰ ਕਿਨਾਰਾ ਜਿੱਥੇ ਮੇਰੀ ਚਾਚੀ ਮੈਨੂੰ ਕੁੱਛੜ ਚੁੱਕੀ ਖੜੀ ਸੀ ਜਦੋਂ ਬਾਪੂ ਜੀ ਨੂੰ ਸੰਸਕਾਰ ਲਈ ਲੈ ਕੇ ਚੱਲੇ ਸੀ, ਆਪਣਾ ਖੇਤ, ਆਪਣਾ ਖੇਤ ਜਿੱਥੇ ਮੈਨੂੰ ਜਦੋ ਜਹਿਦ ਕਰਦਿਆਂ ਵੇਖ ਇੱਕ ਬਜ਼ੁਰਗ ਨੇ ਬਿਨਾਂ ਕਿਸੇ ਦੀ ਮਦਦ ਦੇ ਪੱਠਿਆਂ ਦੀ ਪੰਡ ਚੁੱਕਣੀ ਸਿਖਾਈ ਸੀ, ਪਿੰਡ ਦੀ ਫਿਰਨੀ ਜਿਸ ਤੇ ਘਰ ਆਏ ਰਿਸ਼ਤੇਦਾਰ ਦਾ ਸਕੂਟਰ ਚਲਾਈਦਾ ਸੀ, ਬਾਪੂ ਜੀ ਦੇ ਸੰਸਕਾਰ ਵਾਲੀ ਥਾਂ ਜਿੱਥੇ ਖੜ ਕੇ ਆਉਣ ਲੱਗਾ ਕੁਝ ਵਾਅਦੇ ਕਰਕੇ ਆਇਆ ਸੀ, ਕਦੇ ਕਦੇ ਦਿਲ ਕਰਦਾ ਉੱਡ ਕੇ ਚਲਾ ਜਾਵਾਂ ਪਰ ਹੁਣ ਮੁਸ਼ਕਿਲ ਹੈ, ਹੁਣ ਤੇ ਆਪਣੀ ਔਲਾਦ ਨੂੰ ਇਹੋ ਕਹੀਦਾ ਹੈ ਕਿ ਜਦੋਂ ਉੱਪਰੋਂ ਬੁਲਾਵਾ ਆਇਆ ਤੇ ਮੇਰੀ ਮਿੱਟੀ ਉੱਥੇ ਹੀ ਸਮੇਟ ਦੇਣੀ ਜਿੱਥੇ ਸਾਡੇ ਬਜ਼ੁਰਗਾਂ ਦੀ ਸਮੇਟੀ ਹੋਈ ਹੈ, ਜਿਉਂਦੇ ਜੀ ਨਾ ਸਹੀ ਮਰ ਕੇ ਹੀ ਆਪਣੇ ਪਿੰਡ ਵੱਸ ਜਾਵਾਂਗਾ। ਬਹੁਤ ਹੀ ਇਮੋਸ਼ਨਲ ਜਿਹਾ ਤੁਸੀਂ ਇਹ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੁਖਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਇੰਨੀਆਂ ਪਿਆਰੀਆਂ ਯਾਦਾਂ, ਇੰਨੇ ਪਿਆਰੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਨ ਲਈ ਜੀ। ਸ਼ਬਦ ਨਹੀਂ ਹੈ ਮੇਰੇ ਕੋਲ ਕਿਉਂਕਿ ਸ਼ਬਦਾਂ ਦੀ ਜਿਹੜੀ ਕੜੀ ਤੁਸੀਂ ਇੱਥੇ ਲਗਾਈ ਹੈ ਉਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਜ਼ਰੂਰਤ ਹੀ ਨਹੀਂ ਮੈਨੂੰ ਕੁਛ ਕਹਿਣ ਦੀ। ਪਰ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਯਾਦਾਂ ਦੇ ਅਲਫਾਜ਼ ਸਾਡੇ ਵੱਖਰੇ ਵੱਖਰੇ ਹੋ ਸਕਦੇ ਆ, ਪਰ ਜਿਹੜੀਆਂ ਉਸ ਨਾਲ ਜੁੜੀਆਂ ਸਾਡੀਆਂ ਫੀਲਿੰਗਸ ਨੇ, ਜਜ਼ਬਾਤ ਨੇ, ਜਿਹੜੀਆਂ ਯਾਦਾਂ ਦੇ ਰੰਗ ਨੇ ਜੀ, ਉਹ ਇੱਕੋ ਜਿਹੇ ਹੀ ਨੇ। ਲਿਖਿਆ ਤੁਸੀਂ ਆ, ਪਰ ਤੁਹਾਡੀ ਇਹ ਕਵਿਤਾ ਨੂੰ ਮੈਂ ਪੜ੍ਹ ਕੇ ਜਾਂ ਬਾਕੀ ਸਰੋਤਿਆਂ ਨੇ ਸੁਣ ਕੇ ਉਹ ਸਾਰਾ ਕੁਝ ਦੁਬਾਰਾ ਜੀ ਲਿਆ, ਸਾਰਾ ਕੁਝ ਦੁਬਾਰਾ ਦੁਹਰਾ ਲਿਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਇਹਨਾਂ ਯਾਦਾਂ ਨੂੰ ਏਦਾਂ ਹੀ ਸੰਭਾਲੀ ਰੱਖਣਾ ਹੈ ਜੀ ਅਸੀਂ ਤੇ, ਪਰ ਸਿਰਫ ਸੰਭਾਲ ਕੇ ਨੀ ਰੱਖਣਾ ਜੀ, ਹਰਮਨ ਰੇਡੀਓ ਦੇ ਉੱਤੇ ਤੁਸੀਂ ਇਹਨਾਂ ਨੂੰ ਸਾਂਝਾ ਕਰ ਸਕਦੇ ਹੋ। ਬਿਲਕੁਲ ਜੀ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਰਲ ਮਿਲ ਬੈਠ ਕੇ ਆਪਣੀਆਂ ਯਾਦਾਂ ਇੱਕ ਦੂਸਰੇ ਨੂੰ ਸੁਣਾਉਂਦੇ ਹਾਂ, ਤੇ ਇਹ ਯਾਦਾਂ ਸੁਣ ਕੇ ਕਈ ਵਾਰੀ ਅੱਖਾਂ ਨਮ ਵੀ ਹੋ ਜਾਂਦੀਆਂ ਨੇ ਤੇ ਕਈ ਵਾਰੀ ਜੀ ਸਾਡੇ ਚਿਹਰੇ ਵੀ ਜਿਹੜੇ ਖਿੜ ਉੱਠਦੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਵਿਕਰਮਜੀਤ ਸਿੰਘ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਤੇ ਨਾਲ ਹੀ ਸੁਖਜੀਤ ਜੀ ਤੁਹਾਡੀ ਜਿਹੜੀ ਇਹ ਵਿਚਾਰ ਜਿਹੜੇ ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ, ਉਹ ਵੀ ਇਹਨਾਂ ਨੇ ਉਹਨਾਂ ਦੀ ਤਾਰੀਫ਼ ਕੀਤੀ ਹੈ ਜੀ। ਤਾਰੀਫ਼ ਕਰਦੀ ਬਣਦੀ ਹੈ ਜੀ, ਜਦੋਂ ਕੋਈ ਇੰਨਾ ਵਧੀਆ ਲਿਖੇ ਤੇ ਕੋਈ ਤਾਰੀਫ਼ ਨਾ ਕਰੇ ਤੇ ਹੋ ਨਹੀਂ ਸਕਦਾ ਜੀ। ਅਮਰਦੀਪ ਸਿੰਘ ਪਰਤ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ, ਤੇ ਉਹਨਾਂ ਨੇ ਜੀ ਆਪਣੀ ਅੱਧੀ ਛੁੱਟੀ ਦੀ ਯਾਦ ਜਿਹੜੀ ਉਹ ਮੇਰੇ ਨਾਲ ਸਾਂਝੀ ਕੀਤੀ ਹੈ, ਤੇ ਪਰ ਜਿਹੜੀ ਮੈਂ ਇਹ ਯਾਦ ਹੈ ਜੀ ਉਹ ਅਜੇ ਨਹੀਂ ਉਹ ਦੱਸਣੀ, ਉਹ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਦੱਸਣੀ ਹੈ ਅਮਰਦੀਪ ਜੀ, ਜਦੋਂ ਅਸੀਂ ਯਾਦਾਂ ਦੀ ਪਿਟਾਰੀ ਖੋਲਣੀ ਹੈ। ਠੀਕ ਹੈ ਜੀ, ਕਿਉਂਕਿ ਹੁਣ ਤਾਂ ਵਕਤ ਹੋ ਚੱਲਿਆ ਜੀ ਖਬਰਾਂ ਦਾ, ਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਯਾਦਾਂ ਨੂੰ ਆਪਣੀ ਖੇਡਣੀਆਂ ਤੇ ਮੇਰੇ ਸਾਰੇ ਅਸੀਂ ਇਹ ਯਾਦਾਂ ਦੀ ਜਿਹੜੀ ਝੜੀ ਲਾਉਣੀ ਹੈ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬਰਾੜ ਸਾਹਿਬ ਨੂੰ ਲੈ ਕੇ ਵਾਪਸ ਮੁੜਾ ਪ੍ਰੋਗਰਾਮ ਦੇ ਵਿੱਚ, ਤੇ ਫਿਰ ਅਸੀਂ ਸ਼ੁਰੂ ਕਰੀਏ ਜੀ ਆਪਣੀਆਂ ਖਬਰਾਂ ਦਾ ਸਿਲਸਿਲਾ, ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀਆਂ ਯਾਦਾਂ ਦੀਆਂ ਜਿਹੜੀਆਂ ਗੱਲਾਂ ਉਹ ਕਰਨੀਆਂ ਹੈ। ਸੋ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਕਰਦੇ ਆ ਖਬਰਾਂ ਦੇ ਗੱਲਬਾਤ।
ਆਪਾਂ ਕਿਤੇ ਕੱਲੇ ਬਹਿ ਕੇ ਦਿਲ ਦੇ ਦਰਦ ਵੰਡਾਈਏ, ਤੂੰ ਹੋਵੇਂ ਇੱਕ ਮੈਂ ਹੋਵਾਂ, ਕੁੱਲ ਦੁਨੀਆ ਨੂੰ ਭੁੱਲ ਜਾਈਏ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ। ਚਿੜੀਆਂ ਦੀਆਂ ਚਹਿਕਾਂ ਹੋਵਣ, ਪੌਣਾਂ ਵਿੱਚ ਫੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ, ਰਿਮ ਝਿਮ ਜਿਹੀ ਹੋਈ ਹੋਵੇ, ਤੂੰ ਹੋਵੇਂ ਮੈਂ ਹੋਵਾਂ, ਹੋਰ ਨਾ ਕੋਈ ਹੋਵੇ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਸੁੱਤੀ ਪਈ ਹੋਵੇ ਕਾਇਨਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਚੰਨ ਵੀ ਆਪਣੇ ਜੋਬਨ ਤੇ ਆਇਆ ਹੋਵੇ, ਮਸਤੀ ਵਿੱਚ ਆ ਕੇ ਸਾਰਾ ਆਲਮ ਨ काश आया होवे मस्ती ही मस्ती होवे तू होने मैं हूँ एक रब दी हस्ती होवे तू होने मैं हूँ कुछ गल्ला तू करे कुछ गल्ला मैं करा उमरों ला मेरी हो जाए रात पानी दिया छल्ला हो बन तू होने मैं हूँ प्यार दिया गल्ला हो बन तू होने मैं हूँ एक दूजे ना जिंदगानी उमरा ले रह जांदी है कोई ना कोई प्यार निशानी
ऐ मेरे दिल पर जानी तू होवे मैं होवा एक साडी प्यार निशानी तू होवे मैं होवा
कुछ गल्ला तू करे
कुछ गल्ला मैं करा मुक्के
मेरे दिल बर जानी तू होने मैं हूँ एक साड़ी प्यार निशानी तू होने मैं
जी प्रोग्राम चल रहा है लहरां दे विच इस वेले वक्त हो गया जी खबरां दा ते आज दे कुछ खास मुद्दियां बारे गलबात करन लई ते हमेशा दी तरह खबरां ते झात मारन लई साडे नाल मिंटू बराड़ हुणी आ चुके ने जुड़ चुके जी साडे नाल तो प्रोग्राम दे विच उहनां दा स्वागत करदे आ सत श्री अकाल पाजी ते प्रोग्राम दे विच बहुत बहुत स्वागत है जी तुहाडा
बहुत मेहरबानी सुप्रीत ते सारे ही हरमन रेडियो सुनने वाले श्रोतियां नूं भी प्यार भरी सत श्री अकाल जी उम्मीद करदे आं प्रोग्राम दा जिहड़ा आनंद माण रहे होणे आ
जी बराड़ साहब प्रोग्राम दा भी आनंद माण रहे आ ते अज दी सवेर दा भी जिहड़ा आनंद असीं माण रहे आ एक दूजे नाल बैठ के गल्लां बातां करके तो प्रोग्राम दे विच अज असीं अगे जिहड़ियां गल्लां करनियां ओहदे विच जी असीं अज जिहड़ा यादां जिहड़ियां ताज़ियां करनियां बराड़ साहब अज असीं अद्धी छुट्टी दियां यादां जिहड़ियां ओह ताज़ा करनियां आ कि असीं अद्धी छुट्टी वेले की करीदा हुंदा सी तो असीं जांदे जांदे तुहाडे तों वी इह जरूर पुछणा कि तुसीं दस्सो अद्धी छुट्टी किवें मनाउंदे हुंदे सी पर उस तों पहिलां जिहड़ियां खबरां बारे असीं गल्लबात करदे आं थोड़ी जिही तो बराड़ साहब जिहड़ा योग दिवस मनाया गया जी कल पूरा ते ओहदे बारे सब तों पहिलां गल शुरू करदे आं कि इह योग दिवस जिहड़ा है हुण बड़ा वधिया बड़ा हुम हमा के जिहड़ा मनाया जांदा है
जी बिलकुल कल भी देखो सुखप्रीत योग बारे असीं काफी गलबात कीती सी पर उदों अगे जे कड़ी जोड़िए जां उदों दी अगे दी गल करिए क्योंकि कल जिहड़ी प्री समीख्या हुंदी आ कल योग दिवस सी ते उदों पहले ही खबरां दे उत्ते कीती सी भी की माहौल चल रहा की होएगा ते हुण जिहड़ा योग दिवस दीआं जिहड़ीआं रिपोर्ट्स आ रहीआं ਹੁਣ ਰਿਪੋਰਟਸ ਮੁਤਾਬਕ ਆਪਣੀ ਗੱਲ ਕਰਨੀ ਬਣਦੀ ਆ ਵੈਸੇ ਤਾਂ ਕੱਲ ਯੋਗ ਦੇ ਮਾਮਲੇ ਚ ਅਸੀਂ ਕਾਫੀ ਵਿਸਤਾਰ ਦੱਸਿਆ ਸੀ ਵੀ ਯੋਗ ਕੀ ਆ ਕਿਵੇਂ ਆ ਪਰ ਹੁਣ ਕੱਲ ਦੀ ਜਿਹੜੀ ਅਸੀਂ ਚਿੰਤਾ ਜ਼ਾਹਰ ਕੀਤੀ ਸੀ ਜਾਂ ਕੱਲ ਕਿਹਾ ਸੀ ਵੀ ਯੋਗ ਤੇ ਇੱਕ ਵਪਾਰ ਬਣ ਗਿਆ ਵਪਾਰ ਦੇ ਮੁਤਾਬਕ ਜਿਹੜਾ ਇਹਨੂੰ ਡੀਲ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਗੱਲ ਕਲੀਅਰ ਨਿਕਲ ਕੇ ਆ ਰਹੀ ਆ ਵੀ ਯੋਗ ਨੂੰ ਜਿਹੜੇ ਬੁੱਧੀਜੀਵੀ ਵਰਗ ਆ ਜਾਂ ਜਿਹੜਾ ਸਿਆਸੀ ਲੋਕ ਆ ਉਹਨਾਂ ਨੇ ਕੂਟਨੀਤਿਕ ਤੌਰ ਤੇ ਇੱਕ ਵੱਡੀ ਜਿੱਤ ਦਿੱਸੀ ਆ ਭਾਰਤ ਦੀ ਵੀ ਉਹਨੇ ਇੱਕ ਕੂਟਨੀਤੀ ਇਹੋ ਜਿਹੀ ਚੱਲੀ ਆ ਸੌਫਟ ਕੂਟਨੀਤੀ ਜਿਹਨੂੰ ਕਹਿੰਦੇ ਆ ਉਹ ਸੌਫਟ ਕੂਟਨੀਤੀ ਦੇ ਜ਼ਰੀਏ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ 192 ਕੰਟਰੀਆਂ ਨੂੰ ਕਿਹਾ ਜੀ ਵੀ ਇੱਕ ਕੜੀ ਚ ਪਰੋਣ ਦੀ ਕੋਸ਼ਿਸ਼ ਕੀਤੀ ਆ ਤੇ ਜੇ ਤਾਂ ਹੁਣ ਇਸ ਐਂਗਲ ਤੋਂ ਦੇਖੀਏ ਤਾਂ ਇਹ ਵੀ ਇੱਕ ਜਿੱਤ ਹੁੰਦੀ ਆ ਇੱਕ ਝੰਡਾ ਫਹਿਰਾਉਣਾ ਕਿਸੇ ਵੀ ਚੀਜ਼ ਦਾ ਜਿੱਤ ਦੀ ਨਿਸ਼ਾਨੀ ਆ ਸੋ ਇਸ ਮੁਤਾਬਕ ਤਾਂ ਇਹ ਜਿੱਤੀ ਮੰਨੋ ਵੀ ਇੱਕ ਭਾਰਤ ਦਾ ਝੰਡਾ ਕੱਲ 191 ਦੇਸ਼ਾਂ ਚ ਜਿਹੜਾ ਲਹਿਰਾਇਆ ਤੇ 192 ਦੇ ਵਿੱਚੋਂ ਜਮਨ ਦੇ ਉੱਤੇ ਕਹਿੰਦੇ ਆ ਵੀ ਜਮਨ ਨੇ ਨਹੀਂ ਮਨਾਇਆ ਜਾਂ ਪਾਕਿਸਤਾਨ ਦੀ ਵੀ ਗੱਲ ਆ ਰਹੀ ਆ ਵੀ ਪਾਕਿਸਤਾਨ ਦੇ ਵਿੱਚ ਵੀ ਨਹੀਂ ਸੀ ਪਰ ਕੁੱਲ ਮਿਲਾ ਕੇ ਐਡੇ ਵੱਡੇ ਪੱਧਰ ਦੇ ਉੱਤੇ ਸਾਰੇ ਮੁਲਕਾਂ ਨੂੰ ਇੱਕ ਝੰਡੇ ਥੱਲੇ ਲੈ ਕੇ ਆਉਣਾ ਯੋਗ ਦੇ ਝੰਡੇ ਥੱਲੇ ਲਿਆਉਣ ਦਾ ਤਾਂ ਇਹ ਇੱਕ ਵੱਡੀ ਪ੍ਰਾਪਤੀ ਆ ਕੂਟਨੀਤੀ ਦੀ। ਇਹਨੂੰ ਅਸੀਂ ਕੱਲੀ ਨਿੰਦਿਆ ਵਾਲੇ ਪੱਖ ਤੋਂ ਜਾਂ ਇਹਨੇ ਮੋਦੀ ਨੇ ਕੀਤਾ ਜਾਂ ਭਾਜਪਾ ਨੇ ਕੀਤਾ, ਤਾਂ ਕਰਕੇ ਅਸੀਂ ਐਨਕਾਂ ਲਾ ਕੇ ਉਹ ਐਨਕਾਂ ਲਾ ਕੇ ਇਹਨੂੰ ਨਿੰਦਿਆ ਵਾਲੇ ਪਾਸੇ ਨਾਲ ਜਾਈਏ। ਜੇ ਮੁਲਕਾਂ ਦੀ ਗੱਲ ਕਰੀਏ ਤਾਂ ਅੱਜ ਤੁਹਾਡੇ ਆਖੇ ਤੁਹਾਡਾ ਬੱਚਾ ਨਹੀਂ ਲੱਗਦਾ, ਤੁਹਾਡਾ ਗੁਆਂਢੀ ਨਹੀਂ ਲੱਗਦਾ, ਤੁਹਾਡੇ ਕੋਈ ਆਪਦੇ ਖਾਸ ਮਿੱਤਰ ਨਹੀਂ ਆਖੇ ਲੱਗਦੇ। ਤੇ ਜੇ ਕਿਸੇ ਇੱਕ ਲੜੀ ਨਾਲ ਸਾਰੀ ਦੁਨੀਆਂ ਪਰੋਈ ਗਈ ਆ ਤਾਂ ਉਹ ਵਾਕਿਆ ਸਲਾਹੁਣ ਯੋਗ ਆ, ਉਹਨੂੰ ਕੋਈ ਬੁਰਾ ਨਹੀਂ। ਪਰ ਦੂਜੇ ਪਾਸੇ ਜਿਹੜੀਆਂ ਯੋਗ ਦੀਆਂ ਅਸਲੀ ਗੱਲਾਂ ਜਾਂ ਯੋਗ ਦੇ ਮਾਮਲੇ ਚ ਅਸੀਂ ਕੱਲ ਵੀ ਗੱਲ ਕੀਤੀ, ਕੱਲ ਅਮਨਦੀਪ ਹੋਰਾਂ ਨੇ ਇੱਕ ਬੜਾ ਵਧੀਆ ਸਟੇਟਸ ਵੀ ਸ਼ੇਅਰ ਕੀਤਾ ਵੀ ਯੋਗ ਆ ਜਿਹੜਾ ਭੀੜਾਂ ਦੇ ਵਿੱਚ ਨਹੀਂ ਹੁੰਦਾ, ਇਕੱਠਾਂ ਚ ਨਹੀਂ ਹੁੰਦਾ, ਯੋਗ ਤੇ ਸਾਧਨਾ ਇੱਕ ਵੱਖਰੀ ਚੀਜ਼ ਆ। ਉਹ ਇੱਕ ਅੱਡ ਚੈਪਟਰ ਆ, ਉਹਦੇ ਤੇ ਅਸੀਂ ਕੱਲ ਵੀ ਗੱਲ ਕੀਤੀ ਸੀ ਵੀ ਭਾਈ ਇਹ ਵਪਾਰ ਬਣ ਕੇ ਰਹਿ ਗਿਆ। ਪਰ ਚਲੋ ਕੋਈ ਗੱਲ ਨੀ ਜੀ, ਵਪਾਰ ਬਣ ਜੇ, ਵਪਾਰ ਦੀ ਵੀ ਕੋਈ ਗੱਲ ਨਹੀਂ। ਪਰ ਦੂਜੇ ਪਾਸੇ ਕੂਟਨੀਤਿਕ ਪੱਧਰ ਤੇ ਇਹ ਇੱਕ ਵਿਜੇ ਪਤਾਕਾ ਫਹਿਰਾਇਆ। ਦੂਜਾ ਇਹ ਆ ਵੀ ਮੇਰੀ ਜਿਹੜੀ ਪਰਸਨਲ ਸੋਚ ਇਹ ਆ ਵੀ ਚਲੋ ਜਿਹੜੀ ਤਾਂ ਉਹ ਯੋਗ ਦੀਆਂ ਗੱਲਾਂ ਅਸੀਂ ਕਰਦੇ ਹਾਂ ਜਿਹੜੀਆਂ ਵੀ ਸਾਧਨਾ ਯੋਗ ਇਕੱਲੇ ਰਹਿ ਕੇ ਵਾਲੀਆਂ, ਉਹ ਤਾਂ ਹੈਗੀ ਉੱਚ ਪੱਧਰੀ ਗੱਲਾਂ, ਉੱਥੋਂ ਤੱਕ ਉਸ ਲੈਵਲ ਤੱਕ ਤਾਂ ਕੋਈ ਬਿਰਲਾ, ਜੇ ਗੁਰਬਾਣੀ ਵੀ ਕਹਿੰਦੀ ਹੈ ਵੀ ਉਸ ਬਿਰਲਾ ਜਾਂਦਾ ਉਸ ਯੋਗ ਤੱਕ। ਤਾਂ ਜਿਹੜਾ ਆਮ ਲੋਕ ਆ, ਆਮ ਲੋਕ ਕਿੱਥੋਂ ਤੱਕ ਜਾ ਸਕਦੇ ਆ? ਆਮ ਲੋਕ ਉਹ ਹਮੇਸ਼ਾ ਕਹਿੰਦੇ ਨੀ ਹੁੰਦੇ ਵੀ ਉਹ ਗੁਰਦਾਸ ਮਾਨ ਦੇ ਗਾਣੇ ਵਾਲੀ ਗੱਲ ਆ ਵੀ ਮਾੜੀ ਚੀਜ਼ ਚ ਵੀ ਕੋਈ ਚੰਗਾ ਗੁਣ ਹੁੰਦਾ, ਜੇ ਲਸਣ ਦੀ ਗੰਢੀ ਮਾੜੀ ਆ ਤਾਂ ਉਹਦੇ ਗੁਣ ਦੇਖੋ। ਸੋ ਯੋਗ ਦੇ ਵਿੱਚ ਵੀ ਜੇ ਅਸੀਂ ਆਮ ਬੰਦੇ ਲਈ ਦੇਖੀਏ, ਆਮ ਬੰਦੇ ਨੇ ਜੇ ਡੇਲੀ ਅਪਣਾਇਆ ਇਹ ਚੀਜ਼, ਮੈਂ ਕੱਲ ਵੀ ਕਿਹਾ ਸੀ ਵੀ ਤੁਸੀਂ ਜੇ ਤੁਹਾਨੂੰ ਯੋਗ ਨਾ, ਬਹੁਤ ਸਾਰੇ ਲੋਕਾਂ ਦੇ ਲੜਦਾ ਹੈਗਾ ਉਹ ਉਹਨਾਂ ਨੂੰ ਭੁਲੇਖਾ, ਵੈਸੇ ਤਾਂ ਜੇ ਤਾਂ ਉਹਨਾਂ ਨੇ ਗੁਰਬਾਣੀ ਪੜ੍ਹੀ ਹੋਵੇ ਫਿਰ ਤਾਂ ਉਹਨਾਂ ਨੂੰ ਯੋਗ ਸ਼ਬਦ ਦਾ ਪਤਾ ਲੱਗ ਜੂ ਵੀ ਯੋਗ ਕੀ ਸ਼ਬਦ ਆ, ਤੇ ਇਹ ਕੋਈ ਕਿਸੇ ਦੀ ਮੋਹਰ ਨਹੀਂ ਲੱਗੀ ਜਾਂ ਕਿਸੇ ਖਾਸ ਧਰਮ ਕਰਮ ਦੇ ਬੰਦੇ ਨੇ ਨਹੀਂ ਲਿਖਿਆ। ਪਰ ਕਈ ਲੋਕ ਜਿਹੜੇ ਨਫ਼ਰਤ ਪਾਲ ਕੇ ਰੱਖਦੇ ਇੱਕ ਦੂਜੇ ਨਾਲ ਵੀ ਇਹ ਭਗਮਿਆਂ ਨੇ ਕੀਤਾ ਜਾਂ ਇਹ ਫਲਾਨਿਆਂ ਨੇ ਕੀਤਾ, ਤੇ ਕਹਿੰਦੇ ਉਹ ਹੋ ਸਕਦਾ ਯੋਗ ਤੋਂ ਉਸ ਢੰਗ ਨਾਲ ਕੰਨੀ ਕਤਰਾਉਂਦੇ ਹੋਣ। ਪਰ ਮੈਂ ਇਹੀ ਕਹੂੰਗਾ ਜੀ ਵੀ ਜਿਹੜਾ ਯੋਗ ਆ ਇਹਨੂੰ ਤੁਸੀਂ ਕੱਲ ਵੀ ਕਿਹਾ ਸੀ ਵੀ ਕਸਰਤ ਮੰਨ ਲਓ, ਇਹਨੂੰ ਤੁਸੀਂ ਕੁਛ ਵੀ ਸਰੀਰਕ ਐਕਟੀਵਿਟੀ ਕਹਿ ਲਓ, ਕੁਛ ਮਰਜ਼ੀ ਕਹਿ ਲਓ, ਪਰ ਇਹ ਇੱਕ ਸਰੀਰ ਲਈ ਲਾਹੇਵੰਦ ਚੀਜ਼ ਆ। ਜੇ ਸਰੀਰ ਆ ਜਿਹੜਾ ਤੁਹਾਡਾ ਤੁਸੀਂ 24 ਘੰਟਿਆਂ ਦੇ ਵਿੱਚ ਉਹਦੇ ਤੋਂ ਵੱਖਰੇ ਵੱਖਰੇ ਕੰਮ ਲੈਂਦੇ ਹੋ, ਤੇ ਜੇ 15 ਮਿੰਟ 20 ਮਿੰਟ ਡੇਲੀ ਤੁਸੀਂ ਉਸ ਬਾਰੇ ਸੋਚ ਲਓ, ਉਹਨੂੰ ਰੀਫਰੈਸ਼ ਕਰਨ ਬਾਰੇ ਸੋਚ ਲਓ, ਤਾਂ ਮੈਨੂੰ ਲੱਗਦਾ ਵੀ ਤੁਸੀਂ ਜ਼ਿਆਦਾ ਚੰਗੇ ਰਹੋਗੇ। ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਜਿਹੜੀ ਡਿਜੀਟਲ ਟੈਕਨੋਲੋਜੀ ਦੇ ਵਿੱਚ ਜਿਹੜਾ ਰੀਫਰੈਸ਼ ਬਟਨ ਆ ਬੜਾ ਵੱਡਾ ਕੰਮ ਕਰਦਾ, ਤੇ ਨਾਲ ਨਾਲ ਅਸੀਂ ਰੀਸਟਾਰਟ ਬਟਨ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਮੰਨਿਆ, ਤਾਂ ਉਹੀ ਚੀਜ਼ ਬੰਦੇ ਦੇ ਸਰੀਰ ਬਾਡੀ ਲਈ ਜਿਹੜਾ ਯੋਗ ਆ। ਸੋ ਮੈਂ ਇੱਥੇ ਨਾ ਚਾਹੇ ਕੋਈ ਮਰਜ਼ੀ ਆ, ਪਰ ਮੈਂ ਯੋਗ ਦੀ ਕਸਰਤ ਕਰਨ ਦੀ, ਸੈਰ ਕਰਨ ਦੀ ਇਸ ਚੀਜ਼ ਦੀ ਪ੍ਰੋੜਤਾ ਕਰਦਾ ਵੀ ਸਾਨੂੰ ਕਰਨੀ ਚਾਹੀਦੀ ਆ। ਪਰ ਦੂਜੇ ਪਾਸੇ ਜਿਹੜੀ ਇਸ ਚੀਜ਼ ਨੂੰ ਵਪਾਰ ਬਣਾ ਕੇ ਮੂਰਖ ਬਣਾਇਆ ਜਾਂਦਾ ਜਾਂ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਂਦੇ ਆ, ਜਿਵੇਂ ਅੱਜ ਕਿਹਾ ਗਿਆ ਵੀ ਡਾਇਬਟੀਜ਼ ਲਈ ਮਨਾਇਆ ਜਾਊਗਾ ਇਹ ਸਾਲ, ਤੇ ਇਹਦੇ ਨਾਲ ਇੱਕ ਸਾਲ ਦੇ ਵਿੱਚ ਨਾ ਇੰਡੀਆ ਦੇ ਵਿੱਚ ਕਰੋੜਾਂ ਦੀ ਗਿਣਤੀ ਚ ਜਿਹੜੇ ਡਾਇਬਟੀਜ਼ ਦੇ ਮਰੀਜ਼ ਆ ਉਹਨਾਂ ਨੂੰ ਤੰਦਰੁਸਤ ਕਰ ਲਿਆ ਜਾਊਗਾ, ਤੇ ਅਗਲੇ ਸਾਲ ਫਿਰ ਅਗਲੀ ਬਿਮਾਰੀ ਨੂੰ ਹੱਲਾ ਬੋਲਾਂਗੇ, ਕਿਸੇ ਨੈਕਸਟ ਬਿਮਾਰੀ ਲਈ ਕਰਾਂਗੇ। ਦੇਖੋ ਇਹ ਗੱਲ ਐਡੀ ਸੌਖੀ ਨਹੀਂ ਹੈ, ਇਹ ਗੱਲ ਬਹੁਤ ਔਖੀ ਆ। ਐਡਾ ਵੱਡਾ ਆਪਾਂ ਦਾਵਾ ਵਾਅਦਾ ਨਹੀਂ ਕਰ ਸਕਦੇ ਵੀ ਕਿਸੇ ਵੀ ਚੀਜ਼ ਨੂੰ ਜੜੋਂ ਪੱਟ ਸਕਦਾ ਕੋਈ ਯੋਗ ਜਾਂ, ਇਹ ਗੱਲ ਨਹੀਂ ਹੁੰਦੀ। ਹਾਂ, ਉਸ ਚੀਜ਼ ਲਈ ਰਾਹਤ ਜ਼ਰੂਰ ਹੁੰਦੀ ਆ, ਕੁਝ ਨਾ ਕੁਝ ਚੀਜ਼ਾਂ ਦੀ ਨਾ ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਮੈਂ ਇੱਥੇ ਨਾਲ ਲੱਗਦੀ ਗੱਲ ਇੱਕ ਤੁਹਾਨੂੰ ਆਪਦਾ ਪਰਸਨਲ ਤਜਰਬਾ ਦੱਸਣਾ ਚਾਹੂੰਗਾ, ਅੱਜ ਹੁਣ ਗੱਲ ਇੱਧਰ ਛਿੜੀ ਆ ਤਾਂ ਸਿਹਤ ਦੀਆਂ ਗੱਲਾਂ ਕਰਨੀਆਂ ਬਣਦੀਆਂ। ਭਾਰਤੀ ਲੋਕ ਆਸਟ੍ਰੇਲੀਆ ਚ ਆ ਜਾਂਦੇ ਆ, ਅਸੀਂ ਆਸਟ੍ਰੇਲੀਆ ਚ ਆਉਣੇ ਆ, ਬਾਹਰਲੇ ਮੁਲਕਾਂ ਜਾਂਦੇ ਆ, ਸਖ਼ਤ ਕੰਮ ਕਰਦੇ ਆ, ਅਸੀਂ ਮਿਹਨਤ ਵਾਲਾ ਕੰਮ ਕਰਦੇ ਆ, ਜਿਹਨੂੰ ਢੂਹੀ ਤੋੜਨ ਵਾਲਾ ਕੰਮ ਕਰਦੇ ਆ ਅਕਸਰ ਹੀ, ਕਿਉਂਕਿ ਅਸੀਂ ਖਾਲੀ ਹੱਥ ਆਏ ਹੁੰਦੇ ਆ ਤੇ ਅਸੀਂ ਆਪਦਾ ਭਵਿੱਖ ਸਵਾਰਨਾ ਹੁੰਦਾ, ਅਸੀਂ ਆਪਦਾ ਘਰ ਬਾਰ ਬਣਾਉਣਾ ਹੁੰਦਾ, ਸਾਡੇ ਅੰਦਰ ਇੱਕ ਗੱਲ ਕੰਮ ਕਰਦੀ ਆ ਵੀ ਅਸੀਂ ਘਰ ਬਾਰ ਵੀ ਛੱਡਿਆ ਤੇ ਜੇ ਇੱਥੇ ਵੀ ਨਾ ਕੁਛ ਬਣਿਆ ਤਾਂ ਜੱਗ ਹੱਸੂਆ। ਬਹੁਤ ਸਾਰੀਆਂ ਇਹਦੀਆਂ ਗੱਲਾਂ ਦੇ ਕਰਕੇ ਅਸੀਂ ਫਿਰ ਨਾ 2-4% ਲੋਕ ਹੁੰਦੇ ਜਿਨ੍ਹਾਂ ਨੂੰ ਕੋਈ ਇਹੋ ਜਿਹੀ ਆਸਾਨ ਜੋਬ ਮਿਲ ਜੇ ਜਿਹੜਾ ਬੈਠਾ ਖਾ ਲੇ, ਤੇ ਬਾਕੀ 95% ਲੋਕ ਹੁੰਦੇ ਜਿਹੜਾ ਢੂਹੀ ਤੜਾਉਣ ਵਾਲਾ ਕੰਮ ਕਰਦੇ ਆ। ਜਦੋਂ ਢੂਹੀ ਤੜਾਉਣ ਵਾਲਾ ਕੰਮ ਕਰਦੇ ਆ, ਉਸ ਤੋਂ ਬਾਅਦ ਉਹ ਲੋਕ ਜਿਹੜੀ ਸਰੀਰ ਬਾਰੇ ਜਾਂ ਸਰੀਰਕ ਕਿਰਿਆ ਬਾਰੇ ਉਹ ਚੀਜ਼ਾਂ ਬਾਰੇ ਉਹਨਾਂ ਨੂੰ ਜ਼ਿਆਦਾ ਨਹੀਂ ਪਤਾ, ਤੇ ਉਹ ਨਾ ਪਤਾ ਹੋਣ ਕਾਰਨ ਤੇ ਕਈ ਵਾਰੀ ਚੱਲਦੇ ਰਹਿੰਦੇ, ਜਿਹੜਾ ਕਿ ਬਾਅਦ ਚ ਬੰਦੇ ਨੂੰ ਆਪਦੇ ਕੰਮ ਤੋਂ ਵੀ ਦੂਰ ਕਰ ਦਿੰਦਾ ਕਈ ਵਾਰੀ। ਪਰ ਇੱਕ ਜੇ ਤੁਸੀਂ ਕਿਸੇ ਗੋਰਿਆਂ ਨੂੰ ਗੱਲ ਕਰੋਗੇ ਤਾਂ ਗੋਰੇ ਨਾ ਹਰ ਮਹੀਨੇ ਜਿਹੜਾ ਫਿਜ਼ੀਕਲ ਕੰਮ ਕਰਦਾ ਉਹ ਅੱਬਲਵੇਂ ਤਾਂ 15 ਦਿਨਾਂ ਤੋਂ ਨਹੀਂ, ਮਹੀਨੇ ਤੋਂ ਇੱਕ ਐਕਸਪਰਟ ਮਸਾਜਰ ਕੋਲੋਂ ਮਸਾਜ ਕਰਾਉਂਦੇ ਆ ਬਾਡੀ ਦੀ। ਕਿਉਂਕਿ ਉਹ ਇਹ ਮੰਨਣਾ ਉਹਨਾਂ ਦਾ ਵੀ ਬਾਡੀ ਦੀ ਜਿਹੜੀ ਅਲਾਈਨਮੈਂਟ ਆ ਉਹ ਹਿੱਲ ਜਾਂਦੀ ਹੈ ਜੋ ਤੁਸੀਂ ਸਖ਼ਤ ਕੰਮ ਕਰਦੇ ਹੋ ਤੇ ਉਹਨੂੰ ਅਲਾਈਨਮੈਂਟ ਕਰਨ ਲਈ ਉਹਨੂੰ ਕਰਾਉਣਾ ਪੈਂਦਾ ਤੇ ਇੰਡੀਆ ਦੇ ਵਿੱਚ ਇਹਨੂੰ ਦੇਸੀ ਤਰੀਕੇ ਨਾਲ ਕਿਹਾ ਜਾਂਦਾ ਹੁੰਦਾ ਸੀ ਵੀ ਪਟਾਕੇ ਕਢਾ ਲੈਣੇ ਸਰੀਰ ਦੇ ਕਈ ਵਾਰੀ ਉਂਗਲਾਂ ਦੇ ਗਿੱਟ ਗੋਡੇ ਗਿੱਟਿਆਂ ਦੇ ਢੂਈ ਦੇ ਉਹ ਕੜਾਕੇ ਉੱਥੇ ਐਕਸਪਰਟ ਲੋਕ ਆਮ ਹੀ ਕੱਢ ਦਿੰਦੇ ਸੀਗੇ ਤਾਂ ਉਹ ਚੀਜ਼ ਆਪਣੇ ਹਿਸਾਬ ਨਾਲ ਇੱਕ ਦੇਸੀ ਨੁਕਤਾ ਵੀ ਦੇਸੀ ਇਲਾਜ ਆ ਹੁਣ ਜਦੋਂ ਤੁਸੀਂ ਇੱਥੇ ਡਾਕਟਰ ਕੋਲੇ ਜਾਂਦੇ ਹੋ ਤੁਹਾਡੀ ਢੂਈ ਦੁਖਦੀ ਹੈ ਤੁਸੀਂ ਡਾਕਟਰ ਕੋਲੇ ਜਾਓ ਡਾਕਟਰ ਕੀ ਕਹੂਗਾ ਤੁਹਾਨੂੰ ਕਹੂਗਾ MRI ਕਰਾਓ ਸਿਟੀ ਸਕੈਨ ਕਰਾਓ 12 ਨੰਬਰ ਮਣਕਾ ਹਿੱਲਿਆ 14 ਨੰਬਰ ਹਿੱਲਿਆ ਏਦਾਂ ਕਰਕੇ ਤੁਹਾਨੂੰ ਉਹ ਇੱਕ ਘੁੰਮਣ ਘੇਰੀਆਂ ਚ ਪਾਉਂਦਾ ਤੇ ਘੁੰਮਣ ਘੇਰੀਆਂ ਚ ਪਾਉਣ ਤੋਂ ਬਾਅਦ ਫੇਰ ਤੁਸੀਂ ਕੈਰੋਪਰੇਟਰ ਕੋਲੇ ਜਾਂਦਾ ਜਾਂ ਬੰਦਾ ਕਿਸੇ ਹੋਰ ਕੋਲੇ ਜਾਂਦਾ ਉਹ ਕੀ ਕਰਦੇ ਇੱਥੇ ਉਹ ਉਸ ਢੰਗ ਨਾਲ ਨੀ ਟ੍ਰੀਟ ਕਰਦੇ ਜਿਹੜੇ ਢੰਗ ਨਾਲ ਕਰਨਾ ਚਾਹੀਦਾ ਤਾਂ ਮੈਂ ਦੇਖਿਆ ਇੱਥੇ ਸਾਡੇ ਰਿਵਰਲੈਂਡ ਦੇ ਵਿੱਚ ਇੱਕ ਦੇਸੀ ਢੰਗ ਨਾਲ ਇੱਕ ਇਟਾਲੀਅਨ ਕਰਦਾ ਸੀ ਜੀ ਉਹ ਜਦੋਂ ਵੀ ਕਦੋਂ ਢੂਈ ਨੂੰ ਕੋਈ ਮਾੜੀ ਮੋਟੀ ਪੇਨ ਹੋਣੀ ਤੇ ਉਹਦੇ ਕੋਲੇ ਜਾਣਾ ਉਹਨੇ ਇਹੋ ਜਿਹਾ ਦੇਸੀ ਜਿਹਾ ਜਗਾੜ ਰੱਖਿਆ ਹੋਇਆ ਸੀ ਫੜਨਾ ਦੋ ਪਾਸਿਓਂ ਤੇ ਉਹ ਢੂਈ ਚੋਂ ਕੜਾਕੇ ਜੇ ਕੱਢਦੇ ਨੇ ਤੇ ਬੰਦਾ ਐ ਨਾ 5 ਮਿੰਟਾਂ ਚ ਆਰਾਮ ਹੋ ਕੇ ਤੇ ਬੰਦਾ ਸਹੀ ਹੋ ਜਾਣਾ ਤੇ ਇਹ ਚੀਜ਼ ਇੱਕ ਸੱਚ ਆ ਇਹ ਇੱਕ ਦੇਸੀ ਨੁਕਤੇ ਆ ਜਿਹੜੇ ਨਾ ਚਾਹੇ ਇਹਨਾਂ ਨੂੰ ਮੈਂ ਨੀ ਕਹਿੰਦਾ ਵੀ ਤੁਸੀਂ ਵਰਤੋ ਕਿਉਂਕਿ ਖਤਰਨਾਕ ਵੀ ਹੋ ਜਾਂਦੇ ਆ ਕਈ ਵਾਰੀ ਜੇ ਤੁਸੀਂ ਅਣਜਾਣਪਣੇ ਚ ਵਰਤਦੇ ਹੋ ਪਰ ਇਹ ਕੁਝ ਨਾ ਕੁਝ ਇੱਕ ਲਾਹੇਵੰਦ ਵੀ ਹੈ ਸਰੀਰ ਲਈ ਸਰੀਰ ਦੀ ਵੀ ਇੱਕ ਅਲਾਈਨਮੈਂਟ ਆ ਜੇ ਹੁਣ ਡਾਕਟਰ ਨੂੰ ਕਿਸੇ ਨੂੰ ਕਹੀਏ ਚੁੱਕ ਪੈ ਗਈ ਧਰਨ ਪੈ ਗਈ ਕੌਡੀ ਪੈ ਗਈ ਕਾਂ ਚੱਕਿਆ ਗਿਆ ਇਹ ਚੀਜ਼ਾਂ ਡਾਕਟਰੀ ਭਾਸ਼ਾ ਚ ਨਹੀਂ ਆਉਂਦੀਆਂ ਤੇ ਪਰ ਸਾਡੇ ਦਾਦੇ ਦਾਦੀਆਂ ਸਾਡੇ ਬਜ਼ੁਰਗ ਕੋ ਕਮਲੇ ਨਹੀਂ ਸੀਗੇ ਜਿਹੜੇ ਇਹ ਚੀਜ਼ਾਂ ਵਰਤਦੇ ਸਨ ਜਾਂ ਜਿਹੜੇ ਇਹਨਾਂ ਚੀਜ਼ਾਂ ਦੇ ਤਜਰਬੇ ਦੇਖਦੇ ਸਨ ਸੋ ਇਹ ਚੀਜ਼ਾਂ ਦੇ ਕਈ ਵਾਰੀ ਨਾ ਬਹੁਤ ਪੋਜ਼ਿਟਿਵ ਨਤੀਜੇ ਆਉਂਦੇ ਆ ਮੈਂ ਕੱਲ ਪਰਸੋਂ ਵੀ ਦੇਖ ਕੇ ਟਿਆ ਘਰੇ ਵੀ ਮੈਨੂੰ ਪ੍ਰੋਬਲਮ ਸੀ ਤਾਂ 1 ਮਿੰਟ ਦਾ ਕਈ ਵਾਰੀ ਹੁੰਦਾ ਵੀ ਕੜਾਕਾ ਕੱਢੋ ਤੇ ਉਹਦੇ ਨਾਲ ਤੁਹਾਡੀ ਰਾਹਤ ਆ ਗਈ ਤੁਹਾਡੇ ਸਰੀਰ ਨੂੰ ਸੋ ਮੇਰਾ ਕਹਿਣ ਦਾ ਭਾਵ ਇੱਥੇ ਆ ਵੀ ਜੋ ਸਾਡੇ ਜੁਗਾਂ ਜਗੰਤਰਾਂ ਤੋਂ ਚੱਲੇ ਆਉਂਦੇ ਦੇਸੀ ਨੁਕਤੇ ਆ ਉਹ ਵੀ ਲਾਹੇਵੰਦ ਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਨਾ ਐਨਕਾਂ ਲਾ ਕੇ ਨਾ ਦੇਖਿਆ ਕਰੋ ਕਿਸੇ ਚੀਜ਼ ਦੀਆਂ ਉਹਨਾਂ ਨੂੰ ਇਨਸਾਨੀਅਤ ਦੀਆਂ ਐਨਕਾਂ ਲਾ ਕੇ ਦੇਖੋ ਮੈਂ ਦੇਖਿਆ ਵੀ ਕੱਲ ਦੀ ਜਿਹੜੇ ਲੋਕ ਤਾਂ ਗੁਣਗਾਨ ਕਰਨ ਵਾਲੇ ਤਾਂ ਕਰਦੇ ਆ ਜਿਹੜੇ ਨਫ਼ਰਤ ਫੈਲਾ ਰਹੇ ਆ ਕੱਲ ਦੇ ਮਾਮਲੇ ਚ ਉਹਨਾਂ ਸਿਰਫ ਤੇ ਸਿਰਫ ਉਹਨਾਂ ਦੇ ਐਨਕਾਂ ਲੱਗੀਆਂ ਹੋਈਆਂ ਉਹ ਐਨਕਾਂ ਲੱਗੀਆਂ ਹੋਈਆਂ ਵੀ ਮੋਦੀ ਨੇ ਕਿਉਂ ਕੀਤਾ ਮੋਦੀ ਕਿਉਂ ਕਰ ਰਿਹਾ ਜਾਂ ਇਹ ਰਾਮਦੇਵ ਨੇ ਕੀਤਾ ਰਾਮਦੇਵ ਦੇ ਕਿਉਂ ਕ੍ਰੈਡਿਟ ਲੈ ਰਿਹਾ ਸੋ ਇਹ ਐਨਕਾਂ ਨੂੰ ਛੱਡੋ ਤੁਸੀਂ ਦੇਖੋ ਵੀ ਯੋਗ ਦੇ ਤੁਹਾਨੂੰ ਜੇ ਸਰੀਰ ਨੂੰ ਫਾਇਦੇ ਮਿਲ ਰਹੇ ਆ ਤਾਂ ਯੋਗ ਕਰੋ ਤੁਸੀਂ ਉਹਨੂੰ ਕਸਰਤ ਕਹਿ ਲਓ ਜੀ ਤੜਕੇ ਕਹਿ ਦਿਓ ਜੀ ਜਿਵੇਂ ਸਕੂਲ ਚ ਵੀ PT ਕਰਦੇ ਹੁੰਦੇ ਸੀ ਤਾਂ ਉਹ ਚੀਜ਼ਾਂ ਤਾਂ ਅਸਲ ਚ ਹੋਰ ਆ ਸੋ ਇਸ ਕਰਕੇ ਬੇਨਤੀ ਆ ਵੀ ਕੱਲ ਜਿਹੜਾ ਯੋਗ ਦਿਵਸ ਹੋਇਆ ਉਸ ਦੀਆਂ ਮੈਂ ਦੋ ਚੀਜ਼ਾਂ ਮੰਨ ਰਿਹਾ ਇੱਕ ਮੰਨ ਰਿਹਾ ਕੂਟਨੀਤਿਕ ਪੱਧਰ ਤੇ ਭਾਰਤ ਦੀ ਪ੍ਰਾਪਤੀ ਵੀ ਇੱਕ ਲੜੀ ਦੇ ਵਿੱਚ ਦੀ ਪਰਾਉਣਾ ਸਭ ਨੂੰ ਤੇ ਦੂਜਾ ਜਿਹੜੀ ਸਰੀਰਕ ਪੱਧਰ ਦੇ ਉੱਤੇ ਚੱਲ ਥੋੜੀ ਬਹੁਤੀ ਤਾਂ ਜਗਿਆਸਾ ਆਉਂਦੀ ਆ ਜਦੋਂ ਸੁਪਰ ਸਟਾਰ ਆ ਕੇ ਬੈਠ ਕੇ ਲੋਕਾਂ ਚ ਗੱਲਾਂ ਕਰਦੇ ਆ ਤਾਂ ਹੋਰ ਸਕਦਾ ਵੀ ਮੰਨ ਲੈਂਦੇ ਆ ਵੀ 1.25 ਕਰੋੜ ਬੰਦਾ ਨਾ ਮੰਨੇ ਕੱਲ ਪਰ ਜੇ 5% 10% ਲੋਕ ਵੀ ਯੋਗ ਕਰਨ ਲੱਗ ਗਏ ਤਾਂ ਉਹ ਸਰੀਰ ਨੂੰ ਕਾਫੀ ਹੱਦ ਤੱਕ ਸੰਭਾਲ ਲੈਣਗੇ ਕੇਅਰ ਇਹਨੂੰ ਕਹਿੰਦੇ ਕੇਅਰ ਕਰਨਾ ਬਸ ਕੇਅਰ ਜੇ ਤੁਸੀਂ ਕਿਸੇ ਚੀਜ਼ ਦੀ ਕਰਦੇ ਹੋ ਤੇ ਹੁਣ ਤੁਹਾਡਾ ਮੋਬਾਈਲ ਆ ਜੇ ਉਹਨੂੰ ਮੋਬਾਈਲ ਨੂੰ ਤੁਸੀਂ ਕੇਅਰ ਨਾ ਰੱਖੋਗੇ ਤਾਂ ਸ਼ਾਇਦ ਉਹ ਸਕਰੈਚ ਤੋਂ ਬਚਦੇ ਟੁੱਟਣ ਫੁੱਟਣ ਤੋਂ ਵੀ ਬਚਦੇ ਨਹੀਂ ਮੇਰੇ ਵਰਗਾ ਹਰ ਹਫ਼ਤੇ ਕਿਤੇ ਸਕਰੀਨ ਤੋੜ ਲੈਂਦਾ ਕਿਉਂ ਕੇਅਰ ਨਹੀਂ ਕਰਦਾ ਕਿਤੇ ਕੁਛ ਕਰ ਲੈਂਦਾ ਕਿਤੇ ਕੁਛ ਕਰ ਲੈਂਦਾ ਸੋ ਇਹ ਇਹ ਕੇਅਰ ਜਿੱਥੇ ਹੋਊਗੀ ਉੱਥੇ ਵਧੀਆ ਹੋਊਗਾ ਮਾੜਾ ਨਹੀਂ ਹੋਊ
ਜੀ ਬਿਲਕੁਲ ਬਰਾੜ ਸਾਹਿਬ ਸੋ ਮੈਨੂੰ ਪੂਰੀ ਉਮੀਦ ਹੈ ਜੀ ਕਿ ਸਾਡੇ ਸਰੋਤਿਆਂ ਨੇ ਵੀ ਜਿਹੜਾ ਯੋਗ ਦਿਵਸ ਤੇ ਕੁਛ ਨਾ ਕੁਛ ਰੈਜ਼ੋਲੂਸ਼ਨ ਕਹਿੰਦੇ ਹੁੰਦੇ ਆ ਜ਼ਰੂਰ ਲਿਆ ਹੋਏਗਾ ਕਿ ਹਾਂ ਅਸੀਂ ਵੀ ਆਪਣੀ ਸਿਹਤ ਬਾਕੀ ਯੋਗ ਬਰਾੜ ਸਾਹਿਬ ਏਦਾਂ ਕਹਿ ਲਓ ਕਿ ਤੁਹਾਡੇ ਤਨ ਤੇ ਮਨ ਦੋਨਾਂ ਦੀ ਸਫੂਰਤੀ ਲਈ ਦੋਨਾਂ ਦੀ ਸਿਹਤ ਲਈ ਵਧੀਆ ਹੈ ਸੋ ਕਰਨਾ ਚਾਹੀਦਾ ਹੈ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜੀ ਖਬਰ ਹੈ ਉਹ ਕੁਝ ਬਹੁਤੀ ਸੁਖਾਵੀ ਨਹੀਂ ਹੈ ਬਰਾੜ ਸਾਹਿਬ ਮਨੀਲਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਕਹਿੰਦੇ ਕਿ ਗੋਲੀ ਮਾਰ ਕੇ ਜਿਹੜੀ ਹੱਤਿਆ ਕਰਨ ਦੀ ਖਬਰ ਜਿਹੜੀ ਆ ਉਹ ਆ ਰਹੀ ਹੈ ਸੋ ਇਹਦੇ ਬਾਰੇ ਵੀ ਤੁਸੀਂ ਜੇ ਸਰੋਤਿਆਂ ਨਾਲ ਗੱਲ ਕਰਨੀ ਚਾਹੋ ਤੇ ਜ਼ਰੂਰ ਦੱਸੋ
ਬਿਲਕੁਲ ਜੀ ਇਹ ਗੱਲ ਕਰਨੀ ਹੈ ਬਣਦੀ ਆ ਵੀ ਅਖਬਾਰ ਦਾ ਤੁਸੀਂ ਕਦੇ ਵੀ ਕੋਈ ਅਖਬਾਰ ਖੋਲ ਲਓ ਤੇ ਹਫ਼ਤੇ ਦੀ ਜੇ ਗੱਲ ਕਰੀਏ ਆਪਾਂ ਰੋਜ਼ ਤਾਂ ਨਾ ਕਹੀਏ ਹਫ਼ਤੇ ਦੀ ਗੱਲ ਕਰੀਏ ਹਫ਼ਤੇ ਦੇ ਵਿੱਚ ਤੁਹਾਨੂੰ ਦੋ ਕਿਸਮ ਦੀਆਂ ਖਬਰਾਂ ਜ਼ਰੂਰ ਮਿਲ ਜਾਣਗੀਆਂ ਇੱਕ ਤਾਂ ਮਿਲੂਗੀ ਖੁਦਕੁਸ਼ੀ ਕਰਨ ਦੀ ਤੇ ਦੂਜੀ ਮਿਲੂਗੀ ਮਨੀਲਾ ਜਾਂ ਕੈਨੇਡਾ ਦੇ ਕਿਸੇ ਕੰਮ ਵਿੱਚ ਜਿਹੜੀ ਗੈਂਗਵਾਰ ਜਾਂ ਗੋਲੀ ਮਾਰ ਕੇ ਕਿਸੇ ਪੰਜਾਬੀ ਦੀ ਹੱਤਿਆ ਇਹ ਚੀਜ਼ਾਂ ਦੋ ਖਬਰਾਂ ਕਾਮਨ ਜੀਆਂ ਹੋ ਗਈਆਂ ਤਾਂ ਇਹਦੇ ਪਿਛਲੇ ਤੱਤ ਸਾਨੂੰ ਪੜਤਾਲ ਨੇ ਬਣਦੇ ਆ ਵੀ ਕਾਰਨ ਕੀ ਆ ਹੁਣ ਖੁਦਕੁਸ਼ੀਆਂ ਦੇ ਮਾਮਲੇ ਚ ਤਾਂ ਅਸੀਂ ਬਹੁਤ ਹੋ ਚੁੱਕਿਆ ਬਹੁਤ ਗੱਲਾਂ ਹੋ ਚੁੱਕੀਆਂ ਹੁਣ ਜ਼ਿਆਦਾ ਗੱਲ ਕਰਨ ਜੋਗੇ ਵੀ ਨਹੀਂ ਰਹੇ ਅਸੀਂ ਵੀ ਕੀ ਕਾਰਨ ਆ ਉਹਦੇ ਕਿਉਂ ਹੁੰਦੀਆਂ ਪਰ ਜਿਹੜਾ ਮਨੀਲਾ ਦਾ ਕੰਮ ਆ, ਮਨੀਲਾ ਇੱਕ ਇਹੋ ਜਿਹਾ ਮੁਲਕ ਆ ਜੀ, ਫਿਲੀਪੀਨ ਇੱਕ ਇਹੋ ਜਿਹਾ ਮੁਲਕ ਆ ਜਿਹੜਾ ਜੇ ਕਹੀਏ ਉਹਦੀ ਰਾਜਧਾਨੀ ਆ ਮਨੀਲਾ ਜੀ ਫਿਲੀਪੀਨ ਦੀ, ਤਾਂ ਉੱਥੇ ਜਿਹੜਾ ਪੰਜਾਬੀ ਜਾਂਦੇ ਆ ਜਿਹੜੇ, ਉਹਨਾਂ ਨੂੰ ਥੋੜਾ ਜਿਹਾ ਵੀਜ਼ਾ ਜਿਹੜਾ ਦੂਜੇ ਮੁਲਕਾਂ ਨਾਲੋਂ ਆਸਾਨੀ ਨਾਲ ਮਿਲ ਜਾਂਦਾ, ਤੇ ਉੱਥੇ ਪੰਜਾਬੀ ਜਾ ਰਹੇ ਆ, ਜਾ ਨਹੀਂ ਰਹੇ। ਉੱਥੇ ਬਹੁਤ ਪੁਰਾਣਾ ਇਤਿਹਾਸ ਆ ਪੰਜਾਬੀਆਂ ਦਾ ਫਿਲੀਪੀਨ ਦੇ ਵਿੱਚ, ਤੇ ਉੱਥੇ ਬਹੁਤ ਵੱਡੇ ਮਾਰਕੇ ਵੀ ਮਾਰੇ ਆ ਸਾਡੇ ਪੰਜਾਬੀਆਂ ਨੇ। ਹਰੀ ਕ੍ਰਾਂਤੀ ਦੇ ਜਿਹੜੇ ਡਾਕਟਰ ਬਰਾੜ ਨੇ ਉਹ ਉੱਥੇ ਸਨ, ਉੱਥੋਂ ਉਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਹੈ ਤੇ ਉਹ ਦੁਨੀਆਂ ਦੇ ਵਿੱਚ ਉਹਨਾਂ ਨੇ ਨਾਂ ਚਮਕਾਇਆ। ਸੋ ਉਹ ਵੀ ਕੰਮ ਕੀਤਾ, ਪਰ ਬਹੁਤੇ ਜਿਹੜੇ ਪੰਜਾਬੀ ਫਸਟ ਸਟੇਜ ਤੇ ਜਾਂਦੇ ਆ ਉਹ ਉੱਥੇ ਮਨੀਲਾ ਦੇ ਵਿੱਚ ਕਰਦੇ ਆ ਜੀ, ਜਿਹੜਾ ਪੈਸੇ ਵਿਆਜ ਤੇ ਦੇਣ ਦਾ ਕੰਮ ਮਨੀਲਾ ਦੇ ਵਿੱਚ। ਪਰ ਤੁਹਾਨੂੰ ਬੜੀ ਹੈਰਾਨੀ ਹੋਊਗੀ ਜੀ ਵੀ ਉੱਥੇ ਜਿਹੜੇ ਲੋਕ ਆ ਨਾ, ਉੱਥੇ ਕੋਈ ਵੀ ਚੀਜ਼ ਜਿਹੜੀ ਐ ਨਹੀਂ ਖਰੀਦਦਾ ਵੀ ਜਿਵੇਂ ਇੰਡੀਆ ਵਾਂਗੂ ਆਪਾਂ ਆਮ ਨੋਰਮਲ ਇੱਥੇ ਜ਼ਿੰਦਗੀ ਚੀਜ਼ਾਂ ਖਰੀਦਦੇ ਹਾਂ ਹੋਰ ਕਰਦੇ ਹਾਂ। ਉੱਥੇ ਹਰ ਚੀਜ਼ ਬਸ ਇਵੇਂ ਜਿਹੀ ਲੈ ਲਈ, ਪੈਸੇ ਕੋਈ ਚੀਜ਼ ਖਰੀਦ ਲਈ, ਉਦੋਂ ਬਾਅਦ $100 ਦੀ ਲਈ ਆ ਤੇ ਉਹਦੇ $5 ਰੋਜ਼ ਦੇਣੇ ਹੁੰਦੇ ਆ, ਤੇ ਇੱਦਾਂ ਕਰ ਕਰਕੇ ਉਹਨਾਂ ਨੇ ਘਰ ਦੀਆਂ ਸਭ ਚੀਜ਼ਾਂ ਖਰੀਦੀਆਂ ਹੁੰਦੀਆਂ। ਇੱਦਾਂ ਕਰਕੇ ਉਹ ਰੋਜ਼ਮਰਾ ਦੀ ਜ਼ਿੰਦਗੀ ਜਿਉਂਦੇ ਆ ਵੀ ਜੇ ਕਿਸੇ ਬੰਦੇ ਨੇ $1000 ਦੀਆਂ ਚੀਜ਼ਾਂ ਲਈਆਂ ਤਾਂ ਉਹ ਡੇਲੀ ਦਾ $50 $60 ਜਿੰਨਾ ਵੀ ਉੱਥੇ ਤੈਅ ਹੁੰਦਾ ਉਹ ਫਿਰ ਉਹਨੂੰ ਦਿੰਦਾ ਜਿਹੜੇ ਲੈਂਡਲੋਰਡ ਤੋਂ ਉਹਨਾਂ ਨੇ ਲਏ ਹੁੰਦੇ ਆ। ਹੁਣ ਭਾਰਤੀ ਕੀ ਕਰਦੇ ਆ, ਥੋੜਾ ਬਹੁਤਾ ਪੈਸਾ ਜੋੜ ਲੈਂਦੇ ਆ ਤੇ ਫਿਰ ਉਹ ਪੈਸੇ ਦੀ ਇਨਵੈਸਟਮੈਂਟ ਕਰਦੇ ਆ, ਤੋ ਇਨਵੈਸਟਮੈਂਟ ਦੇ ਜ਼ਰੀਏ ਤੇ ਫਿਰ ਉਹ ਪੈਸਾ ਲੋਕਾਂ ਤੋਂ ਉਗਰਾਉਂਦੇ ਆ। ਉਹ ਜਦੋਂ ਉਗਰਾਹੀ ਹੁੰਦੀ ਆ, ਜਦੋਂ ਤਾਂ ਮੇਰੇ ਵਰਗੇ ਨੇ ਪੈਸਾ ਲੈਣਾ ਹੁੰਦਾ ਉਦੋਂ ਤਾਂ ਉਹਨਾਂ ਦਾ ਹੁੰਦਾ ਉਹ ਹੋਰ, ਉਹ ਤਾਂ ਪੈਰਾਂ ਚ ਲਿਟਣ ਵਾਲਾ ਜਿਹੜਾ ਉਹਨਾਂ ਦਾ ਇੱਕ ਨਜ਼ਰੀਆ ਹੁੰਦਾ, ਤੇ ਜਦੋਂ ਪੈਸਾ ਕਿਸੇ ਦਾ ਦੇਣਾ ਪਵੇ ਤੇ ਉਦੋਂ ਉਹ ਬੰਦਾ ਲੱਗਦਾ ਰਾਕਸ਼ਸ, ਤੇ ਉਦੋਂ ਐਂ ਲੱਗਦਾ ਵੀ ਇਹ ਪੈਸੇ ਮੈਥੋਂ ਮੰਗਦਾ, ਹੁਣ ਇਹ ਐਂ ਕਰਦਾ ਇਹ ਵੋ ਕਰਦਾ, ਫਿਰ ਉਹ ਗੱਲ ਦੇਣੇ ਤੇ ਲੈਣੇ ਵੇਲੇ ਹੋਰ ਹੋ ਜਾਂਦੀ ਆ। ਸੋ ਕਈ ਤਾਂ ਕਾਰਨ ਆਉਂਦੇ ਆ ਇਹ। ਦੂਜਾ ਉੱਥੇ ਕਾਰਨ ਇਹ ਬਣਦਾ ਵੀ ਜਿਹੜਾ ਜੈਲਸ ਫੈਕਟਰ ਆ, ਜਿਹੜੇ ਉੱਥੋਂ ਦੇ ਲੋਕ ਆ ਉਹ ਦੇਖਦੇ ਆ ਵੀ ਤੀਜੇ ਦਿਨ ਆ ਕੇ ਪੰਜਾਬੀ ਇੱਥੇ ਵਿਆਜ ਤੇ ਪੈਸੇ ਦੇ ਕੇ ਸਾਡੇ ਬਾਹਰ ਗਏ ਆ ਕੇ ਨੱਚਦੇ ਆ ਤੇ ਹੋਰ ਕਰਦੇ ਆ, ਉਹ ਵੀ ਕਈ ਉਹ ਜੇ ਕਾਰਨ ਹੁੰਦੇ ਆ। ਇੱਕ ਸਾਡੇ ਆਪਣਿਆਂ ਦੇ ਵਿੱਚ ਵੀ ਕੰਪੀਟੀਸ਼ਨ ਹੋ ਗਿਆ ਉੱਥੇ, ਹੁਣ ਉਹ ਇੰਨੇ ਕੁ ਲੋਕ ਹੋ ਗਏ ਜਿਹੜੇ ਵਿਆਜ ਤੇ ਪੈਸੇ ਦੇਣ ਵਾਲੇ, ਉਹਨਾਂ ਨੇ ਵੀ ਏਰੀਏ ਵੰਡ ਲਏ ਵੀ ਇਸ ਏਰੀਏ ਚ ਮੈਂ ਪੈਸੇ ਦੇਊਂਗਾ, ਇਸ ਚ ਮੈਂ ਦੇਊਂਗਾ। ਫਿਰ ਉਹ ਕੀ ਕਰਦੇ ਆ, ਘਰ ਘਰ ਦੁਕਾਨ ਦੁਕਾਨ ਤੇ ਜਾ ਕੇ ਸ਼ਾਮ ਨੂੰ ਜਿਹੜੇ ਅਗਰਾਹੀ ਕਰਦੇ ਆ, ਪੰਜ ਪੰਜ ਚਾਰ ਚਾਰ ਰੁਪਈਏ, ਦਸ ਦਸ ਰੁਪਈਏ ਵੀ ਭਾਈ ਤੂੰ 100 ਰੁਪਈਆ ਲਿਆ ਸੀ ਦੇ 5 ਰੁਪਈਏ। ਸੋ ਇਸ ਢੰਗ ਦਾ ਜਿਹੜਾ ਇਹ ਬਿਜ਼ਨਸ ਆ, ਇਸ ਬਿਜ਼ਨਸ ਦੇ ਕਾਰਨ ਇੱਥੇ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਤੇ ਇਹ ਬਹੁਤ ਦੁਖਦਾਈ ਆ। ਇਸ ਚੀਜ਼ ਦਾ ਨਾ ਇੱਕ ਵੱਡੇ ਪੱਧਰ ਤੇ ਉੱਤੇ ਹੱਲ ਨਿਕਲਣਾ ਚਾਹੀਦਾ, ਨਹੀਂ ਤਾਂ ਤੁਸੀਂ ਅਖਬਾਰ ਚੱਕ ਕੇ ਦੇਖ ਲਓ, ਤੁਹਾਨੂੰ ਹਰ ਤੀਜੇ ਚੌਥੇ ਹਫ਼ਤੇ ਇੱਕ ਮਨੀਲਾ ਦੇ ਵਿੱਚ ਇੱਕ ਕਤਲ ਹੁੰਦਾ ਦਿਖਾਈ ਦਿੰਦਾ। ਜੀ ਤੁਹਾਡੀ ਆਵਾਜ਼ ਬਹੁਤ ਪਿੱਛੇ ਚਲੀ ਗਈ ਹੈ ਸੁਖਪ੍ਰੀਤ
ਜੀ, ਮਾਫੀ ਚਾਹੁੰਦੀ ਹਾਂ ਜੀ। ਕਹਿ ਰਹੀ ਸੀਗੀ ਕਿ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੁਰਕਾਰਜ ਸਿੰਘ, ਰਾਜੀ ਪੰਗੂ ਸਿੰਗਾਪੁਰ ਤੋਂ ਤੇ ਜਗਤਾਰ ਗਿੱਲ ਜਿਹੜੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ। ਤੇ ਗੁਰਕਾਰਜ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ, ਪੁੱਛ ਰਹੇ ਨੇ ਕਿ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਕਦੋਂ ਆਉਂਦਾ ਹੈ ਤੇ ਰਿਪੀਟ ਕਦੋਂ ਹੁੰਦਾ ਹੈ। ਤੇ ਉਹਨਾਂ ਨੇ ਵਟਸਐਪ ਦਾ ਨੰਬਰ ਵੀ ਪੁੱਛਿਆ ਸੀ ਜੀ, ਪਰ ਮੈਨੂੰ ਲੱਗਦਾ ਕਿ ਵਟਸਐਪ ਦੇ ਨਾਲ ਅਸੀਂ ਹੁਣ ਨਹੀਂ ਸਾਂਝ ਰਹੀ ਸਾਡੀ।
ਰਿਸ਼ੀ ਗੁਲਾਟੀ ਸੰਡੇ ਦੇ ਪ੍ਰੋਗਰਾਮ ਤੋਂ ਬਾਅਦ, ਦਿਲ ਵਾਲੀ ਗੱਲ ਤੋਂ ਬਾਅਦ ਪ੍ਰੋਗਰਾਮ ਉਹਨਾਂ ਦਾ ਸ਼ੁਰੂ ਹੁੰਦਾ ਹੁੰਦਾ ਜੀ। ਤੇ ਤੁਸੀਂ ਜੇ ਹਰਮਨ ਰੇਡੀਓ ਦੇ ਪੋਡਕਾਸਟ ਚ ਜਾਓਗੇ, ਹਰਮਨ ਰੇਡੀਓ ਦੀ ਵੈਬਸਾਈਟ ਤੇ ਜਾਓਗੇ ਤਾਂ ਉੱਥੇ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਉਹਨਾਂ ਦੀ ਰਿਕਾਰਡਿੰਗ ਮਿਲ ਜੂਗੀ। ਜੇ ਤੁਸੀਂ ਸਪੈਸ਼ਲ ਚਾਹੁੰਦੇ ਹੋ ਵੀ ਤੁਹਾਨੂੰ ਹੋਰ ਪ੍ਰੋਗਰਾਮ ਈਮੇਲ ਹੋ ਜਾਇਆ ਕਰੇ ਤਾਂ ਤੁਸੀਂ ਆਪਣਾ ਈਮੇਲ ਐਡਰੈਸ ਸਾਨੂੰ ਦੇ ਦਿਓ, ਸਾਡੇ ਡਾਟਾਬੇਸ ਦੇ ਵਿੱਚ ਪਾ ਦਿਓ ਤੇ ਅਸੀਂ ਉੱਥੇ ਉਹਨੂੰ ਪਾ ਕੇ ਤੇ ਉਹਨੂੰ ਅਸੀਂ ਤੁਹਾਨੂੰ ਲਗਾਤਾਰ ਉਹਦੇ ਜਿਹੜੀ ਈਮੇਲ ਪਹੁੰਚ ਜਾਇਆ ਕਰੂਗੀ ਜੀ ਪ੍ਰੋਗਰਾਮ ਦੀ ਰਿਕਾਰਡਿੰਗ ਤੋਂ ਬਾਅਦ। ਤੇ ਦੂਜਾ ਇਹ ਹੈ ਵੀ ਤੁਸੀਂ ਪੁੱਛਿਆ ਸੀਗਾ ਜੀ ਵਟਸਐਪ ਦਾ ਨੰਬਰ, ਵਟਸਐਪ ਨਾਲ ਅਸੀਂ ਆੜੀ ਤੋੜ ਲਈ ਸੀ ਜੀ, ਉਹ ਥੋੜੇ ਜਿਹੇ ਕਿੰਤੂ ਪ੍ਰੰਤੂ ਬਾਲੇ ਕਰਦੇ ਸੀ, ਕਹਿੰਦੇ ਤੁਹਾਨੂੰ ਤਾਂ ਮੈਸੇਜ ਹੀ ਬਾਲੇ ਆਉਂਦੇ ਆ। ਸੋ ਅੱਜ ਕੱਲ੍ਹ ਸਾਡੀ ਆੜੀ ਟੈਲੀਗ੍ਰਾਮ ਨਾਲ ਆ ਜੀ, ਤੇ ਟੈਲੀਗ੍ਰਾਮ ਦੇ ਜੇ ਫੀਚਰ ਦੇਖੀਏ ਤਾਂ ਸਾਡੀ ਨਾ ਆਦਤ ਆ ਵੀ ਜਿਹੜੀ ਚੀਜ਼ ਇੱਕ ਮਸ਼ਹੂਰ ਹੋ ਜੇ ਫਿਰ ਉਧਰ ਨੂੰ ਚੱਲ ਪੈਂਦੇ ਆ, ਪਰ ਜੇ ਫੀਚਰ ਦੇ ਮਾਮਲੇ ਚ ਜਾਂ ਸਰਵਿਸ ਦੇ ਮਾਮਲੇ ਚ ਦੇਖੀਏ ਤਾਂ ਟੈਲੀਗ੍ਰਾਮ ਕਾਫੀ ਅੱਗੇ ਆ ਤੇ ਬਹੁਤ ਸਾਰੀ ਚੀਜ਼ ਦੀ ਬਚਤ ਕਰਦੀ ਆ। ਹੁਣ ਵਟਸਐਪ ਨਾਲ ਤੁਹਾਡੇ ਕਈ ਵਾਰੀ ਨਾ ਫੋਨ ਦੇ ਵਿੱਚ ਇੰਨੀ ਗਰਾਵਿਸ਼ ਇਕੱਠੀ ਹੋਣ ਲੱਗ ਜਾਂਦੀ ਆ, ਮੈਂ ਦੇਖਿਆ ਵੀ ਰੋਜ਼ ਰੋਜ਼ ਕਈ ਵਾਰੀ 500-500 ਫੋਟੋਆਂ, 500-500 ਤੁਹਾਨੂੰ ਚੀਜ਼ਾਂ ਡਿਲੀਟ ਕਰਨੀਆਂ ਪੈਂਦੀਆਂ। ਬਹੁਤ ਵਧੀਆ ਸਿਸਟਮ ਆ ਉਹ, ਤੁਹਾਡੇ ਅੰਚਾਇਆ ਐਵੇਂ ਰਵਿਸ਼ ਨਹੀਂ ਪਾਉਂਦਾ। ਜੇ ਤੁਸੀਂ ਕੋਈ ਕੰਟਰੋਲ ਕਰਨਾ ਕਿਸੇ ਵੀ ਮੈਸੇਜ ਦਾ ਵੀ ਭਾਈ ਆ ਮੈਸੇਜ ਉਹਦੇ ਤੱਕ ਪਹੁੰਚ ਜੇ ਪਰ ਉਦੋਂ ਬਾਅਦ ਡਿਲੀਟ ਹੋ ਜੇ ਤਾਂ ਉਹਦੇ ਤੇ ਵੀ ਤੁਸੀਂ ਸਿਸਟਮ ਫਿੱਟ ਕਰ ਸਕਦੇ ਹੋ ਵੀ ਤੁਹਾਡਾ ਕੋਈ ਵੀ ਰਿਕਾਰਡ ਕਦੋਂ ਵੀ ਤੁਸੀਂ ਡਿਲੀਟ ਕਰ ਸਕਦੇ ਹੋ, ਜਿਹੜਾ ਕਿ ਵਟਸਐਪ ਦੇ ਉੱਤੇ ਨਹੀਂ ਹੁੰਦਾ, ਚਾਹੇ ਤੁਸੀਂ ਇੱਕ ਵੀ ਗਲਤ ਪੁਸ਼ ਕਰਤਾ ਤਾਂ ਉਵੇਂ ਦਾ ਉਵੇਂ ਰਹਿਣਾ। ਸੋ ਇਹ ਜਿਹੀਆਂ ਗੱਲਾਂ ਕਰਕੇ ਅੱਜ ਕੱਲ ਅਸੀਂ ਟੈਲੀਗ੍ਰਾਮ ਵਰਤਦੇ ਹਾਂ ਜੀ। ਸੋ ਤੀਜੀ ਇਹਨਾਂ ਨੇ ਕੀ ਗੱਲ ਪੁੱਛੀ ਸੀ ਜੀ? ਇੱਕ ਮਾਈਗ੍ਰੇਸ਼ਨ ਮੈਟਰ ਦਾ ਪੁੱਛਿਆ ਸੀ,
ਵਟਸਐਪ ਦਾ ਪੁੱਛਿਆ ਸੀ ਜੀ।
ਹਾਂਜੀ ਜੀ ਜੀ ਜੀ, ਰਿਪੀਟ ਪ੍ਰੋਗਰਾਮ ਸਾਡੇ ਕੋਲ ਟਾਈਮ ਹੀ ਹੈ ਨੀ ਜੀ ਰਿਪੀਟ ਕਰਨ ਦਾ, ਕਿਉਂਕਿ ਪ੍ਰੋਗਰਾਮ ਜਿਹੜੇ ਰਿਪੀਟ ਉੱਥੇ ਕੀਤੇ ਜਾਂਦੇ ਆ ਜਿੱਥੇ ਜਿਹੜੇ ਅਦਾਰੇ ਕੋਲੇ ਕਹਿੰਦੇ ਨੀ ਮਸਾਲਾ ਮੁੱਕ ਜੇ, ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕੋਲੇ ਮਸਾਲਾ ਇੰਨਾ ਕੁ ਜ਼ਿਆਦਾ ਪਿਆ ਵੀ ਕੱਲ ਮੈਂ ਮਨਪ੍ਰੀਤ ਸਿੰਘ ਢੀਂਡਸਾ ਨਾਲ ਗੱਲ ਕਰ ਰਿਹਾ ਸੀ, ਬਿਜ਼ੀ ਬਹੁਤ ਆ, ਤੇ ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਆਪਣੇ ਕੋਲੇ ਫਲਾਨੀ ਚੀਜ਼ ਨੀ ਸ਼ੇਅਰ ਕੀਤੀ, ਧਮਕੀ ਨੀ ਸ਼ੇਅਰ ਕੀਤੀ, ਉਹ ਟਾਈਮ ਬਹਾ ਗਈ। ਉਹ ਕਹਿੰਦੇ ਯਾਰ ਮਸਾਲਾ ਹੀ ਇੰਨਾ ਓਵਰ ਹੋਇਆ ਪਿਆ ਆਪਣੇ ਕੋਲੇ ਵੀ ਕੀ ਸ਼ੇਅਰ ਕਰੀਏ ਤੇ ਕੀ ਛੱਡੀਏ। ਸੋ ਫਿਲਹਾਲ ਵਾਹਿਗੁਰੂ ਦੀਆਂ ਕਿਰਪਾ ਜੀ ਤੇ ਤੁਹਾਡਾ ਸਾਥ ਆ, ਸੋ ਇਸ ਕਰਕੇ ਰਿਪੀਟ ਨਹੀਂ ਹੋ ਰਿਹਾ ਪ੍ਰੋਗਰਾਮ ਕੋਈ ਵੀ। ਰਿਪੀਟ ਲਈ ਤੁਸੀਂ ਸੁਣਨਾ ਚਾਹੋ ਤਾਂ ਪੋਡਕਾਸਟ ਦੇ ਵਿੱਚ ਜਾ ਕੇ ਸੁਣ ਸਕਦੇ ਹੋ
ਜੀ। ਬਰਾੜ ਸਾਹਿਬ, ਇਸ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਰੁਪਿੰਦਰਜੀਤ ਸਿੰਘ ਵੀ ਜੁੜੇ ਆ ਜੀ, ਤੇ ਉਹਨਾਂ ਨੇ ਆਪਣੀ ਜਿਹੜੀ ਅੱਧੀ ਛੁੱਟੀ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਪਰ ਇਹ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਸਾਂਝ ਪਾਵਾਂਗੀ ਇਹਨਾਂ ਯਾਦਾਂ ਨਾਲ। ਤੇ ਨਾਲ ਹੀ ਨਾਲ ਇਹਨਾਂ ਨੇ ਮਲਕੀਤ ਸਿੰਘ ਦਾ ਸੌਂਗ ਪੱਥਰਾਂ ਦੀ ਦੁਨੀਆਂ ਜਿਹੜੀ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ। ਤੇ ਰਾਜੀ ਪੰਗੂ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ। ਤੇ ਉਹ ਕਹਿ ਰਹੇ ਕਿ ਸੁਣਨ ਵਿਚ ਇਹ ਵੀ ਮਿਲ ਰਿਹਾ ਹੈ ਕਿ ਯੋਗ ਡੇ ਨੂੰ ਚੇਂਜ ਕਰਕੇ ਆਰ ਐਸ ਐਸ ਚੀਫ ਦੇ ਨਾਮ ਤੇ ਚੇਂਜ ਕਰ ਰਹੇ ਨੇ, ਕੀ ਇਹ ਸੱਚ ਹੈ?
ਦੇਖੋ ਜੇ ਅੱਜ ਯੋਗ ਨੂੰ ਜਾਂ ਯੋਗ ਨੂੰ ਇਸ ਦਿਨ ਨੂੰ ਦੁਨੀਆਂ ਭਰ ਨੇ ਮਾਨਤਾ ਦਿੱਤੀ ਹੈ, ਉਹ ਤਾਂ ਦਿੱਤੀ ਹੈ ਵੀ ਉਹ ਕਿਸੇ ਪਰਟੀਕੁਲਰ ਚੀਜ਼ ਨਾਲ ਨਹੀਂ ਜੁੜਿਆ। ਜਿੱਦੇ ਪਰਟੀਕੁਲਰ ਚੀਜ਼ ਨਾਲ ਜੋੜ ਲਿਆ, ਮੈਂ ਦਾਅਵੇ ਨਾਲ ਕਹਿ ਦਿੰਦਾ ਇਹ ਕਿਤੇ ਨਾ ਕਿਤੇ ਪਿੱਛੇ ਜਾਊਗਾ। ਸੋ ਇੱਕ ਪਾਸੇ ਮੋਦੀ ਸਰਕਾਰ ਇੱਕ ਆਰਡੀਨੈਂਸ ਜਾਰੀ ਕਰਦੀ ਆ ਵੀ ਜਿਹੜੇ ਏਅਰਪੋਰਟਸ ਆ ਉਹ ਦੁਨੀਆ ਭਾਰਤ ਦੇ ਉਹ ਬਹੁਤ ਕਨਫਿਊਜ਼ਿੰਗ ਆ। ਜੇ ਹੁਣ ਕਿਸੇ ਵੀ ਬੰਦੇ ਨੂੰ ਜਦੋਂ ਤੁਸੀਂ ਏਅਰਪੋਰਟ ਦੀ ਭਾਸ਼ਾ ਚ ਗੱਲ ਕਰਦੇ ਹੋ ਜਾਂ ਜਾਣ ਆਉਣ ਦੀ ਗੱਲ ਕਰਦੇ ਹੋ ਇੰਟਰਨੈਸ਼ਨਲ ਪੱਧਰ ਦੇ ਉੱਤੇ, ਤਾਂ ਉਹ ਕਹਿਣਗੇ ਕਿੱਥੇ ਉਤਰਨਾ ਜੀ ਇੰਦਰਾ ਗਾਂਧੀ ਏਅਰਪੋਰਟ ਤੇ, ਕਿੱਥੇ ਉਤਰਨਾ ਜੀ ਰਾਜੀਵ ਗਾਂਧੀ ਏਅਰਪੋਰਟ ਤੇ, ਜਿਹੜੇ ਕਿ ਕਿਤੇ ਨਾ ਕਿਤੇ ਕਨਫਿਊਜ਼ਨ ਪੈਦਾ ਕਰਦੇ ਆ ਜਿਹੜੇ ਕਿ ਲੋਕ ਆ ਪਹਿਲੀ ਵਾਰ ਸੰਪਰਕ ਕਰ ਰਹੇ ਆ। ਇਸ ਲਈ ਹੁਣ ਇੱਕ ਦੂਜਾ ਪੰਗਾ ਇਹ ਵੱਡਾ ਪੈਂਦਾ ਸੀਗਾ ਵੀ ਸਰਕਾਰਾਂ ਜਿਹੜੀਆਂ ਆਉਂਦੀਆਂ ਸੀ ਉਹ ਆਪਦੇ ਚਹੇਤਿਆਂ ਦਾ ਨਾਂ ਅਮਰ ਕਰ ਜਾਂਦੀਆਂ ਸੀ ਜਿਹੜੇ ਕਿ ਉਸ ਦੇ ਲਾਇਕ ਵੀ ਨਹੀਂ ਹੁੰਦੇ ਉਸ ਗੱਲ ਦੇ, ਪਰ ਉਹਦਾ ਨਾਂ ਪੱਕੇ ਤੌਰ ਦੇ ਉੱਤੇ ਸਾਡੇ ਤੇ ਥੋਪ ਜਾਂਦੀਆਂ ਸਨ। ਤੇ ਹੁਣ ਮੋਦੀ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਜਿਹਦੇ ਤਹਿਤ ਕਿਹਾ ਵੀ ਏਅਰਪੋਰਟ ਦੇ ਨਾਂ ਸ਼ਹਿਰ ਦੇ ਨਾਂ ਤੇ ਹੋਣਗੇ ਜਿਵੇਂ ਹੋਣੇ ਚਾਹੀਦੇ, ਜਿਵੇਂ ਸਾਡੇ ਇੱਥੇ ਹੈ ਵੀ ਸਿਡਨੀ ਏਅਰਪੋਰਟ, ਐਡਲੇਡ ਏਅਰਪੋਰਟ, ਮੈਲਬਨ ਏਅਰਪੋਰਟ, ਤਾਂ ਕਿ ਜਿਹੜਾ ਬੰਦਾ ਟਿਕਟ ਲੈ ਰਿਹਾ ਜਿਹੜਾ ਬੰਦਾ ਜਾ ਰਿਹਾ ਉਹਨੂੰ ਪਤਾ ਹੋਵੇ ਵੀ ਮੈਂ ਕਿੱਥੇ ਜਾ ਰਿਹਾ, ਕਿਹੜੀ ਥਾਂ ਤੇ ਜਾ ਰਿਹਾ, ਤਾਂ ਉਹਨੂੰ ਇਹ ਕਨਫਿਊਜ਼ਨ ਨਾ ਹੋਵੇ ਵੀ ਇੰਦਰਾ ਗਾਂਧੀ ਏਅਰਪੋਰਟ ਹੈ ਕਿੱਥੇ, ਇਹ ਨਾ ਉਹਨੂੰ ਪੁੱਛਣਾ ਪਵੇ। ਸੋ ਇਸ ਕਰਕੇ ਜਿਹੜੀਆਂ ਇਹ ਗੱਲ ਬਹਿਜਾ ਬਹਿਜਾ ਵੀ ਹੋਈ ਤੇ ਮੋਦੀ ਸਰਕਾਰ ਦੀ ਜਿਹੜੇ ਲੋਕ ਕੱਲ ਕੱਟਣ ਚਾਹੁੰਦੇ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਚੰਗਾ ਸਟੈਪ ਆ ਵੀ ਭਾਈ ਇਹ ਕੱਢ ਦਿਓ ਸਾਰੇ ਨਾਂ ਜਿਹੜੇ ਫਾਲਤੂ ਦੇ ਨਾਂ ਇੱਥੇ ਲਾਏ ਗਏ ਆ ਜਿਨ੍ਹਾਂ ਨਾਵਾਂ ਕਰਕੇ ਸਾਨੂੰ ਪਰਸਨਲ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਆ। ਸੋ ਹੁਣ ਇੱਕ ਪਾਸੇ ਉਹ ਕਰ ਰਹੀ ਹੈ, ਦੂਜੇ ਪਾਸੇ ਜੇ ਯੋਗ ਦਾ ਨਾਂ ਕਿਸੇ ਆਰ ਐਸ ਐਸ ਦੇ ਬੰਦੇ ਦੇ ਉੱਤੇ ਧਰ ਰਹੀ ਆ ਤਾਂ ਇਹ ਤਾਂ ਦੋਹਰੀ ਫਿਰ ਮਾਪਦੰਡ ਹੋ ਗਿਆ ਜੀ ਤੇ ਦੋਹਰੀ ਸੋਚ ਹੋ ਗਈ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਵੀ ਰੱਖ ਲੈਣ ਨਾ, ਪਰ ਸਾਲ ਦੋ ਸਾਲਾਂ ਦੇ ਵਿੱਚ ਹੀ ਜੇ ਨਾ ਇਹ ਪਿੱਛੇ ਨੂੰ ਮੁੜਿਆ ਤਾਂ ਮੈਨੂੰ ਕਹਿ ਦਿਓ ਫਿਰ।
ਜੀ ਬਿਲਕੁਲ ਠੀਕ। ਤੇ ਜਗਤਾਰ ਗਿੱਲ ਤੋਂ ਡਿਕੇ ਹਾਂਗਕਾਂਗ ਵਾਲਿਆਂ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੀ। ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੇ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਆਪਣਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ ਹੈ, ਹੋਰ ਕੋਈ ਐਮ ਪੀ ਨੇ ਕਦੇ ਵੀ ਜਾਰੀ ਨਹੀਂ ਕੀਤਾ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਦੇਖੋ ਜੀ ਇਹੀ ਚੀਜ਼ ਆ ਜਿਹੜੀ ਆਪ ਦੀ ਲੋਕਾਂ ਨੂੰ ਅਸੀਂ ਸਦਾ ਹੀ ਦੱਸ ਰਹੇ ਹਾਂ ਜਾਂ ਲੋਕਾਂ ਨੂੰ ਭਾ ਰਹੀ ਆ। ਜੇ ਹੁਣ ਦਿੱਲੀ ਦੇ ਆਪ ਦੇ ਐਮ ਐਲ ਏ ਵੀ ਰਿਪੋਰਟ ਕਾਰਡ ਲਗਾਤਾਰ ਜਾਰੀ ਆ ਉਹਨਾਂ ਦਾ ਦੇ ਰਹੇ ਆ, ਪਰ ਇਹ ਚੀਜ਼ਾਂ ਨੂੰ ਥੋੜੀ ਜਿਹੀ ਨਾ ਜਿਹੜੀ ਆਮ ਲੋਕ ਆ ਜਿਹੜੇ ਆਮ ਲੋਕਾਂ ਨੂੰ ਜ਼ਰੂਰ ਲਾਈਮਲਾਈਟ ਦੇਣੀ ਚਾਹੀਦੀ ਆ। ਭਗਵੰਤ ਮਾਨ ਦੇ ਇਸ ਰਿਪੋਰਟ ਕਾਰਡ ਨੂੰ ਦੁਨੀਆਂ ਭਰ ਚ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਦੂਜੇ ਐਮ ਪੀਜ਼ ਦੇ ਉੱਤੇ ਜਿਹੜਾ ਪ੍ਰੈਸ਼ਰ ਬਣੇ। ਵੈਸੇ ਤਾਂ ਭਗਵੰਤ ਮਾਨ ਇਹ ਚੀਜ਼ ਦਾ ਆਪ ਹੀ ਖੁਦ ਹੀ ਬਹੁਤ ਰੌਲਾ ਪਾ ਦੂਗਾ, ਇਹ ਤਾਂ ਮੈਨੂੰ ਪਤਾ। ਉਹ ਅਦਾਲਤ ਜਦੋਂ ਹੁਣ ਸੈਸ਼ਨ ਸ਼ੁਰੂ ਹੋਊਗਾ ਉਸ ਸੈਸ਼ਨ ਦੇ ਉੱਤੇ ਉਹਨੇ ਬੋਲਣਾ ਇਸ ਗੱਲ ਦੇ ਉੱਤੇ ਜ਼ਰੂਰ ਕਹੂਗਾ। ਪਰ ਇਹ ਜਿਹੜਾ ਤਰੀਕਾ ਹੈ ਪ੍ਰੈਸ਼ਰ ਕ੍ਰੀਏਟ ਕਰਨ ਦਾ ਤਰੀਕਾ, ਤੇ ਇਹ ਸਹੀ ਰਾਹ ਵੀ ਹੈਗਾ ਕੰਮ ਕਰਨ ਦਾ। ਚਾਹੇ ਭਗਵੰਤ ਮਾਨ ਨੂੰ ਲੱਖ ਕਹੀ ਜਾਣ ਵੀ ਉਹ ਕਲਾਕਾਰ ਆ, ਇੱਕ ਮਜਾਈ ਆ, ਕੁਛ ਵੀ ਆ, ਪਰ ਕੁਝ ਇੱਕ ਕੰਮ ਜਿਹੜੇ ਉਹ ਕਰ ਰਿਹਾ ਉਹ ਆਮ ਲੋਕਾਂ ਦੀ ਸੋਚ ਵਾਲੇ ਕਰ ਰਿਹਾ ਕਿਉਂਕਿ ਉਹ ਆਮ ਲੋਕਾਂ ਚੋਂ ਗਿਆ ਤੇ ਆਮ ਲੋਕਾਂ ਦੀਆਂ ਗੱਲਾਂ ਦੀ ਕਰਦਾ ਰਿਹਾ। ਸੋ ਉਹਦੇ ਲਈ ਵਧਾਈ ਦਾ ਪਾਤਰ ਆ ਜੀ ਭਗਵੰਤ ਮਾਨ। ਉਹਨੇ ਪਬਲਿਕਲੀ ਜਿਹੜੀ ਗੱਲ ਕੀਤੀ ਆ ਇਹ ਕਰਨੀ ਬਣਦੀ ਆ, ਤੇ ਜੇ ਸਾਡੇ ਸਾਰੇ ਦੇ ਸਾਰੇ ਐਮ ਪੀ ਏ ਕਰਨ ਲੱਗ ਗਏ ਤੇ ਸਾਰੇ ਦੇ ਸਾਰੇ ਐਮ ਪੀਆਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਪੁੱਛਣਗੇ ਲੋਕ ਤਾਂ ਕੰਮ ਹੋਣ ਲੱਗ ਜੂਗਾ ਜੀ, ਤੇ ਨਹੀਂ ਤਾਂ ਬਹੁਤ ਵੱਡੇ ਹਿੱਸਾ ਤਾਂ ਲੋਕ ਕਹਿੰਦੇ ਨਾ ਵੀ ਐਮ ਪੀ ਪੈਸੇ ਖਾ ਗਿਆ ਫਲਾਨਾ ਉਹ ਖਾ ਗਿਆ, ਖਾਣ ਨਾਲੋਂ ਵੀ ਵੱਡਾ ਹਿੱਸਾ ਇਹੋ ਜਿਹੇ ਐਮ ਪੀ ਆ ਜਿਹੜੇ ਕੋਈ ਫੰਡ ਯੂਜ਼ ਹੀ ਨਹੀਂ ਕਰਦੇ, ਫੰਡ ਬੈਕ ਹੋ ਜਾਂਦਾ ਦੇਖੋ ਜਿਹੜਾ ਕਿਸੇ ਦੇ ਕੰਮ ਹੀ ਨਹੀਂ ਆਇਆ। ਸੋ ਇਹੋ ਜਿਹੇ ਵੀ ਐਮ ਪੀ ਪਏ ਆ, ਉਹਨਾਂ ਦੇ ਚਿਹਰੇ ਮੂਹਰੇ ਮੂਹਰੇ ਹੋਣੇ ਚਾਹੀਦੇ ਆ। ਮੇਰੇ ਹਿਸਾਬ ਨਾਲ ਤਾਂ ਇੱਕ ਕਾਨੂੰਨ ਬਣਨਾ ਚਾਹੀਦਾ ਜਿਹੜੇ ਕਾਨੂੰਨ ਦੇ ਤਹਿਤ ਇਹ ਹੋਵੇ ਵੀ ਐਮ ਪੀ ਨੂੰ ਹਰ 6 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਸਾਲ ਬਾਅਦ ਆਪਣੀ ਰਿਪੋਰਟ ਦੇਣੀ ਪਵੇ, ਪਬਲਿਕਲੀ ਰਿਪੋਰਟ ਦੇਣੀ ਪਵੇ। ਇੱਕ ਜ਼ਰੂਰੀ ਹੋ ਜੇ ਹੀ ਚੁਣੇ ਹੋਏ ਹਰੇਕ ਨੁਮਾਇੰਦੇ ਲਈ, ਚਾਹੇ ਉਹ ਜ਼ਿਲ੍ਹਾ ਪਰਿਸ਼ਦ ਦਾ ਪ੍ਰਧਾਨ ਆ, ਚਾਹੇ ਉਹ ਸਰਪੰਚ ਆ, ਚਾਹੇ ਉਹ ਮੈਂਬਰ ਆ ਤੇ ਚਾਹੇ ਉਹ ਪ੍ਰਧਾਨ ਮੰਤਰੀ ਆ, ਉਹਨੂੰ ਇੱਕ ਉਹਦੇ ਤੇ ਵੀ ਇੱਕ ਚੈੱਕ ਲਿਸਟ ਹੋਵੇ ਵੀ ਭਾਈ ਉਹਨੇ ਰਿਪੋਰਟ ਪੇਸ਼ ਕਰਨੀ ਆ ਤਾਂ ਮੈਂ ਰਿਪੋਰਟ ਦੇ ਵਿੱਚ ਕੀ ਕਹੂੰਗਾ ਜੇ ਮੈਂ ਕੁਛ ਕੀਤਾ ਨਾ ਹੋਇਆ ਤਾਂ।
ਜੀ ਤੇ ਨਾਲ ਹੀ ਇਹਨਾਂ ਨੇ ਜੀ ਐਮ ਪੀ ਦੀ ਹੀ ਗੱਲ ਕੀਤੀ ਹੈ, ਕਹਿੰਦੇ ਕਿ ਭਾਜਪਾ ਐਮ ਪੀ ਮਹੇਸ਼ ਗਿਰੀ ਕੇਜਰੀਵਾਲ ਦੇ ਵਿਰੁੱਧ ਧਰਨੇ ਤੇ ਬੈਠੇ ਹਨ, ਉਹ ਕਿਸ ਲਈ ਬੈਠੇ ਹਨ, ਉਹਦੀ ਕੀ ਕਹਾਣੀ ਹੈ?
ਦੇਖੋ ਮਹੇਸ਼ ਗਿਰੀ ਜੀ ਕਹਿੰਦੇ ਆ ਜੀ ਜਿਹੜੇ ਦੋਸ਼ ਪ੍ਰਦੋਸ਼ ਕੇਜਰੀਵਾਲ ਲਾਉਂਦੇ ਆ ਅਕਸਰ ਵੇਲੇ ਸਵੇਲੇ ਸਿੱਧੇ ਸਿੱਧੇ ਨਾਂ ਲੈ ਦਿੰਦੇ ਆ ਵੀ ਫਲਾਨਾ ਐ ਕਰਦਾ ਫਲਾਨਾ ਬੋ ਕਰਦਾ, ਉਹਦੇ ਲਈ ਉਹ ਕਲੀਨ ਚਿੱਟ ਮੰਗ ਰਹੇ ਆ। ਕਹਿੰਦੇ ਵੀ ਜੇ ਮੇਰੇ ਮਾਮਲੇ ਚ ਜੀ ਚ ਉਹਨਾਂ ਨੂੰ ਜੇ ਦੋਸ਼ ਲੱਗਿਆ ਸੀ ਮੈਂ ਉਹ ਚ ਸ਼ਾਮਲ ਨਹੀਂ ਤਾਂ ਮੇਰਾ ਨਾਂ ਕਿਉਂ, ਤਾਂ ਮੈਂ ਉਹਦੇ ਲਈ ਮਾਫ਼ੀ ਚਾਹੁੰਦਾ। ਪਰ ਦੂਜੇ ਪਾਸੇ ਕੇਜਰੀਵਾਲ ਨੇ ਅੱਜ ਇੱਕ ਬਿਆਨ ਦਿੱਤਾ ਜੀ ਵੀ ਮੋਦੀ ਜਿਹੜਾ ਕੁਛ ਮਰਜ਼ੀ ਕਰ ਲੇ ਮੈਂ ਨਹੀਂ ਝੁਕਣ ਵਾਲਾ, ਚਾਹੇ ਕੁਛ ਵੀ ਹੋ ਜੇ ਮੈਂ ਇਸੇ ਸਟੈਂਡ ਤੇ ਅੜੀਅਲ ਰਹੂੰਗਾ। ਜਦੋਂ ਉਹਨਾਂ ਦੇ ਉੱਤੇ ਐਫ ਆਈ ਆਰ ਦੀ ਇੱਕ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਇੱਕ ਵਿਸ਼ੇ ਦੇ ਉੱਤੇ। ਸੋ ਇੱਥੇ ਦੋਨੇ ਚੀਜ਼ਾਂ ਹੀ ਆ, ਨੰਬਰ ਇੱਕ ਤਾਂ ਇਹ ਆ ਵੀ ਕੇਜਰੀਵਾਲ ਨੂੰ ਜਿਹੜੀਆਂ ਗੱਲਾਂ ਕਈ ਵਾਰੀ ਨਾ ਉਹ ਬੜੀ ਤੇਜ਼ੀ ਨਾਲ ਕਰ ਜਾਂਦਾ, ਤੇਜ਼ੀ ਨਾਲ ਕਿਸੇ ਦਾ ਨਾਂ ਲੈ ਜਾਣਾ, ਤੇਜ਼ੀ ਨਾਲ ਕਿਸੇ ਨੂੰ ਅਜੇ ਉਹਦੀ ਗੱਲ ਦੀ ਤਹਿ ਤੇ ਗਏ ਬਿਨਾਂ ਕਿਸੇ ਇੱਕ ਅੱਧੇ ਬੰਦੇ ਨੇ ਕੋਈ ਈਮੇਲ ਮੈਸੇਜ ਭੇਜਤਾ ਕੋਈ ਚੀਜ਼ ਕਰਤਾ ਤੇ ਉਹਨੂੰ ਨਾਲ ਦੀ ਨਾਲ ਹੀ ਰੌਲਾ ਪਾ ਦੇਣਾ, ਉਹ ਹਮੇਸ਼ਾ ਉਹਨਾਂ ਨੂੰ ਟਰਬਲ ਚ ਲੈ ਕੇ ਆਉਂਦਾ ਰਿਹਾ ਤੇ ਲੈ ਕੇ ਆਉਂਦਾ ਰਹੂਗਾ। ਇੰਨਾ ਕੁ ਤਾਂ ਉਹਨਾਂ ਨੂੰ ਹੋਣਾ ਪੈਣਾ ਵੀ ਗੱਲ ਦੀ ਤਹਿ ਤੇ ਜਾ ਕੇ ਫੇਰ ਜਿਹੜਾ ਪਬਲਿਕਲੀ ਬਿਆਨ ਦੇਣਾ ਚਾਹੀਦਾ, ਤਾਂ ਇਹ ਜਿਹੀਆਂ ਨਿੱਕੇ ਮੋਟੀਆਂ ਗੱਲਾਂ ਜਿਹੜੀਆਂ ਉਹ ਉਹਨਾਂ ਨੂੰ ਕਦੇ ਵੀ ਅੜਕੇ ਨਹੀਂ ਆਉਣਗੀਆਂ। ਤੇ ਦੂਜੀਆਂ ਜਿਹੜੀਆਂ ਉਹਨਾਂ ਨੇ ਜਿਹੜੇ ਧਰਨਿਆਂ ਤੇ ਬੈਠਣ ਵਾਲੇ ਲੋਕ ਆ ਉਹ ਉਹੀ ਲੋਕ ਆ ਜੀ ਜਿਹੜੇ ਕੇਜਰੀਵਾਲ ਜਦੋਂ ਧਰਨੇ ਤੇ ਬਹਿੰਦਾ ਹੁੰਦਾ ਸੀ ਤੇ ਉਦੋਂ ਗਾਲਾਂ ਦਿੰਦੇ ਹੁੰਦੇ ਸੀ ਵੀ ਇਹਦੇ ਕੋਲੇ ਇਕੱਲਾ ਇਹ ਇੱਥੇ ਤੱਕ ਚੁਟਕਲੇ ਬਣ ਗਏ ਸੀ ਵੀ ਦੇਖ ਲਓ ਜੇ ਇਹ ਗੱਲ ਹੋ ਗਈ ਤਾਂ ਮੈਂ ਧਰਨਾ ਦੇ ਦੂੰਗਾ, ਕੇਜਰੀਵਾਲ ਵਾਰ ਕੇ ਧਰਨਾ ਦੇ ਦੂਗਾ। ਤਾਂ ਹੁਣ ਅੱਜ ਉਹ ਕੇਜਰੀਵਾਲ ਦੇ ਵਾਰ ਕੇ ਕਿਉਂ ਧਰਨਾ ਦੇ ਰਹੇ ਆ ਜੇ ਧਰਨੇ ਦੇਣੇ ਸਹੀ ਨਹੀਂ ਸੀ ਤਾਂ ਜਾਇਜ਼ ਨਹੀਂ ਸੀ ਤਾਂ। ਸੋ ਇਹ ਵੀ ਉਹਨਾਂ ਨੂੰ ਸਵਾਲ ਕਰਨਾ ਬਣਦਾ।
ਜੀ ਬਰਾੜ ਸਾਹਿਬ ਤੇ ਰਾਜੇਸ਼ ਸੈਨੀ ਸਿਡਨੀ ਤੋਂ ਕਹਿ ਰਹੇ ਨੇ ਕਿ ਬਰਾੜ ਸਾਹਿਬ ਸਿਡਨੀ ਏਅਰਪੋਰਟ ਦਾ ਨਾਮ ਵੀ ਕਿੰਗਸਫੋਰਡ ਸਮਿਥ ਹੈ, ਸੋ ਇਹਨਾਂ ਨੇ ਸਿਡਨੀ ਏਅਰਪੋਰਟ ਦਾ ਜਿਹੜਾ ਸਾਡੇ ਦਾ ਨਾਮ ਆ ਦੱਸਿਆ।
ਜੀ ਦੇਖੋ ਦੇਖੋ ਇਹ ਤਾਂ ਟੁੱਲਾ ਮਰੂਨ ਜਿਹੜਾ ਮੈਲਬਨ ਦਾ ਵੀ ਆ, ਪਰ ਤੁਸੀਂ ਨੋਟ ਕਰਕੇ ਦੇਖਿਓ ਜ਼ਿਆਦਾਤਰ ਜਿਹੜਾ ਏਅਰਪੋਰਟ ਦੇ ਨਾਂ ਇੱਥੇ ਸ਼ਹਿਰਾਂ ਦੇ ਨਾਂ ਹੀ ਲਏ ਜਾਂਦੇ ਆ ਤੇ ਆਪਣੇ ਆ ਜਿਹੜੇ ਉਹ ਬੰਦਿਆਂ ਦੇ ਨਾਂ ਲਏ ਜਾਂਦੇ ਆ ਏਅਰਪੋਰਟਾਂ ਦੇ। ਸੋ ਇਸ ਕਰਕੇ ਤੁਹਾਨੂੰ ਇਸ ਚੀਜ਼ ਲਈ ਇਹਨਾਂ ਨੇ ਲੈ ਕੇ ਆਏ ਆ ਕਾਨੂੰਨ ਤੇ, ਪਰ ਨਾਲ ਨਾਲ ਜਿਹੜੀ ਮਨਸ਼ਾ ਜੇ ਕਹੀਏ ਭਾਜਪਾ ਦੀ, ਇਹ ਮਨਸ਼ਾ ਵੀ ਮੋਦੀ ਦੀ, ਇਹ ਮਨਸ਼ਾ ਵੀ ਨੀਟ ਐਂਡ ਕਲੀਨ ਕਰਨ ਦੀ, ਉਹ ਮਨਸ਼ਾ ਨਾਲ ਨਹੀਂ ਲੈ ਕੇ ਆਏ, ਉਹਨਾਂ ਦੀ ਮਨਸ਼ਾ ਹੋਰ ਆ। ਮੈਂ ਇਸ ਫੈਸਲੇ ਨਾਲ ਸਹਿਮਤ ਹਾਂ ਵੀ ਸ਼ਹਿਰ ਦੇ ਨਾਂ ਤੇ ਏਅਰਪੋਰਟ ਹੋਣਾ ਚਾਹੀਦਾ ਤੇ ਨਾ ਕੱਲ ਨੂੰ ਚੱਕਰ ਪਵੇ ਜਿਵੇਂ ਪਿਛਲੇ ਦਿਨੀ ਸਾਨੂੰ ਕਿੰਨਾ ਗਿਲਾ ਆਇਆ ਭਗਤ ਸਿੰਘ ਦੇ ਨਾਂ ਦੇ ਉੱਤੇ ਜਦੋਂ ਗੱਲ ਚੱਲਦੀ ਸੀ ਮੋਹਾਲੀ ਦੇ ਏਅਰਪੋਰਟ ਦੀ, ਤਾਂ ਕਿੰਨਾ ਕੁਝ ਸਿਆਸਤ ਹੋਈ। ਇਹ ਚੀਜ਼ ਖਤਮ ਹੋ ਸਕਦੀ ਹੈ ਜਦੋਂ ਸ਼ਹਿਰ ਦੇ ਨਾਂ ਦੇ ਉੱਤੇ ਵੀ ਹੋਵੇ। ਹੋਰ ਬਹੁਤ ਤਰੀਕੇ ਹੈਗੇ ਜੇ ਅਸੀਂ ਆਪਦੇ ਕਿਸੇ ਮਹਾਨ ਕੰਮ ਕਰਨ ਵਾਲੇ ਬੰਦਿਆਂ ਨੂੰ ਯਾਦ ਕਰਨਾ ਨਾ, ਹੋਰ ਬਹੁਤ ਤਰੀਕੇ ਹੈਗੇ ਉੱਥੇ ਕੀਤੇ ਜਾ ਸਕਦੇ ਆ। ਏਅਰਪੋਰਟ ਇੱਕ ਹੋਰ ਕਿਸਮ ਦਾ ਸਿੰਬਲ ਹੁੰਦਾ। ਸੋ ਪਰ ਭਾਜਪਾ ਦੀ ਜਿਹੜੀ ਨੀਤੀ ਰਹੀ ਆ ਉਹ ਨੀਤੀ ਇਹ ਰਹੀ ਆ ਵੀ ਜਿੰਨੇ ਵੀ ਵੱਡੇ ਏਅਰਪੋਰਟਸ ਦੇ ਨਾਂ ਸੀ ਉਹ ਜ਼ਿਆਦਾ ਕਾਂਗਰਸੀਆਂ ਦੇ ਨਾਂ ਸੀ, ਵੱਡੀਆਂ ਸਕੀਮਾਂ ਦੇ ਨਾਂ ਕਾਂਗਰਸੀਆਂ ਦੇ ਨਾਂ ਸੀ, ਕੋਈ ਚਾਹੇ ਜਵਾਹਰ ਨਵੋਦਿਆ ਵਿਦਿਆਲਿਆ ਹੋ ਗਿਆ, ਚਾਹੇ ਜਵਾਹਰ ਨਹਿਰੂ ਸਕੀਮ ਹੋ ਗਈ, ਕੁਛ ਵੀ ਸੀ, ਉਹਨਾਂ ਚੀਜ਼ਾਂ ਨੂੰ ਲਾਂਭੇ ਕਰਨ ਲਈ, ਉਹਨਾਂ ਤੋਂ ਕਲੀਨ ਚਿੱਟ ਦੇਣ ਲਈ ਵੀ ਆਉਣ ਵਾਲੇ ਹਿਸਟਰੀ ਬਦਲੀ ਜਾਊਗੀ, ਆਪੇ 10-20 ਸਾਲਾਂ ਨੂੰ ਲੋਕ ਭੁੱਲ ਜਾਣਗੇ, ਉਸ ਲਈ ਇਹਨਾਂ ਨੇ ਭਾਜਪਾ ਨੇ ਕੰਮ ਚੱਕਿਆ। ਉਹਨਾਂ ਦੀ ਮਨਸ਼ਾ ਸਹੀ ਨਹੀਂ ਸੀ ਪਰ ਕੰਮ ਕੋਈ ਗਲਤ ਵੀ ਨਹੀਂ ਹੋ ਰਿਹਾ।
ਜੀ ਜੀ ਬਰਾੜ ਸਾਹਿਬ ਤੇ ਕਮਲ ਧਵਨ ਗੋਲਡੀ ਜਿਹੜੇ ਉਹਨਾਂ ਨੇ ਹੁਣੇ ਹੁਣੇ ਟੈਲੀਗ੍ਰਾਮ ਜੁਆਇਨ ਕੀਤਾ, ਸੋ ਜੀ ਇਹਨਾਂ ਦਾ ਸਵਾਗਤ ਕਰਨਾ ਬਣਦਾ ਹੈ ਪ੍ਰੋਗਰਾਮ ਵਿਚ ਵੀ ਤੇ ਟੈਲੀਗ੍ਰਾਮ ਦੇ ਵਿਚ ਵੀ। ਸੋ ਉਹਨਾਂ ਨੇ ਕਿਹਾ ਕਿ ਯੂ ਜਸਟ ਕਹਿੰਦੇ ਕਿ ਜਸਟ ਕੇਮ ਟੂ ਨੋ ਦੈਟ ਯੂ ਵਰ ਨਾਟ ਯੂਜ਼ਿੰਗ ਵਟਸਐਪ ਟੂ ਸੋ ਸਟਾਰਟਿਡ ਯੂਜ਼ਿੰਗ ਟੈਲੀਗ੍ਰਾਮ। ਸੋ ਜੀ ਧਵਨ ਹੁਣਾਂ ਦਾ ਅਸੀਂ ਟੈਲੀਗ੍ਰਾਮ ਤੇ ਆਪਣੇ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅਮਰਦੀਪ ਸਿੰਘ ਪਰਸ ਤੋਂ ਜੁੜੇ ਨੇ ਭਾਜੀ ਤੇ ਕਹਿ ਰਹੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿ ਰਹੇ ਨੇ ਕਿ ਰੋਬਰਟ ਵਡੇਰਾ ਦਾ ਨਾਮ ਹਰ ਰੋਜ਼ ਕਿਸੇ ਨਾ ਕਿਸੇ ਕੇਸ ਚ ਆਇਆ ਰਹਿੰਦਾ ਹੈ ਇਹਦਾ ਕੀ ਚੱਕਰ ਹੈ
ਦੇਖੋ ਜੇ ਕੋਈ ਥੋੜੀ ਬਹੁਤ ਉਹੀ ਧੂਏ ਵਾਲੀ ਗੱਲ ਆ ਜੀ ਕੋਈ ਨਾ ਕੋਈ ਤਾਂ ਕਿਤੇ ਨਾ ਕਿਤੇ ਅੱਗ ਮੱਚਦੀ ਆ ਤਾਂ ਹੀ ਧੂਆ ਆਉਂਦਾ ਕੁਝ ਇੱਕ ਲੋਕ ਹੁੰਦੇ ਆ ਜਿਹੜੇ ਫਰੰਟ ਲਾਈਨ ਦੇ ਉੱਤੇ ਆ ਕੇ ਮੋਰਚੇ ਲੜਦੇ ਆ ਕੁਝ ਇੱਕ ਲੋਕ ਹੁੰਦੇ ਆ ਜਿਹੜੇ ਬੈਕ ਐਂਡ ਦੇ ਉੱਤੇ ਮੋਰਚੇ ਲੜਦੇ ਆ ਤੇ ਕੁਝ ਇੱਕ ਲੋਕ ਹੁੰਦੇ ਆ ਜਿਹੜੇ ਉਹ ਆਪਣੀ ਖੱਟੀ ਖਾਂਦੇ ਆ ਤੇ ਕੁਝ ਇੱਕ ਲੋਕ ਹੁੰਦੇ ਆ ਜਿਹੜੇ ਦੂਜਿਆਂ ਦੀ ਖੱਟੀ ਖਾਂਦੇ ਆ ਸੋ ਰੋਬਰਟ ਵਡੇਰਾ ਵੀ ਇਹਨਾਂ ਉਹਨਾਂ ਲੋਕਾਂ ਚ ਪਿੱਛੇ ਰਹਿ ਕੇ ਦੂਜਿਆਂ ਦੀ ਖੱਟੀ ਖਾਣ ਵਾਲਾ ਕੰਮ ਉਹਨੇ ਕੀਤਾ ਜੀ ਤੇ ਉਹਨਾਂ ਦੇ ਜਿਹੜੇ ਦੋਸ਼ ਆ ਹੁਣ ਤੱਕ ਚਾਹੇ ਉਹ ਕਿਤੇ ਕਿਸੇ ਅਦਾਲਤ ਚ ਸਾਬਤ ਨਹੀਂ ਹੋਏ ਤੇ ਆਪਾਂ ਵੀ ਨਹੀਂ ਉਹਨਾਂ ਨੂੰ ਦੋਸ਼ ਲਾ ਸਕਦੇ ਪਰ ਜੋ ਦੋਸ਼ ਉਹਨਾਂ ਤੇ ਲੱਗੇ ਆ ਉਹ ਦੋਸ਼ ਉਹਨਾਂ ਤੇ ਇਹੀ ਲੱਗਿਆ ਜੀ ਵੀ ਉਹਨਾਂ ਨੇ ਜਿਹੜਾ ਇੱਕ ਸਰਕਾਰ ਦਾ ਜਵਾਈ ਹੋਣ ਦਾ ਜਿਹੜਾ ਰੋਹਬ ਉਹਨਾਂ ਨੇ ਬੈਕ ਐਂਡ ਤੇ ਚਲਾਇਆ 10 ਸਾਲ ਕਾਂਗਰਸ ਸਰਕਾਰ ਰਹੀ ਤੇ ਉਹਨਾਂ ਦਾ ਜਿਹੜਾ ਜਵਾਈ ਦਾ ਜਿਹੜਾ ਰੁਤਬਾ ਹੋਣਾ ਚਾਹੀਦਾ ਉਹ ਰੁਤਬਾ ਉਹਨਾਂ ਨੇ ਅਪਣਾਇਆ ਤੇ ਉਸ ਰੁਤਬੇ ਦੇ ਤਹਿਤ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਖਾਸ ਕਰਕੇ ਰੀਅਲ ਅਸਟੇਟ ਦੇ ਮਾਮਲੇ ਚ ਬਹੁਤ ਸਾਰੇ ਇਹੋ ਜਿਹੇ ਜਗ੍ਹਾਵਾਂ ਦੇ ਉੱਤੇ ਕਬਜ਼ੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਰਕਾਰ ਤੋਂ ਕੌਡੀਆਂ ਦੇ ਭਾਅ ਲੈ ਲੈਣੀਆਂ ਉਹ ਕੰਮ ਕੀਤੇ ਆ ਤੇ ਉਹਨਾਂ ਕਾਰਨ ਜਿਹੜਾ ਉਹਨਾਂ ਦੀ ਹਰ ਤੀਜੇ ਦਿਨ ਕਿਸੇ ਨਾ ਕਿਸੇ ਚੀਜ਼ ਚ ਇਨਵੋਲਵਮੈਂਟ ਆਉਂਦੀ ਆ ਪਰ ਉਹ ਬੰਦਾ ਰਿਹਾ ਪ੍ਰੋਪਰਟੀ ਦੇ ਆਲੇ ਦੁਆਲੇ ਘੁੰਮਦਾ ਜਦੋਂ ਵੀ ਗੱਲ ਆਉਂਦੀ ਆ ਉਹ ਪ੍ਰੋਪਰਟੀ ਦੀ ਆਉਂਦੀ ਆ ਅੱਜ ਕੱਲ ਇੰਗਲੈਂਡ ਦੇ ਵਿੱਚ ਇੱਕ ਕੋਠੀ ਦੀ ਗੱਲ ਆ ਰਹੀ ਆ ਜਿਹਦਾ ਰੱਖ ਰਖਾਵ ਇਹਨਾਂ ਨੇ ਕਿਤੇ ਕੋਈ ਈਮੇਲ ਮਿਲੀ ਆ ਜਿਹਦੇ ਤਹਿਤ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਭਾਈ ਇਹਨੂੰ ਠੀਕ ਕਰਵਾ ਕੇ ਤੇ ਆਹ ਕੰਮ ਕਰਵਾ ਦਿਓ ਤਾਂ ਉਹ ਲੀਕ ਹੋਈ ਆ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਵੀ ਉਹਨਾਂ ਦੀ ਪ੍ਰੋਪਰਟੀ ਆ ਸੋ ਜਿਹੜਾ ਆਮ ਤੌਰ ਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਕੋਈ ਬਾਹਲਾ ਵੱਡਾ ਹਜੇ ਤੱਕ ਆਪ ਦੇ ਉੱਤੇ ਪਰਸਨਲ ਘਪਲਾ ਨਹੀਂ ਹੋਇਆ ਸੀ ਤੇ ਘਪਲਾ ਨਹੀਂ ਸਾਹਮਣੇ ਆਉਣ ਦਿੱਤਾ ਸੀ ਜਾਣੀ ਕਿ ਲੋਕਾਂ ਦੇ ਉੱਤੇ ਜਿਹੜੇ ਕਾਂਗਰਸ ਦੇ ਵਿੱਚ ਅਣਗਿਣਤ ਘਪਲੇ ਆਏ ਪਰ ਇਹ ਕੋਸ਼ਿਸ਼ ਇਹਨਾਂ ਦੀ ਰਹੀ ਸੀ ਵੀ ਅਸੀਂ ਹਰ ਚੀਜ਼ ਤੋਂ ਬਚਿਆ ਜਾਵੇ ਪਰ ਪਿੱਛੇ ਜੇ ਇੱਕ ਜਿਹੜੀ ਪ੍ਰੈਸ ਦਾ ਘਪਲਾ ਜਿਹੜਾ ਚੱਲ ਰਿਹਾ ਸੋਨੀਆ ਤੇ ਰਾਹੁਲ ਦੇ ਉੱਤੇ ਕੇਸ ਚੱਲ ਰਿਹਾ ਤੇ ਰੋਬਰਟ ਵਡੇਰਾ ਦਾ ਪਿਛਲੇ ਤਕਰੀਬਨ ਜਦੋਂ ਤੋਂ ਸਰਕਾਰ ਗਈ ਆ ਕਾਂਗਰਸ ਦੀ ਉਦੋਂ ਤੋਂ ਬਾਅਦ ਸੀ ਚਰਚਾ ਚ ਸੋ ਇਹ ਨੀ ਉਹਨਾਂ ਨੂੰ ਕਲੀਨ ਚਿੱਟ ਦੇਣੀ ਵੀ ਔਖੀ ਆ ਤੇ ਉਹਨਾਂ ਨੂੰ ਉਹਨਾਂ ਚ ਦੋਸ਼ੀ ਕਹਿਣਾ ਵੀ ਗਲਤ ਆ ਜਿੰਨਾ ਚ ਕੋਰਟ ਨੀ ਕੋਈ ਫੈਸਲਾ ਕਰਦੀ ਪਰ ਮੈਂ ਜਿੱਥੋਂ ਤੱਕ ਸੋਚਦਾ ਉਹ ਉਹੀ ਆ ਜੀ 10 ਸਾਲ ਅਸੀਂ ਜੇ ਕਿਸੇ ਜਿਹਦੇ ਜਵਾਈ ਹੁੰਦੇ ਆ ਜਿਹੜੇ ਘਰ ਦੇ ਤਾਂ ਜਿੰਨੀ ਕੁ ਸਾਥੇ ਤੋਂ ਚੱਲਦੀ ਅਸੀਂ ਚਲਾਉਣੇ ਆ ਜੀ ਤੇ ਉਹ 10 ਸਾਲ ਮੁਲਕ ਦਾ ਜਵਾਈ ਰਿਹਾ ਜੀ
ਜੀ ਬਿਲਕੁਲ ਠੀਕ ਆ ਤੇ ਬਰਾੜ ਸਾਹਿਬ ਜਸ ਕੁਮਾਰ ਹੁਣੇ ਜੁੜੇ ਨੇ ਤੇ ਉਹਨਾਂ ਨੇ ਕਿਹਾ ਕਿ ਵਟ ਇਜ਼ ਮਸਾਲਾ ਆਫ ਫਰਾਈ ਔਨ ਕੇਜਰੀਵਾਲ ਮੈਨੂੰ ਮੈਨੂੰ ਸਮਝ ਨਹੀਂ ਆਈ ਜੇ ਤੁਸੀਂ ਸਮਝ ਗਏ ਹੋ ਤਾਂ ਇਹਦਾ ਆਨਸਰ ਜ਼ਰੂਰ ਦੇ ਦਿਓ
ਦੁਬਾਰਾ ਪੜਿਓ
ਵਟ ਇਜ਼ ਮਸਾਲਾ ਆਫ ਫਰਾਈ ਔਨ ਕੇਜਰੀਵਾਲ
ਕੇਜਰੀਵਾਲ ਦੇ ਉੱਤੇ ਕੀ ਮਸਲਾ ਕਹਿੰਦੇ ਇਹਨਾਂ ਨੇ
ਛੋਟੇ ਲਿਖਿਆ ਐਫ ਆਰ ਆਈ ਹੋਏਗਾ ਬਿਲਕੁਲ
ਹਾਂਜੀ 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 ਉਹ ਕਈ ਵਾਰੀ ਉਹਨਾਂ ਨੇ ਜਿਹੜਾ ਝੁਕਣ ਵਾਲੀ ਗੱਲ ਦੀ ਗੱਲ ਹੋਈ ਸੀ ਵੀ ਕੇਜਰੀਵਾਲ ਨੇ ਕਿਹਾ ਵੀ ਮੈਂ ਝੁਕਾਂਗਾ ਨੀ ਤਾਂ ਉਹ ਪਾਣੀ ਟੈਂਕਰ ਮਾਮਲੇ ਦੇ ਵਿੱਚ ਨਾ ਕੱਲ ਇੱਕ ਐਫ ਆਈ ਆਰ ਹੋਣ ਬਾਰੇ ਆਇਆ ਗੱਲ ਵੀ ਦੁਬਾਰਾ ਇਹਨਾਂ ਦੇ ਉੱਤੇ ਐਫ ਆਈ ਆਰ ਹੋ ਰਿਹਾ ਜਿਹੜਾ ਪਾਣੀ ਟੈਂਕਰਾਂ ਦਾ ਜਿਹੜਾ ਮਸਲਾ ਪਹਿਲਾਂ ਸ਼ੁਰੂ ਚ ਜਦੋਂ ਦਿੱਲੀ ਸਰਕਾਰ ਬਣੀ ਆ ਤੇ ਉਦੋਂ ਪਾਣੀ ਟੈਂਕਰਾਂ ਦੇ ਉੱਤੇ ਜਿਹੜੀ ਸਖ਼ਤੀ ਕੀਤੀ ਸੀਗੀ ਵੀ ਪਾਣੀ ਦੇ ਵਿੱਚ ਜਿਹੜੇ ਘਪਲੇ ਹੋ ਰਹੇ ਸੀ ਤਾਂ ਉਹਦੇ ਲਈ ਜਿਹੜੀ ਇਹ ਕਿਹਾ ਜੀ ਵੀ ਕਹਿੰਦੇ ਇਹ ਅਸੀਂ ਜਿਹੜਾ ਐਫ ਆਈ ਆਰ ਕਰਾਈ ਆ ਤੇ ਪਰ ਕੇਜਰੀਵਾਲ ਨੇ ਕਿਹਾ ਜੀ ਵੀ ਜੋ ਮਰਜ਼ੀ ਕਰੋ ਮੈਂ ਆਵਾਜ਼ ਚੁੱਕਾਂਗਾ ਆਪਦੀ ਚਾਹੁੰਦਾ ਚਾਹੇ ਉਹ ਵੈਸਟਲੈਂਡ ਦਾ ਮਾਮਲਾ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਤੇ ਮੈਨੂੰ ਕੋਈ ਚੱਕਰ ਨਹੀਂ ਮੈਂ ਪਿੱਛੇ ਹਟਣ ਵਾਲਾ ਤੇ ਡਰਨ ਵਾਲਾ ਜਾਂ ਟੁੱਟਣ ਵਾਲਾ ਬੰਦਾ ਨਹੀਂ ਉਹਨਾਂ ਨੇ ਕੱਲ ਇਹ ਬਿਆਨ ਦਿੱਤਾ ਇਹ ਮਸਲਾ ਪਾਣੀ ਟੈਂਕਰਾਂ ਦੇ ਮਾਮਲੇ ਚ ਦਿੱਤਾ ਸੀ
ਜੀ ਤੇ ਨਿਰਵੈਰ ਸਿੰਘ ਵਿਨੀਪੈਕ ਤੋਂ ਜੁੜੇ ਨੇ ਤੇ ਕਹਿ ਰਹੇ ਨੇ ਕਿ ਬਰਾੜ ਸਾਹਿਬ ਦੀ ਜਵਾਈ ਸੰਸਦੀ ਸਕੱਤਰ ਤੋਂ ਜ਼ਿਆਦਾ ਪਾਵਰਫੁਲ ਹੁੰਦਾ ਹੈ ਜੀ ਸੰਸਦੀ ਸਕੱਤਰ ਕੰਮ ਨਹੀਂ ਕਰ ਸਕਦਾ ਪਰ ਜਵਾਈ ਜੋ ਮਰਜ਼ੀ ਕੰਮ ਕਰ ਲਵੇ
ਬਿਲਕੁਲ ਬਿਲਕੁਲ ਸੱਚਾਈ ਹੈ ਜੀ ਦੇਖੋ ਜਿਹੜੀ ਜਿਹੜਾ ਜਵਾਈ ਆ ਉਹ ਤਾਂ ਜਵਾਈ ਰਹੂਗਾ ਤੇ ਜਵਾਈ ਦੇ ਨਾਲ ਰਾਜਾ ਸ਼ਬਦ ਵਰਤਿਆ ਗਿਆ ਰਾਜੇ ਮੀਨ ਹੁੰਦਾ ਇਹ ਕੁਝ ਇੱਕ ਚੀਜ਼ਾਂ ਨਾ ਕਿਤੇ ਹੋਰ ਕਿਸੇ ਨੂੰ ਨੀ ਰਾਜਾ ਕਹਿ ਦਿੱਤਾ ਘਰ ਦੇ ਰਿਸ਼ਤਿਆਂ ਦੇ ਵਿੱਚ ਜਵਾਈ ਨੂੰ ਰਾਜਾ ਤਾਂ ਕਿਹਾ ਜਾਂਦਾ ਵੀ ਰਾਜਾ ਦੇ ਕੋਲੇ ਹੁਕਮ ਚਲਾਉਣ ਦੀ ਇੱਕ ਅੱਡ ਇੱਕ ਪਾਵਰ ਹੁੰਦੀ ਹੈ ਸਮਰੱਥਾ ਹੁੰਦੀ ਆ ਸੋ ਉਹ ਸਮਰੱਥਾ ਜਿਹੜੀ ਇਹਨਾਂ ਦੇ ਵਿੱਚ ਜਵਾਈ ਰਾਜੇ ਚ ਸਾਰਿਆਂ ਚ ਹੀ ਹੈ ਜੀ ਤੇ ਜਿਹਦੀ ਜਿੱਥੇ ਚੱਲਦੀ ਆ ਉਨੀ ਕੁ ਚਲਾਉਂਦਾ ਹੀ ਆ ਤੇ ਇਸ ਕਰਕੇ ਸੰਸਦੀ ਸਕੱਤਰ ਜਾਂ ਉਹ ਤਾਂ ਬਣਾਏ ਜਾਂਦੇ ਹੁੰਦੇ ਆ। ਮੈਂ ਪਹਿਲਾਂ ਵੀ ਦੱਸਿਆ ਵੀ ਆਪਣੀ ਜਿਹੜੀ ਵੋਟ ਨੂੰ ਕਾਇਮ ਰੱਖਣ ਲਈ ਜਾਂ ਜਿਹੜੇ ਬੰਦੇ ਨੇ ਪਿਛਲੇ 5-10 ਸਾਲ ਸੰਘਰਸ਼ ਕਰਕੇ ਪਹਿਲਾਂ ਟਿਕਟ ਲਈ ਫਿਰ ਟਿਕਟ ਲੈ ਕੇ ਇੱਕ ਚੁਣੇ ਹੋਏ ਅਹੁਦੇ ਤੇ ਆ ਕੇ ਬੈਠਾ ਤੇ ਉਹਨੂੰ ਇਹ ਹਜੇ ਉਹਦੀ ਕਾਬਲੀਅਤ ਨਹੀਂ ਹੋਈ ਵੀ ਉਹਨੂੰ ਪਹਿਲੀ ਲਾਈਨ ਚ ਮੰਤਰੀ ਬਣਾਇਆ ਜਾ ਸਕੇ, ਪਰ ਉਹਨੂੰ ਫਿਰ ਕੀ ਹੁੰਦਾ ਵੀ ਥੋੜੇ ਬਹੁਤ ਇਹੋ ਜਿਹੀਆਂ ਚੀਜ਼ਾਂ ਦੇ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਉਹਨੂੰ ਫਸਟ ਕਲਾਸ ਦੀ ਜਿਹੜੀ ਟ੍ਰੀਟਮੈਂਟ ਮਿਲਣ ਲੱਗ ਜਾਂਦੀ ਆ। ਸੋ ਉਹ ਅਹੁਦੇ ਇਸ ਲਈ ਵੰਡੇ ਜਾਂਦੇ ਆ।
ਜੀ ਬਰਾੜ ਸਾਹਿਬ ਤੇ ਮਨਦੀਪ ਸਿੰਘ ਪ੍ਰੇਗਬੰਦ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਜੀ ਤੁਸੀਂ ਇਹ ਕਹਿ ਰਹੇ ਹੋ ਕਿ ਯੋਗਾ ਨੂੰ ਨਫ਼ਰਤ ਨਾਲ ਨਾ ਦੇਖੋ, ਪਰ ਤੁਹਾਨੂੰ ਵੀ ਪਤਾ ਹੈ ਕਿ ਨਫ਼ਰਤ ਦਾ ਚਸ਼ਮਾ ਲਗਾਉਣ ਦਾ ਰੀਜ਼ਨ ਕੀ ਹੈ। ਸੋ ਇਹ ਮਨਦੀਪ ਸਿੰਘ ਪ੍ਰੇਗਬੰਦ ਤੋਂ ਇਹਨਾਂ ਨੇ ਇਹ ਮੈਸੇਜ ਕੀਤਾ ਹੈ ਸਾਨੂੰ।
ਜੀ ਜੀ ਬਿਲਕੁਲ ਬਿਲਕੁਲ, ਦੇਖੋ ਮੈਂ ਇਹੀ ਗੱਲ ਕਹੀ ਆ, ਇਹੀ ਮੈਂ ਇਹਦੀ ਪੁਸ਼ਟੀ ਦੁਬਾਰਾ ਵੀ ਕਰਦਾ ਵੀ ਜਿਹੜਾ ਯੋਗਾ ਜਿਹੜੀ ਇਹ ਇੱਕ ਕਸਰਤ ਆ, ਉਹਨੂੰ ਤੁਸੀਂ ਨਫ਼ਰਤ ਦੀ ਐਨਕ ਨਾਲ ਨਾ ਦੇਖੋ। ਉਹਨੂੰ ਤੁਹਾਡੇ ਸਰੀਰਕ ਤੌਰ ਦੇ ਉੱਤੇ ਤੁਸੀਂ ਜੇ ਕੋਈ ਉਹਦੇ ਤੋਂ ਤੁਹਾਨੂੰ ਲਾਹਾ ਮਿਲਦਾ ਤਾਂ ਤੁਸੀਂ ਜ਼ਰੂਰ ਕਰੋ। ਜਿਹੜੇ ਬੰਦੇ ਨਫ਼ਰਤ ਫੈਲਾਉਂਦੇ ਆ ਜਾਂ ਜਿਹੜੇ ਕਾਰਨਾਂ ਕਰਕੇ ਹੁੰਦੇ ਆ, ਉਹ ਜ਼ਰੂਰ ਆ ਜੀ, ਉਹਨਾਂ ਤੋਂ ਤੁਸੀਂ ਕਿਨਾਰਾ ਕਰੋ, ਉਹਨਾਂ ਤੋਂ ਪਾਸਾ ਕਰੋ, ਉਹਨਾਂ ਨੂੰ ਜ਼ਰੂਰ ਕਰ ਸਕਦੇ ਹੋ। ਪਰ ਮੈਂ ਤਾਂ ਫਿਰ ਵੀ ਇਹ ਕਹਿਣਾ ਵੀ ਨਫ਼ਰਤ ਵੀ ਹੈ ਨਾ ਜਿਹੜੀ, ਉਹ ਵੀ ਜੇ ਜ਼ਿਆਦਾ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਸਾੜ ਦਿੰਦੀ ਅੰਦਰੋਂ ਅੰਦਰ, ਅਗਲੇ ਦਾ ਕੁਛ ਵਿਗੜਦਾ ਨਹੀਂ। ਹੁਣ ਓਡੇ ਕੁ ਲੈਵਲ ਦੀ ਗੱਲ ਕਰਨੀ ਚਾਹੀਦੀ, ਓਡੇ ਕੁ ਲੈਵਲ ਤੇ ਰਹਿਣਾ ਚਾਹੀਦਾ ਬੰਦੇ ਨੂੰ ਜਿਹੜਾ ਬੰਦੇ ਨੂੰ ਆਪ ਨੂੰ ਪ੍ਰਭਾਵਿਤ ਨਾ ਕਰੇ ਤੇ ਅਗਲੇ ਨੂੰ ਕਰੇ, ਤਾਂ ਉਹ ਜਿਹਾ ਲੈਵਲ ਸਾਨੂੰ ਬਣਾ ਕੇ ਰੱਖਣਾ ਪੈਣਾ। ਜੇ ਹੁਣ ਅਸੀਂ ਮੈਂ ਨਰਿੰਦਰ ਮੋਦੀ ਨਾਲ ਨਫ਼ਰਤ ਕਰੀ ਜਾਵਾਂ, ਦਿਨ ਰਾਤ ਸੜੀ ਜਾਵਾਂ, ਉਹਨੂੰ ਇਸ ਚੀਜ਼ ਦਾ ਕੀ ਅਹਿਸਾਸ ਆ ਜਾਂ ਉਹਨੂੰ ਕੀ ਨੁਕਸਾਨ ਹੋਜੂ? ਕੁਛ ਨਹੀਂ ਹੋਊਗਾ ਨਾ, ਤੇ ਮੈਂ ਨਫ਼ਰਤ ਨਾਲ ਆਪਦਾ ਆਪ ਜ਼ਰੂਰ ਸਾੜ ਲੂੰਗਾ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪ ਕੋਈ ਨਾ ਕੋਈ ਕਾਰਜ ਕਰਨ ਜੁੱਟ ਜਾਈਏ, ਤੇ ਪਰ ਹਰੇਕ ਚੀਜ਼ ਨੂੰ ਇੱਕੋ ਹੀ ਪੈਮਾਨੇ ਨਾਲ ਨਾ ਤੋਲੀਏ ਵੀ ਇਹ ਉਹਨੇ ਕੀਤਾ ਤਾਂ ਮਾੜਾ, ਜੇ ਮੈਂ ਕੀਤਾ ਹੁੰਦਾ ਤਾਂ ਚੰਗਾ ਸੀ, ਜਾਂ ਫਲਾਣੇ ਨੇ ਕੀਤਾ ਹੁੰਦਾ ਤਾਂ ਚੰਗਾ ਸੀ। ਉਹਨੂੰ ਛੱਡੋ, ਤੁਸੀਂ ਉਹ ਕਾਰਜ ਨੂੰ ਦੇਖੋ ਵੀ ਉਹ ਕਾਰਜ ਲੋਕਾਂ ਦੇ ਲਾਹੇ ਚ ਜਾਂ ਆਮ ਲੁਕਾਈ ਦੇ ਭਲੇ ਚ, ਤਾਂ ਉਹ ਕਰਨਾ ਚਾਹੀਦਾ ਤੇ ਉਹਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ, ਉਹਨੂੰ ਅਪਣਾ ਲੈਣਾ ਚਾਹੀਦਾ।
ਜੀ ਬਰਾੜ ਸਾਹਿਬ ਸਿੱਧੀ ਹੁਣਾਂ ਨੇ ਕਿਹਾ ਜੀ ਤੁਸੀਂ ਜਿਸ ਤਰ੍ਹਾਂ ਰਾਜੇ ਕਿਹਾ ਸੀ ਉਹਦੇ ਗੱਲ ਤੇ ਉਹਨਾਂ ਨੇ ਵਿਅੰਗ ਕੀਤਾ, ਕਹਿੰਦੇ ਕਿ ਸਾਡੇ ਪਿੰਡ ਚ ਤਾਂ ਜੀ ਨਾਈਆਂ ਨੂੰ ਵੀ ਰਾਜੇ ਕਿਹਾ ਜਾਂਦਾ ਸੀ। ਸੋ ਆਪਣੀ ਆਪਣੀ ਸੋਚ ਹੈ ਜੀ, ਦੇਖੋ ਸਭ ਦੀ।
ਦੇਖੋ ਦੇਖੋ ਇਹ ਸ਼ਬਦ ਕਿਉਂ ਕਿਹਾ ਜਾਂਦਾ ਸੀ, ਇਹ ਸ਼ਬਦ ਨਾ ਸਾਡੇ ਜੇ ਤੁਸੀਂ ਸਾਡਾ ਵਿਰਾਸਤ ਆ, ਸਾਡਾ ਅਸੀਂ ਕਹਿੰਦੇ ਨਾ ਸਾਡਾ ਪਿਛੋਕੜ, ਅਸੀਂ ਅਮੀਰ ਆ, ਸਾਡੀ ਵਿਰਾਸਤ ਅਮੀਰ ਆ, ਉਹ ਅਮੀਰੀ ਦਿਖਾਈ ਜਾਂਦੀ ਸੀ ਵੀ ਕਿਸੇ ਵੀ ਬੰਦੇ ਨੂੰ ਹੀਨ ਭਾਵਨਾ ਦਾ ਸ਼ਿਕਾਰ ਨਾ ਹੋ ਜੇ, ਵੀ ਉਹ ਹੀਨ ਭਾਵਨਾ ਦਾ ਸ਼ਿਕਾਰ ਹੋ ਕੇ ਕਿਤੇ ਉਹਨੂੰ ਕਿਸੇ ਕਿਸਮ ਦੀ ਇਹ ਜਾਣਾ ਲੱਗਣ ਲੱਗ ਜੇ ਵੀ ਮੈਂ ਇਸ ਦੁਨੀਆਂ ਦੇ ਵਿੱਚ ਬਹੁਤ ਛੋਟੇ ਥਾਂ ਦੇ ਉੱਤੇ ਆ। ਤਾਂ ਉਦੋਂ ਜਦੋਂ ਕੋਈ ਵੀ ਪਿੰਡਾਂ ਦੇ ਵਿੱਚ ਇੱਕ ਇਹ ਬਣਿਆ ਹੋਇਆ ਸੀ ਵਰਗ ਸੀ ਜਿਹਨਾਂ ਦਾ ਕੰਮ ਦੋ, ਦੇਖੋ ਵੈਸੇ ਤਾਂ ਨਾਈ ਨੂੰ ਅੱਜ ਜੇ ਅਸੀਂ ਸ਼ਬਦ ਵਰਤਦੇ ਆ ਤਾਂ ਉਹ ਕਈ ਲੋਕ ਇਹ ਸੋਚਦੇ ਆ ਵੀ ਜਿਹਨੇ ਵਾਲ ਕੱਟਦੇ ਆ ਜਾਂ ਜਿਹੜੇ ਹੇਅਰ ਡਰੈਸਰ ਆ ਉਹ ਆ, ਪਰ ਉਸ ਟਾਈਮ ਜਿਹੜਾ ਨਾਈ ਭਾਈ ਦਾ ਕੰਮ ਇਹ ਹੁੰਦਾ ਸੀ ਵੀ ਉਹਨੇ ਜ਼ਿਆਦਾਤਰ ਜਿਹੜੀ ਜਦੋਂ ਵਿਆਹ ਸ਼ਾਦੀ ਵੱਡੇ ਫੰਕਸ਼ਨ ਹੁੰਦੇ ਸੀ ਉਸ ਦੇ ਵਿੱਚ ਇੱਕ ਹੈਲਪਰ ਦੀ ਭੂਮਿਕਾ ਨਿਭਾਉਣੀ ਹੁੰਦੀ ਸੀ। ਉਹ ਹੈਲਪ ਬਹੁਤ ਕਿਸਮ ਦੀ ਹੁੰਦੀ ਸੀ, ਚਾਹੇ ਉਹ ਘਰ ਦੇ ਬਰਤਨਾਂ ਤੋਂ ਲੈ ਕੇ ਜੇ ਕਿਤੇ ਮਿਲਣੀਆਂ ਹੋਣ ਤੱਕ ਚੀਜ਼ਾਂ ਕੋਲੇ ਫੜ ਕੇ ਸਪਲਾਈ ਕਰਾਉਣੀਆਂ, ਜਾਂ ਜੇ ਕਿਤੇ ਸ਼ਗਨ ਪੈ ਰਹੇ ਆ ਉੱਥੇ ਕੋਲੇ ਖੜਨਾ, ਤਾਂ ਉਹ ਇੱਕ ਹੈਲਪਰ ਦੇ ਤੌਰ ਦੇ ਉੱਤੇ ਹੁੰਦਾ ਸੀ। ਤੇ ਇਸ ਕਰਕੇ ਉਹਨੂੰ ਜਿਹੜਾ ਵੀ ਕਿਸੇ ਕਿਸਮ ਦੀ ਹੀਨ ਭਾਵਨਾ ਦਾ ਸ਼ਿਕਾਰ ਨਾ ਹੋਵੇ ਤਾਂ ਸਾਡੀ ਅਮੀਰ ਵਿਰਾਸਤ ਉਹਨੂੰ ਕਹਿੰਦੀ ਸੀ, ਇਹ ਤਾਂ ਸਾਡਾ ਰਾਜਾ ਭਾਈ ਅੱਜ। ਤੇ ਇਸ ਕਰਕੇ ਜਿਹੜੀ ਇਹ ਸ਼ਬਦ ਆ ਇਹ ਵਰਤਿਆ ਜਾਂਦਾ ਸੀ। ਸੋ ਸਾਨੂੰ ਆਪਣੀ ਵਿਰਾਸਤ ਦੇ ਉੱਤੇ ਮਾਣ ਹੋਣਾ ਚਾਹੀਦਾ। ਜੀ ਸੁਖਪ੍ਰੀਤ, ਤੁਹਾਡੀ ਆਵਾਜ਼ ਨਹੀਂ ਆ ਰਹੀ।
ਜੀ ਬਰਾੜ ਸਾਹਿਬ
ਪਲੀਜ਼, ਤੁਹਾਡਾ ਮਾਈਕ ਦੂਰ ਚਲਾ ਗਿਆ ਮੈਨੂੰ ਲੱਗਦਾ ਆਵਾਜ਼।
ਹੈਲੋ,
ਹਾਂਜੀ ਹਾਂਜੀ, ਬਹੁਤ ਘੱਟ ਆ ਰਹੀ ਹੈ, ਕੋਈ ਨੀ, ਚਲੋ ਪੁੱਛੋ ਤੁਸੀਂ। ਕੋਈ ਪਲੀਜ਼, ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲਓ ਤੇ
ਕਰਦੇ ਆ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ ਸਾਰਾ ਪ੍ਰੋਗਰਾਮ ਲਹਿਰਾਂ ਦੇ। ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ। ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਮਿੰਟੂ ਬਰਾੜ ਹੁਣਾਂ ਨਾਲ, ਖਬਰਾਂ ਤੇ ਝਾਤ ਮਾਰ ਰਹੇ ਸੀ ਤੇ ਤੁਹਾਡੇ ਜਿਹੜੇ ਮੈਸੇਜਿਸ ਆ ਰਹੇ ਸੀਗੇ ਉਹਨਾਂ ਦੇ ਵੀ ਉਹ ਜਵਾਬ ਦੇ ਰਹੇ ਸੀ। ਸੋ ਬਰਾੜ ਸਾਹਿਬ, ਇੱਕ ਮੈਂ ਪਰਸਨਲੀ ਜਿਹੜੇ ਗੱਲ ਕਰਨਾ ਚਾਹੁੰਦੀ ਹਾਂ, ਮੈਂ ਵੀ ਉਹ ਖਬਰ ਸ਼ੇਅਰ ਕਰ ਲਵਾਂ ਜਿਹੜੀ ਖਬਰ ਆ ਰਹੀ ਹੈ ਜੀ ਕਿ ਬੰਦਾ ਸਿੰਘ ਬਹਾਦਰ ਹੁਣਾਂ ਦੇ ਨਾਮ ਤੇ ਜਿਹੜਾ ਸਿੱਕਾ ਜਾਰੀ ਕੀਤਾ ਗਿਆ ਹੈ ਉਹਦੇ ਬਾਰੇ ਵੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਸਾਡੇ ਨਾਲ ਗੱਲਬਾਤ ਕਰੋ।
ਬਿਲਕੁਲ ਜੀ, ਵੈਸੇ ਤਾਂ ਮੇਰਾ ਜਿਹੜਾ ਟਾਈਮ ਪੂਰਾ ਹੋ ਗਿਆ ਸੀ, ਪਰ ਹੁਣ ਕੋਈ ਨੀ, ਓਵਰ ਟਾਈਮ ਮੈਨੂੰ ਮਿਲਿਆ ਤਾਂ ਚੱਲ ਚੰਗੀ ਉਹਦਾ ਵੀ ਬੁਲਾ ਲਵਾਂ। ਤਾਂ ਉਹਦੇ ਚ ਇਹ ਹੈ ਜੀ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੱਲ ਅਰੁਣ ਜੇਤਲੀ ਹੋਰਾਂ ਨੇ ਦਿੱਲੀ ਦੇ ਵਿਚ ਜਿਹੜੇ ਮਨਜੀਤ ਸਿੰਘ GK ਹੋਰਾਂ ਨਾਲ ਮਿਲ ਕੇ ਇੱਕ ਸਿੱਕਾ ਜਾਰੀ ਕੀਤਾ ਤੇ ਉਹਦੀ ਪਹਿਲੇ ਨਜ਼ਰੇ ਜਿਹੜੀ ਗੱਲ ਕੀਤੀ ਜਾਂਦੀ ਹੈ ਜਾਂ ਪਹਿਲੇ ਨਜ਼ਰੇ ਜਿਹੜੀ ਖਬਰ ਨੂੰ ਬਣਾਇਆ ਗਿਆ ਜਾਂ ਮੀਡੀਆ 'ਚ ਪੇਸ਼ ਕੀਤਾ ਜਾ ਰਿਹਾ ਉਹ ਹੋਰ ਜਿਹੜਾ ਝਲਕਾਰਾ ਦਿੰਦਾ, ਪਰ ਸੱਚ ਇਹਦੇ ਪਿੱਛੇ ਹੋਰ ਆ। ਤੇ ਸੱਚ ਦੀ ਜੇ ਗੱਲ ਕਰੀਏ ਤਾਂ ਜਿਹੜਾ ਸਿੱਕਾ ਚੱਲਣਾ, ਕਿਸੇ ਦਾ ਫਲਾਣੇ ਬੰਦੇ ਦਾ ਸਿੱਕਾ ਚੱਲਦਾ ਸੀ ਕਹਿੰਦੇ ਹੁੰਦੇ ਸੀ ਨਾ, ਤਾਂ ਉਹ ਸਿੱਕਾ ਚੱਲਣਾ ਇੱਕ ਹੋਰ ਚੀਜ਼ ਹੁੰਦੀ ਆ। ਸਿੱਕਾ ਉਸ ਚੱਲਣੇ ਨੂੰ ਉਹ ਚੀਜ਼ ਸੀ ਵੀ ਉਹ ਕਰੰਸੀ ਦਾ ਮੇਨ ਹਿੱਸਾ ਹੋਣਾ, ਉਹ ਬਾਇੰਗ ਪਾਵਰ ਜਿਹਨੂੰ ਕਹਿ ਸਕਦੇ ਆ ਆਪਣੀ ਖਰੀਦੋ ਫਰੋਖਤ ਦੀ ਪਾਵਰ ਦਾ ਮੇਨ ਸਟ੍ਰੀਮ ਦਾ ਹਿੱਸਾ ਹੋਣਾ, ਉਹ ਹੁੰਦਾ ਸਿੱਕਾ। ਸਿੱਕਾ ਜਦੋਂ ਵੀ ਕੋਈ ਰਾਜਾ ਮਹਾਰਾਜਾ ਕੋਈ ਵੀ ਆਉਂਦਾ ਰਿਹਾ ਇਤਿਹਾਸ ਦੇ ਵਿੱਚ ਤੇ ਉਹਨੇ ਆਪਣਾ ਸਿੱਕਾ ਚਲਾਇਆ ਤੇ ਉਹ ਸਿੱਕੇ ਦੇ ਵੱਟੇ ਕੋਈ ਵੀ ਚੀਜ਼ ਮਿਲਦੀਆਂ ਸੀ ਜਾਂ ਇਹ ਇੱਕ ਸਿਸਟਮ ਬਣਿਆ ਹੋਇਆ ਸੀ। ਤਾਂ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇੱਕ ਗੱਲ ਆਉਂਦੀ ਹੈ ਜਦੋਂ ਉਹਨਾਂ ਦਾ ਜ਼ਿਕਰ ਆਉਂਦਾ ਵੀ ਜਦੋਂ ਉਹਨਾਂ ਦਾ ਰਾਜ ਆਇਆ ਉਹਨਾਂ ਨੇ ਆਪਣਾ ਸਿੱਕਾ ਨਹੀਂ ਚਲਾਇਆ, ਉਹਨਾਂ ਨੇ ਗੁਰੂ ਨਾਨਕ ਦਾ ਸਿੱਕਾ ਚਲਾਇਆ, ਉਹਨਾਂ ਨੇ ਗੁਰੂ ਗੋਬਿੰਦ ਦਾ ਸਿੱਕਾ ਚਲਾਇਆ, ਜਿਹੜੀ ਲਈ ਉਹਨਾਂ ਦੀ ਮਹਾਨਤਾ ਉਹਨਾਂ ਨੂੰ ਦਰਸਾਉਂਦੀ ਹੈ। ਉਹਨਾਂ ਦੀ ਮਹਾਨਤਾ ਅੱਜ ਤੱਕ ਅਸੀਂ ਚੇਤੇ ਕਰਦੇ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਇੱਕ ਬਰਾਗੀ ਤੋਂ ਇੱਕ ਐਡਾ ਯੋਧਾ ਬਣਿਆ ਗੁਰੂ ਸਾਹਿਬ ਦੀ ਥਾਪੜਾ ਨਾਲ, ਤੇ ਉਸ ਤੋਂ ਬਾਅਦ ਜਦੋਂ ਉਹਨੇ ਇੱਟਾਂ ਇੱਟਾਂ ਹਿਲਾ ਕੇ ਤੇ ਰਾਜ ਕਾਇਮ ਕਰ ਲਿਆ ਤਾਂ ਪਹਿਲਾ ਕੰਮ ਸੀ ਸਿੱਕਾ ਚਲਾਉਣਾ ਉਸ ਰਾਜ ਦਾ। ਤਾਂ ਸਿੱਕਾ ਉਹਨਾਂ ਨੇ ਗੁਰੂ ਸਾਹਿਬ ਨੂੰ ਜਿਹੜਾ ਸਤਿਕਾਰ ਬਖਸ਼ਦੇ ਹੋਏ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਸਿੱਕੇ ਚਲਾਏ। ਪਰ ਹੁਣ ਜਿਹੜਾ ਇਹ ਸਿੱਕਾ ਚੱਲਿਆ ਜਾਂ ਜਿਹੜੇ ਸਿੱਕੇ ਦੀ ਗੱਲ ਕੀਤੀ ਜਾ ਰਹੀ ਹੈ ਵੀ ਭਾਈ ਸਿੱਕਾ ਚਲਾਤਾ ਆਪਣੇ, ਅੱਜ ਤੁਸੀਂ ਪੜ੍ਹ ਰਹੇ ਹੋ ਵੀ ਦਿੱਲੀ ਸਰਕਾਰ ਨੇ ਜਾਂ ਭਾਜਪਾ ਨੇ ਜਾਂ ਇਹ ਆਪਣੇ ਨੇ ਭਾਰਤ ਸਰਕਾਰ ਨੇ ਉਹਨਾਂ ਦੇ ਨਾਂ ਦੇ ਉੱਤੇ ਸਿੱਕਾ ਚਲਾਤਾ, ਤਾਂ ਉਹ ਸਿੱਕਾ ਜਿਹੜੀ ਇੱਕ ਸੱਚਾਈ ਨਹੀਂ ਹੈ, ਉਹ ਇਹ ਹੈ ਜੀ ਵੀ ਇੱਕ ਨਾ ਮੋਹਰ ਵਾਂਗੂ ਸਿਆਉਣੇ ਦੀ ਬਣਾ ਲੈਂਦੇ ਆ ਛੋਟੀਆਂ ਮੋਹਰਾਂ ਜਾਂ ਉਹਦੀ ਨਕਲ ਬਣਾਈ ਆ ਉਦੋਂ ਦੇ ਸਿੱਕੇ ਦੀ। ਉਹ ਸਿੱਕਾ ਮਾਰਕੀਟ ਦੇ ਵਿੱਚ ਇੰਜ ਨਹੀਂ ਚੱਲੂਗਾ ਵੀ ਹਰੇਕ ਬੰਦੇ ਦੀ ਜਿਵੇਂ ਅਸੀਂ ਰੁਪਈਏ ਵਰਤਦੇ ਹਾਂ। ਉਹ ਸਿੱਕਾ ਇਹ ਹੈ ਵੀ ਜਿਹਦੇ ਕੋਲੇ ਮਣੀ ਪਈ ਆ ਯਾਦਗਾਰ ਦੇ ਤੌਰ ਤੇ ਉਹ ਸਿੱਕਾ ਖਰੀਦ ਸਕੂਗਾ ਤੇ ਉਹ ਖਰੀਦ ਕੇ ਆਪਣੇ ਕੋਲੇ ਰੱਖ ਸਕੂਗਾ। ਉਹ ਸਿਆਉਣਾ ਇਹ ਵੀ ਵੱਖਰੀ ਗੱਲ ਨਹੀਂ, ਇਹ ਵੀ ਗੱਲ ਨਹੀਂ ਹੈ ਵੀ ਉਹ ਵਿਕਣਾ ਨਹੀਂ ਜਾਂ ਕਿਤੇ ਦੇ ਨਹੀਂ ਸਕਣਾ ਤੁਸੀਂ, ਉਹ ਇੱਕ ਸਿਆਉਣਾ ਹੋਣ ਕਰਕੇ ਸਿਆਉਣੇ ਦੇ ਭਾਅ ਚ ਚੱਲੂਗਾ। ਪਰ ਜੇ ਹੁਣ ਉਹ ਕਿਸੇ ਹੋਰ ਕਰੰਸੀ ਦੇ ਵਿੱਚ ਬਣਾਉਣਾ ਹੋਵੇ, ਹੋਰ ਧਾਤੂ ਧਾਤ ਦੇ ਵਿੱਚ ਬਣਾਉਣਾ ਹੋਵੇ, ਫੇਰ ਉਹਦਾ ਕੋਈ ਮੁੱਲ ਨਹੀਂ ਹੋਊਗਾ। ਸੋ ਇਹ ਇੱਕ ਨਾ ਕਈ ਵਾਰੀ ਆਮ ਲੋਕਾਂ ਨੂੰ ਭਰਮ ਦੇ ਵਿੱਚ ਪਾਲ ਲਿਆ ਜਾਂਦਾ। ਜੇ ਉਹ ਚਲਾਉਣਾ ਹੀ ਸੀ, ਸਿੱਕਾ ਚਲਾਉਣਾ ਹੀ ਚਾਹੁੰਦੇ ਸੀ, ਤਾਂ ਅੱਜ ਬਹੁਤ ਸਾਰੇ ਜਿਹੜੇ ਇਹੋ ਜਿਹੇ ਤੁਸੀਂ ਦੇਖ ਰਹੇ ਹੋ ਢਾਲੇ ਨੋਟ ਜਿਹੜੇ ਸਿੱਕੇ ਚੱਲਦੇ ਆ ਸਾਡੇ, ਉਹਨਾਂ ਦੇ ਉੱਤੇ ਵੀ ਤਾਂ ਫੋਟੋ ਲਾਈ ਜਾ ਸਕਦੀ ਸੀ ਨਾ। ਉਹਨਾਂ ਦੇ ਉੱਤੇ ਜੇ ਫੋਟੋ ਲੱਗਦੀ ਫੇਰ ਉਹ ਅਸਲੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਦਾ ਸਿੱਕਾ ਮੰਨਿਆ ਜਾ ਸਕਦਾ ਸੀ ਵੀ ਉਹ ਸਿੱਕਾ ਚੱਲ ਪਿਆ। ਇਹ ਤਾਂ ਇੱਕ ਮੋਹਰ ਬਣਾਈ ਗਈ ਹੈ, ਇਹ ਕੋਈ ਵੀ ਬਣਾ ਸਕਦਾ, ਇਹਦੀ ਕੋਈ ਗੱਲ ਨਹੀਂ, ਇਹ ਕੋਈ ਜ਼ਰੂਰੀ ਨਹੀਂ ਸਰਕਾਰ ਤੋਂ ਮਨਜ਼ੂਰੀ ਲੈ ਕੇ ਬਣਾਈ ਜਾਵੇ। ਤੁਸੀਂ ਜੇ ਕੋਈ ਮੰਨ ਲਓ ਕਿਸੇ ਚੀਜ਼ ਦਾ ਇਹੋ ਜਿਹੀ ਇੱਕ ਮੋਹਰ ਬਣਾ ਲਓ, ਉਹ ਆਪਦੇ ਚਹੇਤਿਆਂ ਨੂੰ ਤੁਸੀਂ ਵੇਚ ਸਕਦੇ ਹੋ। ਉਹ ਜੇ ਸਿਉਣੇ ਦੀ ਹੈ ਤਾਂ ਉਹਨੇ ਸਿਉਣੇ ਦੇ ਭਾਅ ਵਿਕਣਾ, ਨਾ ਕਿ ਉਹਨੇ ਸਿੱਕੇ ਸਿੱਕਾ ਨਹੀਂ ਚੱਲ ਰਿਹਾ, ਉਹ ਸਿਉਣਾ ਚੱਲ ਰਿਹਾ ਉਹ ਚੀਜ਼। ਇਹ ਗੱਲ ਸਮਝਣੀ ਪੈਣੀ ਹੈ ਸਾਡੇ ਸਰੋਤਿਆਂ ਨੂੰ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀਆਂ ਕੁਰਬਾਨੀਆਂ ਜਾਂ ਜਿਹੜਾ ਉਹਨਾਂ ਦਾ ਇਤਿਹਾਸ ਨੂੰ ਦੇਣ, ਉਹ ਦੇਣ ਇੱਕ ਇੰਜ ਸਿੱਕਾ ਚਲਾਏ ਨਾਲ ਨਹੀਂ ਪੂਰੀ ਹੁੰਦੀ। ਉਹਨਾਂ ਦੀ ਤਾਂ ਜੇ ਮੇਨ ਸਟ੍ਰੀਮ ਕਰੰਸੀ ਹੈ ਜਿਹੜੀ, ਉਹਦੇ ਵਿੱਚ ਜੇ ਕਿਤੇ ਲੱਗਦਾ ਜਾਂ ਜਿਵੇਂ ਡਾਕ ਟਿਕਟਾਂ ਜਾਰੀ ਹੁੰਦੀਆਂ ਤਾਂ ਉਹ ਅਸੀਂ ਗੱਲ ਮੰਨ ਸਕਦੇ ਹਾਂ ਵੀ ਭਾਈ ਉਹ ਸਾਡੀ ਗਵਰਨਮੈਂਟ ਨੇ ਜਾਂ ਸਰਕਾਰ ਨੇ ਜਾਂ ਦੇਸ਼ ਨੇ ਉਹਨਾਂ ਦੀ ਜਿਹੜੀ ਕਦਰ ਪਾਈ ਆ, ਜਿਹੜਾ ਉਹਨਾਂ ਨੇ ਇੱਕ ਗੇਟ ਜਾਂ ਇੱਕ ਕਿਲਾ ਜਾਂ ਇੱਕ ਦਰਵਾਜ਼ਾ ਧਾੜਵੀਆਂ ਨੂੰ ਰੋਕਣ ਲਈ ਬਣਾਤਾ ਸੀ, ਇੱਕ ਕੰਧ ਬਣ ਕੇ ਖੜ ਗਏ ਸੀ ਅਫਗਾਨੀ ਧਾੜਵੀਆਂ ਦੇ ਮੂਹਰੇ ਭਾਰਤ ਨੂੰ ਬਚਾਉਣ ਲਈ, ਤਾਂ ਉਹ ਚੀਜ਼ ਦੀ ਜੇ ਕਦਰ ਪਾਉਣੀ ਹੈ ਤਾਂ ਉਹ ਮੇਨ ਚਲਾਉਣ 100 ਦੇ ਨੋਟ ਦੇ ਉੱਤੇ ਲਾਉਣ ਫੋਟੋ, ਉਹ ਸਿੱਕੇ ਦੀ ਫੋਟੋ ਲਾ ਦੇਣ, ਬਾਬਾ ਬੰਦਾ ਸਿੰਘ ਬਹਾਦਰ ਦੀ ਨਾ ਲਾਉਣ, ਉਸ ਟਾਈਮ ਦੀ ਕਰੰਸੀ ਦੀ ਉਹ ਫੋਟੋ ਲਾ ਦੇਣ। ਪਰ ਨਹੀਂ, ਇਹ ਇੱਕ ਨਾ ਇੱਕ ਕਨਫਿਊਜ਼ਨ ਪੈਦਾ ਕਰਨ ਵਾਲੀਆਂ ਗੱਲਾਂ ਹੁੰਦੀਆਂ ਤੇ ਇੱਕ ਖਬਰਾਂ ਬਣਾਉਣ ਤੱਕ ਸੀਮਤ ਆ। ਮੈਨੂੰ ਨਹੀਂ ਲੱਗਦਾ ਵੀ ਇਹ ਕਿੱਥੋਂ ਤੱਕ ਪਹੁੰਚੂਗਾ, ਗਿਣਤੀ ਦੇ 100-200-500 ਬੰਦਾ ਉਹਨੂੰ ਖਰੀਦ ਕੇ ਆਪਦੇ ਕੋਲੇ ਰੱਖ ਲੂਗਾ ਬਸ ਦੈਸੇ, ਤੇ ਇਦੂ ਬਾਅਦ ਹੋਰ ਕੁਛ ਨਹੀਂ ਹੋਊਗਾ।
ਜੀ ਬਿਲਕੁਲ ਬਰਾੜ ਸਾਹਿਬ, ਜਦੋਂ ਖਬਰਾਂ ਦੀ ਸੁਰਖੀ ਪੜੀ ਤੇ ਮੈਨੂੰ ਵੀ ਇਹੀ ਲੱਗਾ ਸੀਗਾ ਕਿ ਆਮ ਜਿਸ ਤਰ੍ਹਾਂ ਜਿਹੜਾ ਸਿੱਕੇ ਚੱਲਦੇ ਆ ਕੁਆਇਨਸ ਹੈਗੇ ਆ ਉਹਨਾਂ ਦੇ ਉੱਤੇ ਫੋਟੋ ਲੱਗੀ ਹੋਏਗੀ, ਸੋ ਇਹ ਵਾਲੀ ਜਿਹੜਾ ਭਰਮ ਹੈ ਦੂਰ ਕਰਨ ਲਈ ਤੁਹਾਡਾ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਇਹ ਹਿੱਸੇ ਦੇ ਵਿੱਚ ਹੁਣ ਅਸੀਂ ਆਲਮੋਸਟ ਅਖੀਰ ਤੇ ਹੀ ਆ, ਤੇ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਪਰ ਜਾਂਦੇ ਜਾਂਦੇ ਤੁਹਾਡੇ ਤੋਂ ਅਸੀਂ ਕੋਈ ਯਾਦ ਉਹ ਜਿਹੜੀ ਤੁਹਾਡੀ ਅੱਧੀ ਛੁੱਟੀ ਦੇ ਵੇਲੇ ਨਾਲ ਜੁੜੀ ਹੋਵੇ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਜਾਓ।
ਬਿਲਕੁਲ ਜੀ, ਯਾਦਾਂ ਸਾਰਿਆਂ ਦੀਆਂ ਜੁੜਦੀਆਂ ਅੱਧੀ ਛੁੱਟੀ ਨਾਲ, ਜਿਵੇਂ ਜਿਵੇਂ ਉਮਰ ਦਾ ਤਕਾਜ਼ਾ ਹੁੰਦਾ ਉਵੇਂ ਉਵੇਂ ਬੰਦਾ ਫਿਰ ਉਹ ਛੁੱਟੀ ਦੇ ਵਿੱਚ ਉਹ ਜੇ ਬਤੀਰਾ ਕਰ ਲੈਂਦਾ ਜੀ। ਪਰ ਮੇਰੇ ਯਾਦ ਆ ਜੀ, ਸ਼ਾਇਦ ਤੁਸੀਂ ਉਹ ਖੇਡ ਬਾਰੇ, ਕੋਈ ਸਾਡੇ ਸਰੋਤੇ ਉਸ ਖੇਡ ਬਾਰੇ ਜਾਣਦੇ ਵੀ ਨਾ ਹੋਣ, ਪਰ ਮੈਂ ਅੱਧੀ ਛੁੱਟੀ ਵੇਲੇ ਉਹ ਖੇਡ ਬਹੁਤ ਖੇਡੀ ਹੈ ਜੀ। ਉਹ ਖੇਡ ਦਾ ਨਾਂ ਸੀ ਡੱਕੇ। ਹੁਣ ਤੁਸੀਂ ਆਖੋ ਵੀ ਡੱਕੇ ਕੀ ਖੇਡ ਹੋਈ, ਤਾਂ ਉਹ ਨਾ ਕੀ ਕਰਦੇ ਸੀਗੇ, 12 ਡੱਕੇ ਕੱਟ ਲੈਂਦੇ ਸੀ ਕਿਸੇ ਬੌਕਰ ਦੇ ਜਾਂ ਕਿਸੇ ਵੀ ਹੋਰ ਟੇਢੇ ਬਿੰਗੇ, ਤੇ ਇੱਕ ਛੋਟਾ ਜਿਹਾ ਗੋਲ ਕੁੰਡਲ 1.5 ਫੁੱਟ ਦਾ ਮਾਰ ਕੇ ਤੇ ਉਹਦੇ ਵਿੱਚ ਉਹ ਡੱਕੇ ਸਿੱਟ ਦਿੰਦੇ ਤੇ ਉਹ ਡੱਕੇ ਇੱਕ ਦੂਜੇ ਦੇ ਉੱਤੇ ਟਿਕ ਜਾਂਦੇ, ਤਾਂ ਉਹ ਫਿਰ ਇਹ ਜੀ ਤਕਨੀਕ ਨਾਲ ਡੱਕੇ ਚੱਕਣੇ ਹੁੰਦੇ ਸੀਗੇ ਵੀ ਦੂਜਾ ਡੱਕਾ ਹਿੱਲਣਾ ਨਹੀਂ ਚਾਹੀਦਾ, ਜੇ ਹਿੱਲ ਗਿਆ ਕੋਈ ਡੱਕਾ ਇੱਕ ਚੱਕਦੇ ਦੂਜਾ ਹਿੱਲ ਗਿਆ ਤਾਂ ਉਹ ਤੁਸੀਂ ਤੁਹਾਡੀ ਗੇਮ ਓਵਰ ਹੋ ਗਈ। ਤਾਂ ਉਹ ਉਸ ਦੇ ਵਿੱਚ ਮੈਨੂੰ ਇੰਨੀ ਕੁ ਮਾਰਤ ਹਾਸਲ ਸੀ ਵੀ ਮੈਂ 12 ਦੇ 12 ਡੱਕੇ ਚੱਕ ਲੈਂਦਾ ਸੀ, ਤਾਂ ਜੇ ਤੁਸੀਂ 12 ਦੇ 12 ਡੱਕੇ ਚੱਕ ਲਏ ਤਾਂ ਅਗਲੀ ਟਰਮ ਵੀ ਤੁਹਾਡੀ ਆ। ਫਿਰ ਮੈਂ ਅੱਧੀ ਛੁੱਟੀ ਚ ਕਿਸੇ ਨੂੰ ਟਾਈਮ ਹੀ ਨਹੀਂ ਦਿੰਦਾ ਸੀਗਾ, ਮੈਨੂੰ ਉਹ ਚ ਮੈਂ ਮਾਸਟਰ ਹੋ ਚੁੱਕਿਆ ਸੀ, ਤੇ ਬਾਅਦ ਚ ਫਿਰ ਮੈਂ ਉਹ ਡੱਕੇ ਆ ਜਿਹੜੇ ਉਹ ਪਰਮਾਨੈਂਟ ਡੱਕੇ ਨਾ ਲੋਹੇ ਦੀਆਂ ਤਾਰਾਂ ਦੇ ਬਣਵਾ ਲਿਆ ਸੀ ਮਿਸਤਰੀ ਤੋਂ ਵੀ ਉਹ ਲੱਕੜ ਵਾਲਿਆਂ ਨਾਲ, ਫਿਰ ਲੋਹੇ ਦੀਆਂ ਤਾਰਾਂ ਦੇ ਉਦੋਂ ਵੀ ਨਜ਼ਾਰਾ ਆਉਂਦਾ ਸੀ ਖੇਡਣ ਦਾ। ਤੇ ਉਹ ਇੰਨਾ ਕੁ ਕਈ ਵਾਰੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨਾ ਵੀ ਜਿਹੜੀਆਂ ਇੰਨੀਆਂ ਸਿਰ ਚੜ ਕੇ ਬੋਲਣ ਲੱਗ ਜਾਂਦੀਆਂ ਵੀ ਤੁਸੀਂ ਹੈਰਾਨ ਹੋ ਜਾਂਦੇ ਹੋ ਵੀ ਤੁਹਾਡੀ ਏਡੀ ਕੁ ਖੇਡ ਤੇ ਐਡੇ ਵੱਡੇ ਪੱਧਰ ਤੇ ਕਿਵੇਂ ਖੇਡੀ ਜਾਣ ਲੱਗ ਗਈ। ਉਹ ਜਦੋਂ ਅੱਧੀ ਛੁੱਟੀ ਤੋਂ ਬਾਅਦ ਜਦੋਂ ਕਿਤੇ ਵੱਡੀਆਂ ਛੁੱਟੀਆਂ ਚ ਨਾਨਕੇ ਜਾਣਾ ਤਾਂ ਮਾਸੀਆਂ ਤੇ ਮਾਮੇ ਜਿਹੜੇ ਕਿ ਚੰਗੇ ਪੜ੍ਹੇ ਲਿਖੇ ਤੇ ਵੱਡੇ ਵੱਡੇ ਸਨ ਉਸ ਟਾਈਮ, ਹੁਣ ਪਤਾ ਹੀ ਹੈ ਤੁਹਾਡੀ ਉਮਰ ਦਾ ਕਿੰਨਾ ਫਰਕ ਹੁੰਦਾ, ਤੇ ਉਹਨਾਂ ਨੇ ਵੀ ਨਾ ਸਾਡੇ ਨਾਲ ਡੱਕੇ ਖੇਡਣ ਲੱਗ ਜਾਣਾ, ਕਹਿੰਦੇ ਬੜੀ ਇੰਟਰਸਟਿੰਗ ਗੇਮ ਆ, ਤੇ ਫਿਰ ਬਹੁਤ ਲੜਾਈ ਹੋਣੀ, ਉਹੀ ਕਹਿ ਦੇਣਾ ਹਿੱਲ ਗਿਆ ਸੀ ਤੂੰ ਮੰਨਦਾ ਨੀ, ਤੇ ਫਿਰ ਉਹ ਮੰਨਣਾ ਨਾ ਵੀ ਨਹੀਂ ਕੁਛ ਨੀ ਹਿੱਲਿਆ ਸੀ ਤੈਨੂੰ ਵਹਿਮ ਆ, ਉਦੋਂ ਕਿਹੜਾ ਕੋਈ ਵੀਡੀਓ ਰਿਕਾਰਡਿੰਗ ਹੁੰਦੀ ਸੀ। ਸੋ ਇੱਕ ਦੂਜੇ ਦੀਆਂ ਗੱਲਾਂ ਹੀ ਮੰਨਣੀਆਂ ਪੈਂਦੀਆਂ। ਤੇ ਮੇਰੇ ਅੱਜ ਵੀ ਸੀਨ ਯਾਦ ਆ ਵੀ ਮੇਰੇ ਮਾਮਾ ਜੀ ਐਨ ਪਹਿਲਾਂ ਬੈਠ ਕੇ ਧਰਤੀ ਤੇ ਲਿਟ ਲਿਟ ਕੇ ਦੇਂਦੇ ਵੀ ਕਿਹੜਾ ਡੱਕਾ ਪਹਿਲਾਂ ਚੱਕਿਆ ਜਾਵੇ ਜਿਹੜਾ ਕਿ ਦੂਜੇ ਤੇ ਦੂਜੇ ਨੂੰ ਹਿੱਲੇ ਨਾ, ਤਾਂ ਪਹਿਲਾਂ ਬਿਉਂਤਾਂ ਬਣਦੀਆਂ ਤੇ ਬੜੀ ਇੰਟਰਸਟਿੰਗ ਗੇਮ ਸੀ ਜੀ। ਤੇ ਤੁਸੀਂ ਅੱਜ ਅੱਧੀ ਛੁੱਟੀ ਦੇ ਕਰਕੇ ਮੈਨੂੰ ਯਾਦ ਕਰਾਤੀ, ਤੇ ਹੁਣ ਵੀ ਦਿਲ ਕਰ ਰਿਹਾ ਵੀ ਅੱਜ ਡੱਕੇ ਖੇਡਿਆ ਜਾਵੇ
ਖੇਡਿਆ ਜਾਵੇ। ਬਰਾੜ ਸਾਹਿਬ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਅੱਜ ਘਰ ਬੱਚਿਆਂ ਦੇ ਨਾਲ ਗੇਮ ਖੇਡਣ ਲਈ। 12 ਡੱਕੇ ਹੁੰਦੇ ਸੀ ਤੁਸੀਂ ਦੱਸਿਆ ਨਾ?
ਜੀ 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 ਬਿਲਕੁਲ, ਸਿੰਪਲੀ ਐਡੀ ਸੌਖੀ ਤੇ ਸਸਤੀ ਖੇਡਣੀ ਹੈ ਜੀ। ਧਰਤੀ ਮਾਂ ਦੀ ਨੂੰ ਆਪਾਂ ਉਹਦਾ ਬੇਸ ਬਣਾਉਣਾ, ਥੱਲੇ ਇੱਕ ਗੋਲ ਕੁੰਡਲ ਮਾਰਨਾ ਤੇ 12 ਲੱਕੜ ਦੇ ਡੱਕੇ ਤੋੜ ਲੈਣੇ ਆ, ਟੇਢੇ ਵਿੰਗੇ ਜੇ ਜੇ ਮਰਜ਼ੀ ਹੋਣ ਤੇ ਉਹਨਾਂ ਨੂੰ ਸਿੱਧੇ ਕਰਕੇ ਉਹਦੇ ਚ ਸਿੱਟ ਦਿਓ। ਜੇ ਉਹ ਰਾਊਂਡ ਤੋਂ ਬਾਹਰ ਡਿੱਗ ਪਿਆ, ਲਾਈਨ ਦੇ ਉੱਤੇ ਡਿੱਗ ਪਿਆ, ਤਾਂ ਤੁਹਾਡੀ ਵਾਰੀ ਕੱਟੇਗੀ, ਤੁਸੀਂ ਆਊਟ ਹੋ ਗਏ। ਉਹ ਸਾਰੇ ਡਿੱਗਣੇ ਵੀ ਅੰਦਰ ਚਾਹੀਦੇ, ਕਿਉਂਕਿ ਨਹੀਂ ਤਾਂ ਤੁਸੀਂ ਖੰਡਿਆ ਕੇ ਸਿੱਟ ਲਓਗੇ, ਤੇ ਉਹ ਡਿੱਗਣੇ ਵੀ ਇਕੱਠੇ ਚਾਹੀਦੇ, ਸਾਰੇ ਅੰਦਰ ਅੰਦਰ ਰਹਿਣ ਉਹਦੇ ਵਿੱਚ, ਤੇ ਫੇਰ ਤੁਸੀਂ ਕੱਲਾ ਕੱਲਾ ਕਰਕੇ ਉਹਨੂੰ ਚੱਕਣਾ।
ਠੀਕ ਹੈ ਠੀਕ ਹੈ ਬਰਾੜ ਸਾਹਿਬ, ਮੈਨੂੰ ਲੱਗਦਾ ਤੇ ਸਰੋਤੇ ਵੀ ਅੱਜ ਜ਼ਰੂਰ ਕੋਸ਼ਿਸ਼ ਜ਼ਰੂਰ ਕਰਿਓ ਜੀ ਇਹ ਵਾਲੀ ਖੇਡ ਖੇਡਣ ਲਈ। ਔਰ ਬਾਕੀ ਬੜਾ ਮਜ਼ਾ ਆਉਂਦਾ ਹੈ ਯਾਦ ਕਰਕੇ ਗੱਲਾਂ ਬਰਾੜ ਸਾਹਿਬ, ਕਿ ਉਹ ਖੇਡਾਂ ਅਸੀਂ ਕਿੱਦਾਂ ਆਪ ਹੀ ਕੱਢ ਲਈ ਦੀਆਂ ਸੀਗੀਆਂ।
ਕਿਸੇ ਚੀਜ਼ ਤੇ ਕੋਈ ਡਿਪੈਂਡੈਂਟ ਨਹੀਂ ਹੁੰਦੇ ਸੀਗੇ ਕਿ ਹੱਥ ਚ ਫੋਨ ਹੋਵੇ ਰਿਮੋਟ ਹੋਵੇ ਤੇ ਆਪਣੀਆਂ ਖੇਡਾਂ ਆਪ ਹੀ ਘੜ ਲੈਂਦੀਆਂ ਸੀ ਕਦੀ ਚਾਰ ਕੌਡਾਂ ਕੱਢ ਕੇ ਉਹਨਾਂ ਨਾਲ ਖੇਡਣ ਲੱਗ ਜਾਣਾ ਗੇਂਦ ਗੀਤੇ ਬਣਾ ਲੈਣੇ ਤੇ ਜਿੱਦਾਂ ਤੁਸੀਂ ਦੱਸਿਆ ਕਿ ਡੱਕਿਆਂ ਦੇ ਨਾਲ ਖੇਡ ਖੇਡ ਲੈਣੀ ਸੋ ਅਸੀਂ ਆਪਣੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਇਹ ਹੋਰ ਖੇਡਾਂ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਬਰਾੜ ਸਾਹਿਬ ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਸ਼ਮੂਲੀਅਤ ਦੇ ਲਈ ਬਹੁਤ ਬਹੁਤ ਸਵਾਗਤ ਧੰਨਵਾਦ ਤੁਹਾਡਾ ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡਾ ਬੜਾ ਵਧੀਆ ਜਾਏਗਾ ਸੋ ਬਹੁਤ ਬਹੁਤ ਸ਼ੁਕਰੀਆ
ਬਹੁਤ ਮਿਹਰਬਾਨੀ ਜੀ ਬਹੁਤ
ਪ੍ਰੋਗਰਾਮ ਦੇ ਵਿਚ ਅਸੀਂ ਅੱਗੇ ਅੱਜ ਗੱਲਬਾਤ ਕਰਨੀ ਆ ਜੀ ਅੱਧੀ ਛੁੱਟੀ ਵੇਲੇ ਅਸੀਂ ਜਿਹੜੀਆਂ ਮਸਤੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ ਉਹਨਾਂ ਬਾਰੇ ਪਰ ਉਸ ਤੋਂ ਪਹਿਲਾਂ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ ਸੋ ਬ੍ਰੇਕ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਜਲਦੀ ਹਾਜ਼ਰ ਹੁੰਦੇ ਆ ਪ੍ਰੋਗਰਾਮ ਲਹਿਰਾਂ ਦੇ ਵਿਚ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਉ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੂਰਿਸ ਆਸਟ੍ਰੇਲੀਆ ਲੋਇਰ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ ਮਾਈਗ੍ਰੇਸ਼ਨ ਫੈਮਿਲੀ ਲਾ ਪਰਸਨਲ ਇੰਜਰੀ ਕਨਵੈਂਸਿੰਗ ਬਿਜ਼ਨਸ ਸੇਲ ਪਰਚੇਸ ਕਮਰਸ਼ੀਅਲ ਅਤੇ ਰੀਅਲ ਅਸਟੇਟ ਸੰਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲੋਇਰ ਨੂੰ ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਬ ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਲਹਿਰਾਂ ਦੇ ਵਿੱਚ ਹੁਣ ਜਿਹੜਾ ਸਾਡਾ ਸਾਥ ਹੈ ਕੁਛ ਜ਼ਿਆਦਾ ਨਹੀਂ, ਪਰ ਫਿਰ ਵੀ ਜੀ ਅੱਧੇ ਘੰਟੇ ਤੱਕ ਦਾ ਸਮਾਂ ਜਿਹੜਾ ਸਾਡੇ ਕੋਲ ਹੈ, ਸੋ ਇਹਦੇ ਵਿੱਚ ਅਸੀਂ ਹੁਣ ਲਹਿਰਾਂ ਲਾਉਣੀਆਂ ਪ੍ਰੋਗਰਾਮ ਦੇ ਵਿੱਚ ਆਪਣੀਆਂ ਯਾਦਾਂ ਨੂੰ ਯਾਦ ਕਰਕੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂ ਉਸ ਤੋਂ ਪਹਿਲਾਂ ਜੀ ਮੈਂ ਜਿਹੜੇ ਮੈਸੇਜਿਸ ਸਾਨੂੰ ਆਏ ਹੋਏ ਆ ਉਹਨਾਂ ਨੂੰ ਵੀ ਮੈਂ ਜ਼ਰੂਰ ਲੈਣਾ ਚਾਹੁੰਦੀ ਹਾਂ ਜੀ। ਸਾਨੂੰ ਬਾਜ਼ ਕਰਕੇ ਕੋਈ ਮੈਸੇਜ ਆਇਆ ਹੈ ਜੀ ਟੈਲੀਗ੍ਰਾਮ ਰਾਹੀਂ, ਤੇ ਉਹਨਾਂ ਨੇ ਵੀ ਕੁਝ ਸੁਝਾਅ ਦਿੱਤੇ ਪ੍ਰੋਗਰਾਮ ਦੇ ਬਾਰੇ, ਸੋ ਮੈਂ ਨੋਟ ਕਰ ਲਿਆ ਤੇ ਇਹਨਾਂ ਨੇ ਕੁਝ ਪ੍ਰੋਗਰਾਮਾਂ ਦੇ ਬਾਰੇ ਪੁੱਛਿਆ ਵੀ ਸੀ ਜੀ। ਸੋ ਇਹ ਜਿਹੜੇ ਪ੍ਰੋਗਰਾਮ ਹੈ ਪ੍ਰੋਪਰ ਪ੍ਰੋਗਰਾਮ ਨਹੀਂ ਹੈ ਜੀ, ਥੋੜੇ ਛੋਟੇ ਛੋਟੇ ਜਿੰਗਲ ਕਹਿ ਲਓ ਜਾਂ ਸਪੋਟ ਕਹਿ ਲਓ, ਥੋੜੇ ਥੋੜੇ ਐਡ ਆਨ ਕਰਨ ਲਈ ਹੁੰਦੇ ਆ ਜਿਹੜੇ ਰਿਪੀਟ ਤੇ ਲਗਾਈ ਦੇ ਆ। ਸੋ ਇਹਨਾਂ ਨੂੰ ਅਸੀਂ ਪ੍ਰੋਪਰ ਪ੍ਰੋਗਰਾਮ ਨਹੀਂ ਤੁਸੀਂ ਕਹਿ ਸਕਦੇ, ਬਾਕੀ ਪ੍ਰੋਗਰਾਮ ਜਿਹੜੇ ਤੁਸੀਂ ਕਹਿ ਰਹੇ ਕਿ ਤੁਹਾਨੂੰ ਬਹੁਤ ਵਧੀਆ ਲੱਗਦੇ ਨੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਸੁਣਦੇ ਰਹੋ, ਸੁਣਾਉਂਦੇ ਰਹੋ ਜੀ ਹਰਮਨ ਰੇਡੀਓ ਤੇ ਸਾਂਝ ਜਿਹੜੀ ਸਾਡੇ ਨਾਲ ਪਾਈ ਰੱਖੋ। ਸੋ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਵੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਹਨਾਂ ਨੇ ਕਿਹਾ ਜੀ ਕਿ ਸੈਨ ਭਗਤ ਜੀ ਬਾਰੇ ਕੋਈ ਗੱਲਬਾਤ ਜਾਂ ਉਹਨਾਂ ਦੇ ਬਾਰੇ ਗੱਲ ਕਰਨ ਨੂੰ ਕਿਹਾ ਹੈ। ਸੋ ਇਹਨਾਂ ਇਸ ਬਾਰੇ ਮੈਨੂੰ ਲੱਗਦਾ ਹੈ ਕਿ ਮੈਂ ਕੋਈ ਬਹੁਤ ਵਧੀਆ ਬੰਦਾ ਨਹੀਂ ਜਿਹਨੂੰ ਤੁਸੀਂ ਇਹ ਕਿਹਾ ਹੈ। ਸੋ ਇਹ ਜਿਹੜੇ ਸੈਨ ਭਗਤ ਜੀ ਬਾਰੇ ਅਸੀਂ ਅਮਨਦੀਪ ਸਿੱਧੂ ਹੁਣਾਂ ਨੂੰ ਮੈਂ ਜ਼ਰੂਰ ਕਹਾਂਗੀ, ਇਹ ਮੈਸੇਜ ਤੁਹਾਡਾ ਫੋਰਵਰਡ ਕਰ ਦਾਂਗੀ ਕਿ ਉਹ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਸੈਨ ਭਗਤ ਜੀ ਬਾਰੇ ਜ਼ਰੂਰ ਗੱਲਬਾਤ ਕਰਨ, ਤੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਜੀ ਰੁਪਿੰਦਰਜੀਤ ਸਿੰਘ ਹੁਣੇ ਜੁੜੇ ਸੀ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਸੀਗੇ। ਤੇ ਯਾਦਾਂ ਦੀ ਗੱਲ ਛੇੜੀ ਸੀਗੀ ਜੀ ਅੱਧੀ ਛੁੱਟੀ ਵੇਲੇ ਦੀਆਂ ਯਾਦਾਂ ਦੀ, ਤੇ ਉਹਦੇ ਨਾਲ ਇਹਨਾਂ ਨੇ ਕਿਹਾ ਸੀ ਕਿ ਜਦੋਂ ਇੰਡੀਅਨ ਸਕੂਲ ਚ ਪੜ੍ਹਦੇ ਸੀ ਤੇ ਅੱਧੀ ਛੁੱਟੀ ਵੇਲੇ ਕਿਤਾਬ ਦਾ ਬੈਟ ਬਣਾ ਕੇ ਪੇਪਰ ਦੀ ਬਾਲ ਬਣਾ ਕੇ ਖੇਡਦੇ ਹੁੰਦੇ ਸੀ, ਉਹ ਵੇਲੇ ਬਹੁਤ ਯਾਦ ਆਉਂਦੇ ਨੇ। ਤੇ ਕਦੇ ਕਦੇ ਛੂਣ ਛਪਾਈ ਵੀ ਖੇਡਦੇ ਹੁੰਦੇ ਸੀ, ਰੋਟੀ ਨੂੰ ਅਚਾਰ ਲਗਾ ਕੇ ਪਾਕਿਟ ਚ ਪਾ ਲਈਦਾ ਸੀ ਤੇ ਖੇਡਦੇ ਹੋਏ ਖਾ ਲਈਦਾ ਸੀ, ਬਚਪਨ ਵਧੀਆ ਸੀ ਕਹਿੰਦੇ। ਸੋ ਇਹ ਸੀ ਜੀ ਰੁਪਿੰਦਰਜੀਤ ਸਿੰਘ, ਤੇ ਇਹਨਾਂ ਨੇ ਮਲਕੀਤ ਸਿੰਘ ਦਾ ਸੌਂਗ ਪੱਥਰਾਂ ਦੀ ਦੁਨੀਆਂ ਜਿਹੜਾ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਪ੍ਰੋਗਰਾਮ ਦੇ ਵਿੱਚ, ਤੁਹਾਡਾ ਇਹ ਜਿਹੜਾ ਗੀਤ ਹੈ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ। ਸੋ ਆਪਣੀਆਂ ਇਹ ਪਿਆਰੀਆਂ ਪਿਆਰੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਇੱਕ ਦੀ ਲਿਖੀ ਹੋਈ ਯਾਦ ਸੀ ਸਾਡੇ ਕਈ ਤੇ ਕੀ ਸਾਰੇ ਸਰੋਤਿਆਂ ਦੇ ਮਨਾਂ ਦੇ ਵਿੱਚ ਉਹ ਇਕਦਮ ਫਲੈਸ਼ ਬੈਕ ਵਾਂਗੂ ਉਹ ਸਾਰੇ ਸੀਨ ਯਾਦ ਆ ਜਾਂਦੇ, ਜਿੱਦਾਂ ਤੁਸੀਂ ਕਿਹਾ ਕਿ ਛੂਣ ਛਪਾਈ ਖੇਡਦੇ ਸੀ ਜਾਂ ਕਿਤਾਬ ਦਾ ਹੀ ਬੈਟ ਬਣਾ ਕੇ ਤੇ ਕਾਗਜ਼ ਦੀ ਬਾਲ ਬਣਾ ਕੇ ਖੇਡ ਲਈਦਾ ਸੀ, ਉਹ ਅੰਬ ਦਾ ਅਚਾਰ ਲਗਾ ਕੇ ਰੋਟੀ ਤੇ ਉਹਦੀ ਰੋਲੀ ਬਣਾ ਕੇ ਜਿਹਨੂੰ ਅਸੀਂ ਘੁੱਗੂ ਕਹਿੰਦੇ ਹੁੰਦੇ ਸੀ ਬਣਾ ਕੇ ਖਾ ਲਈਦਾ ਹੁੰਦਾ ਸੀ। ਸੋ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਲਈ ਤੇ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਸਾਡੇ ਨਾਲ ਗੁਰੀ ਸਿੱਧੂ ਹੁਣੀ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਨੂੰ ਸਾਰਿਆਂ ਨੂੰ, ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਜੀ, ਤੇ ਲਵਿੰਗ ਇਟ ਐਸ ਯੂਜ਼ੁਅਲ। ਇੱਕ ਕੁਐਸਚਨ ਆ ਮੈਲਬਰਨ ਟਰੱਕ ਵੀਰਾਂ ਦੇ ਲਈ, ਲਓ ਜੀ ਇਹ ਕੁਐਸਚਨ ਉਹਨਾਂ ਨੇ ਮੈਨੂੰ ਨੀ ਹੁਣ ਟਰੱਕ ਚਲਾਉਣ ਵਾਲੇ ਵੀਰਾਂ ਨੂੰ ਪੁੱਛਿਆ ਹੈ ਮੈਲਬਰਨ ਚ ਜਿਹੜੇ ਰਹਿੰਦੇ ਨੇ। ਕਹਿੰਦੇ ਕਿ ਜਿੱਦਾਂ ਹਰ ਰੋਜ਼ ਬਹੁਤ ਜ਼ਿਆਦਾ ਪੰਜਾਬੀ ਮੂਵ ਹੋ ਰਹੇ ਨੇ ਸਿਡਨੀ ਤੋਂ ਮੈਲਬਰਨ ਨੂੰ, ਤੇ ਕਹਿੰਦੇ ਕਿ ਮੈਲਬਰਨ ਵਾਲੇ ਵੀਰਾਂ ਦੀ ਕੀ ਸੋਚ ਹੈ ਕਿ ਉਹ ਆਪਣੀਆਂ ਜਿਹੜੀਆਂ ਜੌਬ ਲਈ ਇਨਸਿਕਿਓਰ ਫੀਲ ਤਾਂ ਨਹੀਂ ਕਰਦੇ। ਸੋ ਇਹਦਾ ਜਵਾਬ ਜੀ ਹੁਣ ਮੈਲਬਰਨ ਚ ਬੈਠੇ ਜਿਹੜੇ ਵੀਰ ਆ ਉਹ ਹੀ ਦੇ ਸਕਦੇ ਆ। ਸੋ ਜੀ ਦੱਸੋ ਗੁਰੀ ਸਿੱਧੂ ਹੋਣਾ ਨੂੰ ਕਿ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਵੀਰ ਜਾਂ ਜਿਹੜੀਆਂ ਫੈਮਿਲੀ ਸਿਡਨੀ ਤੋਂ ਮੈਲਬਰਨ ਨੂੰ ਧੜਾਧੜ ਮੂਵ ਹੋ ਰਹੀਆਂ ਨੇ, ਕੀ ਮੈਲਬਰਨ ਵਾਲੇ ਉਸਦੇ ਲਈ ਖੁਸ਼ ਨੇ ਜਾਂ ਨਾ ਖੁਸ਼ ਨੇ, ਕੀ ਉਹ ਆਪਣੀਆਂ ਜੋਬ ਨੂੰ ਲੈ ਕੇ ਇਨਸਿਕਿਉਰਿਟੀ ਫੀਲ ਕਰਦੇ ਨੇ। ਸੋ ਇਹ ਤੁਸੀਂ ਹੀ ਦੱਸ ਸਕਦੇ ਹੋ ਗੁਰੀ ਸਿੱਧੂ ਹੋਣਾ ਨੂੰ ਜਵਾਬ ਹੁਣ ਇਸ ਜਿਹੜਾ ਆਂਸਰ ਇਹਦਾ ਕੁਸਚਨ ਦਾ ਆਂਸਰ ਤੁਸੀਂ ਦੇਣਾ ਹੈ। ਸੋ ਜੀ ਅਸੀਂ ਹੁਣ ਸ਼ੁਰੂ ਕਰਨੀਆਂ ਆਪਣੀਆਂ ਯਾਦਾਂ ਤੇ ਯਾਦਾਂ ਜਦੋਂ ਕਹਿੰਦੇ ਤੇ ਇਕੱਠੇ ਰਲ ਕੇ ਬੈਠੋ ਤੇ ਫੇਰ ਹੀ ਮਜ਼ਾ ਆਉਂਦਾ ਸੁਣਾਉਣ ਦਾ। ਕੁਝ ਮੈਂ ਆਪਣੀਆਂ ਸੁਣਾਉਣੀਆਂ ਤੇ ਕੁਝ ਤੁਹਾਡੀਆਂ ਵੀ ਸੁਣਨੀਆਂ ਨੇ। ਸੋ ਅਮਰਦੀਪ ਸਿੰਘ ਪਰਥ ਇਹਨਾਂ ਨੇ ਜੀ ਸਭ ਤੋਂ ਪਹਿਲਾਂ ਮੇਰੇ ਨਾਲ ਆਪਣੀ ਯਾਦ ਜਿਹੜੀ ਸਾਂਝੀ ਕੀਤੀ ਸੀ। ਮੈਨੂੰ ਪੂਰੀ ਉਮੀਦ ਹੈ ਕਿ ਉਹ ਸਾਡੇ ਨਾਲ ਜੁੜੇ ਹੋਏ ਨੇ ਤੇ ਆਪਣੀਆਂ ਤੇ ਸਾਡੀਆਂ ਯਾਦਾਂ ਸੁਣ ਰਹੇ ਨੇ। ਸੋ ਇਹਨਾਂ ਨੇ ਕਿਹਾ ਸੀ ਜੀ ਕਿ ਮੈਂ ਤਾਂ ਅੱਧੀ ਛੁੱਟੀ ਨੂੰ ਕੁੜੀਆਂ ਦਾ ਲੰਚ ਵੀ ਖਾ ਜਾਂਦਾ ਹੁੰਦਾ ਸੀ। ਅਮਰਦੀਪ ਸਿੰਘ ਸੀ ਪਰਥ ਤੋਂ। ਸੋ ਬਿਲਕੁਲ ਜੀ ਇਹੋ ਜਿਹੀਆਂ ਸ਼ਰਾਰਤਾਂ ਅੱਧੀ ਛੁੱਟੀ ਵੇਲੇ ਚੱਲਦੀਆਂ ਹੀ ਰਹਿੰਦੀਆਂ ਹੁੰਦੀਆਂ ਸੀਗੀਆਂ। ਕਈ ਵੇਲੇ ਸੱਚੀ ਗੱਲ ਹੈ ਕਿ ਕੋਈ ਨਲਕੇ ਤੇ ਪਾਣੀ ਪੀਣ ਗਿਆ ਹੁੰਦਾ ਸੀ ਜਾਂ ਫੱਟੀ ਪੋਚਣ ਗਿਆ ਹੁੰਦਾ ਸੀਗਾ ਤੇ ਪਿੱਛੋਂ ਫਿਰ ਉਹਦਾ ਲੰਚ ਵੀ ਕੱਢ ਕੇ ਖਾ ਜਾਣਾ ਤੇ ਕੋਈ ਵੱਡੀ ਗੱਲ ਨੀ ਹੁੰਦੀ ਸੀ ਜੀ। ਤੇ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਆਪਣੀ ਯਾਦ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ। ਔਰ ਯਾਦਾਂ ਦੀ ਸਾਂਝ ਤੁਸੀਂ ਏਦਾਂ ਹੀ ਸਾਡੇ ਨਾਲ ਪਾਈ ਰੱਖਣੀ ਹੈ। ਤੇ ਚਲੋ ਜੀ ਸ਼ੁਰੂ ਕਰਦੀ ਹੈ ਸ਼ੁਰੂ ਤੋਂ, ਹੈ ਨਾ, ਕਿ ਜਦੋਂ ਅਸੀਂ ਸਕੂਲ ਦੀ ਗੱਲਬਾਤ ਕੀਤੀ ਸੀਗੀ ਪਿਛਲੇ ਤੋਂ ਪਿਛਲੇ ਐਪੀਸੋਡ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ, ਕਿ ਕਿਸ ਤਰ੍ਹਾਂ ਸਕੂਲ ਦਾ ਜਿਹੜਾ ਸਵੇਰ ਸੀਗੀ ਉਹ ਸ਼ੁਰੂ ਹੁੰਦੀ ਸੀ, ਪ੍ਰਾਰਥਨਾ ਹੁੰਦੀ ਸੀ, ਉਹ ਐਕਸਰਸਾਈਜ਼ਾਂ ਜਿਹੀਆਂ ਉਹ ਵੀ ਕਰੀ ਦੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਪੜ੍ਹਾਈ ਵੱਲ ਹੋ ਜਾਂਦਾ ਸੀਗਾ। ਤੇ ਉਸ ਤੋਂ ਬਾਅਦ ਪਰ ਫਿਰ ਜਦੋਂ ਅੱਧੀ ਅੱਧੀ ਛੁੱਟੀ ਦੀ ਉਹ ਘੰਟੀ ਵੱਜਦੀ ਹੁੰਦੀ ਸੀ ਨਾ, ਤੇ ਆਹਾ ਉਹਦੇ ਨਾਲ ਹੀ ਚਿਹਰੇ ਤੇ ਫਿਰ ਰੌਣਕ ਆ ਜਾਂਦੀ ਹੁੰਦੀ ਸੀਗੀ ਨਾ, ਤੇ ਖੁਸ਼ੀ ਚ ਪਾਗਲ ਹੋ ਕੇ ਏਦਾਂ ਦੌੜੀ ਦਾ ਹੁੰਦਾ ਸੀ, ਰੌਲਾ ਪਾਉਂਦੇ ਵੀ ਪਤਾ ਨੀ ਜਿੱਦਾਂ ਕੀ ਚੀਜ਼ ਹੱਥ ਲੱਗ ਗਈ ਹੁੰਦੀ ਸੀ ਨਾ। ਤੇ ਫਿਰ ਦਿਮਾਗ ਦੇ ਵਿੱਚ ਨਾ ਉਹ ਇਕਦਮ ਉਹ ਘੰਟੀ ਦੇ ਨਾਲ ਹੀ ਕਿੰਨੇ ਪਲਾਨ ਬਣ ਜਾਂਦੇ ਹੁੰਦੇ ਸੀਗੇ ਵੀ ਕੀ ਕਰਨਾ ਆ ਅੱਜ ਦੀ ਛੁੱਟੀ ਦੇ ਵਿੱਚ, ਉਹਦੇ ਨਾਲ ਖੇਡਣਾ ਆ, ਆਹ ਕਰਨਾ ਆ, ਆਹ ਖਾਣਾ ਆ, ਇੱਥੇ ਜਾਣਾ ਆ। ਏਦਾਂ ਲੱਗਦਾ ਹੁੰਦਾ ਸੀ ਵੀ ਬਸ ਇਹ 20-30 ਮਿੰਟ ਜਿਸ ਤਰ੍ਹਾਂ ਪਤਾ ਨੀ ਅਸੀਂ ਕੀ ਕਰ ਲੈਣਾ ਇਹਦੇ ਵਿੱਚ। ਤੇ ਉਹ ਦੋਸਤਾਂ ਨਾਲ ਸਹੇਲੀਆਂ ਨਾਲ ਹੱਥ ਵਿੱਚ ਰੋਟੀ ਵਾਲੇ ਡੱਬੇ ਫੜ ਕੇ ਆਪਣੀ ਆਪਣੀ ਫਿਰ ਜਿਹੜੀ ਫੇਵਰੇਟ ਪਲੇਸ ਸਪੋਟ ਹੁੰਦਾ ਸੀ ਨਾ, ਆਪਣੀ ਪਸੰਦੀਦਾ ਜਗ੍ਹਾ ਹੁੰਦੀ ਸੀਗੀ, ਉੱਥੇ ਜਾ ਕੇ ਬੈਠ ਜਾਣਾ, ਜਾਂ ਉਹ ਕੋਈ ਵੱਡਾ ਦਰਖਤ ਹੁੰਦਾ ਸੀਗਾ ਉਹਦੇ ਥੱਲੇ ਬਣਿਆ ਕੋਈ ਥੜਾ ਹੋ ਜਾਂਦਾ ਸੀ, ਸਕੂਲ ਦੀ ਬਿਲਡਿੰਗ ਦਾ ਵਰਾਂਡਾ ਹੋ ਗਿਆ ਜਾਂ ਗਰਾਊਂਡ ਕਿਤੇ ਵੀ ਕੋਈ ਵੀ, ਹਰ ਕਿਸੇ ਦੀ ਆਪਣੀ ਆਪਣੀ ਇੱਕ ਫੇਵਰੇਟ ਸਪੋਟ ਜਿਹੜੀ ਹੁੰਦੀ ਸੀ, ਉੱਥੇ ਜਾ ਕੇ ਬੈਠ ਜਾਣਾ ਤੇ ਫਿਰ ਪੁੱਛਣਾ ਪਈ ਨਾ ਤੂੰ ਕੀ ਲਿਆਇਆ ਤੂੰ ਕੀ ਲਿਆਇਆ। ਏਦਾਂ ਕਰਦਿਆਂ ਕਰਦਿਆਂ ਨੇ ਫਿਰ ਅਸੀਂ ਆਪਣੇ ਰੋਟੀ ਵਾਲੇ ਡੱਬੇ ਖੋਲਣੇ ਤੇ ਉਹਦੀ ਖੁਸ਼ਬੂ ਨੇ ਫਿਰ ਭੁੱਖ ਨੂੰ ਹੋਰ ਵਧਾ ਦੇਣਾ ਹਨਾ, ਤੇ ਦੂਸਰੇ ਦੇ ਡੱਬੇ ਵੱਲ ਵੀ ਝਾਤੀ ਮਾਰਨੀ ਵੀ ਇਹ ਅੱਜ ਕੀ ਲੈ ਕੇ ਆਇਆ ਆ। ਜਿੱਦਾਂ ਕਦੇ ਸਬਜ਼ੀ ਵੀ ਨਹੀਂ ਹੁੰਦੀ ਸੀ ਤੇ ਫਿਰ ਉਹ ਪਰੌਂਠੀ ਵਿੱਚ ਰੱਖਿਆ ਅੰਬ ਦਾ ਜਿਹੜਾ ਅਚਾਰ ਹੁੰਦਾ ਸੀਗਾ ਨਾ, ਉਹ ਹੀ ਇਕੱਠੇ ਬੈਠ ਕੇ ਖਾਣ ਦਾ ਬੜਾ ਸਵਾਦ ਆਉਂਦਾ ਹੁੰਦਾ ਸੀਗਾ। ਤੇ ਕਈ ਵਾਰੀ ਫਿਰ ਚੂਰੀ ਕੁੱਟ ਕੇ ਉਹਦੇ ਲੱਡੂ ਬਣਾ ਕੇ ਵੀ ਡੱਬੇ ਵਿੱਚ ਪਏ ਮਿਲ ਜਾਂਦੇ ਹੁੰਦੇ ਸੀਗੇ ਤੇ ਫਿਰ ਉਹ ਬੜੇ ਖੁਸ਼ ਹੋਈਦਾ ਸੀ ਤੇ ਦਿਲ ਕਰਦਾ ਹੁੰਦਾ ਸੀ ਕਿ ਹੁਣੇ ਘਰ ਜਾ ਕੇ ਮੰਮੀ ਦੇ ਹੱਥ ਚੁੰਮ ਲਈਏ ਹਨਾ, ਵੀ ਅੱਜ ਤੇ ਚੂਰੀ ਮਿਲ ਗਈ ਖਾਣ ਨੂੰ। ਤੇ ਫਿਰ ਜੀ ਰੋਟੀ ਖਾ ਕੇ ਖੇਡਣ ਵੱਲ ਹੋ ਜਾਈਦਾ ਹੁੰਦਾ ਸੀਗਾ ਤੇ ਸੋਚੀਦਾ ਹੁੰਦਾ ਸੀ ਹੁਣ ਜਿਹੜੇ ਬਚੇ 15-20 ਮਿੰਟ ਆਏ ਅਸੀਂ ਕੀ ਕਰਨਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਟੈਲੀਗ੍ਰਾਮ ਰਾਹੀਂ ਹੈਰੀ ਸਿੰਘ ਹੁਣੀ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਕਹਿੰਦੇ ਅੱਜ ਤਾਂ ਤੁਸੀਂ ਸਕੂਲ ਦੀਆਂ ਯਾਦਾਂ ਦਵਾ ਦਿੱਤੀਆਂ, ਪਲੀਜ਼ ਪਲੇ ਸੌਂਗ ਬੇਬੀ ਮਖਸੂਸਪੁਰੀ, ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ। ਠੀਕ ਹੈ ਜੀ ਹੈਰੀ ਜੀ, ਬਿਲਕੁਲ ਜੀ ਯਾਦਾਂ ਅਸੀਂ ਸਕੂਲ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ, ਪਰ ਹੁਣ ਤੁਹਾਡੀ ਵਾਰੀ ਹੈ, ਤੁਸੀਂ ਵੀ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨੀਆਂ। ਤੇ ਜਿਹੜਾ ਸੌਂਗ ਤੁਸੀਂ ਬੇਬੀ ਮਖਸੂਸਪੁਰੀ ਦਾ ਕਿਹਾ ਜੀ, ਉਹ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ, ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ। ਤੇ ਮੈਂ ਬੈਠੀ ਜੀ ਇੱਥੇ ਵੇਟ ਕਰਨੀ ਆ ਤੁਹਾਡੇ ਸਾਰਿਆਂ ਦੀਆਂ ਯਾਦਾਂ ਨੂੰ ਉਸ ਅੱਧੀ ਛੁੱਟੀ ਦੇ ਵੇਲੇ ਚ ਤੁਸੀਂ ਕੀ ਕਰਦੇ ਸੀ ਤੁਸੀਂ ਜ਼ਰੂਰ ਦੱਸਣਾ ਹੈ। ਤੇ ਚਲੋ ਜੀ ਯਾਦਾਂ ਦੀ ਸਾਂਝ ਵੀ ਪਾਉਣੀ ਹੈ ਤੇ ਨਾਲ ਹੀ ਫਰਮਾਇਸ਼ੀ ਗੀਤ ਵੀ ਸੁਣਨੇ ਆ, ਤੇ ਸੁਣਦੇ ਆ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਯਾਦਾਂ ਦੀ ਕੜੀ ਨੂੰ ਅੱਗੇ ਤੋਰਾਂਗੇ ਜੀ।
ਸੀ ਤੇ ਪੱਥਰਾਂ ਦੀ ਦੁਨੀਆ ਚ ਪੱਥਰਾਂ ਦੀ ਤਾਰੀ ਸੀ ਤੇ ਪੱਥਰ ਦਿਲਾਂ ਦੇ ਬੇਲੀਆਰ ਹੋ ਪੱਥਰ ਦਿਲਾਂ ਦੇ ਬੇਲੀਆਰ ਪਰ ਮਾਵਾਂ ਦੀਆਂ ਨਿੱਕੀਆਂ ਅਸੀਸਾਂ ਦੇ ਸਹਾਰੇ ਪੁੱਤਰ ਮਾਵਾਂ ਦੀਆਂ ਨਿੱਕੀਆਂ ਅਸੀਸਾਂ ਦੇ ਸਹਾਰੇ ਵਸਦੇ ਸਮੁੰਦਰਾਂ ਤੋਂ ਪਾਰ ਹੈ ਵਸਦੇ ਸਮੁੰਦਰਾਂ ਤੋਂ ਪਾਰ ਲੜਦੇ ਹਾਂ ਖੇਸ ਤਕਦੀਰ ਦੇ ਪੁੱਤ ਪਰਦੇ ਸੀ ਰੂਪਤ ਨਾਚ ਘੁੰਮਦੀ ਏ ਹੋ ਗਏ ਸਾਡੇ ਟੁਕੜੇ ਸਰੀਰ ਦੇ ਬਾਪੂ ਦੀਆਂ ਚਿੜਕਾਂ ਤੋਂ ਰੁੱਸੇ ਨੂੰ ਮਨਾਉਣ ਵਾਲਾ ਬਾਪੂ ਦੀਆਂ ਚਿੜਕਾਂ ਤੋਂ ਰੁੱਸੇ ਨੂੰ ਮਨਾਉਣ ਵਾਲਾ ਅੰਮੀਏ ਨਾ ਲੱਭੇ ਤੇਰਾ ਪਿਆਰ ਹੈ ਅੰਮੀਏ ਨਾ ਲੱਭੇ ਤੇਰਾ ਪਿਆਰ ਪਰ ਮਾਵਾਂ ਦੀਆਂ ਨਿੱਕੀਆਂ ਅਸੀਸਾਂ ਦੇ ਸਹਾਰੇ ਪੁੱਤਰ ਮਾਵਾਂ ਦੀਆਂ ਨਿੱਕੀਆਂ ਅਸੀਸਾਂ ਦੇ ਸਹਾਰੇ ਪੁੱਤਰ ਵਸਦੇ ਸਮੁੰਦਰਾਂ ਤੋਂ ਪਾਰ ਵਸਦੇ ਸਮੁੰਦਰਾਂ ਤੋਂ ਪਾਰ ਹੈ ਵਸਦੇ ਸਮੁੰਦਰਾਂ ਤੋਂ ਪਾਰ ਵਿਛੋੜੇ ਸਾਥੋਂ ਨੀ ਸੋਚਾਂ ਦਿਆਂ ਪੈਰਿਆਂ ਚ ਕੱਟਦੇ ਹਾਂ ਦਿਨ ਅਸੀਂ ਸੋਚਾਂ ਦਿਆਂ ਪੈਰਿਆਂ ਚ ਕੱਟਦੇ ਹਾਂ ਦਿਨ ਅਸੀਂ ਬੈਠੇ ਮੈਲ ਆਸਾਂ ਦੇ ਅਸਾਰ ਹੋ ਬੈਠੇ ਮੈਲ ਆਸਾਂ ਦੇ ਅਸੀਸਾਂ ਦੇ ਸਹਾਰੇ ਪੁੱਤਰ ਮਾਵਾਂ ਦੀਆਂ ਨਿੱਕੀਆਂ ਅਸੀਸਾਂ ਦੇ ਸਹਾਰੇ ਪੁੱਤਰ ਵਸਦੇ ਸਮੁੰਦਰਾਂ ਤੋਂ ਪਾਰ ਵਸਦੇ ਸਮੁੰਦਰਾਂ ਤੋਂ ਪਾਰ ਹੈ ਵਸਦੇ ਸਮੁੰਦਰਾਂ ਤੋਂ ਪਾਰ ਸਾਡੀ ਡਾਵਾਂ ਡੋਲੀਏ ਲਿਖੇ ਗੁਣਾ ਚਾਹੀਏ ਦੇ ਗੀਤ ਦਰਵਾਸੇ ਦਿੰਦੇ ਗਾਉਂਦੇ ਮਲ ਗੀਤ ਦੇ ਜਾ ਬੋਲੀਏ ਆਸਿਆਂ ਦੇ ਥੱਲੇ ਜਿਸ ਵੀਰ ਲੁਕੇ ਹੰਝੂ ਸਾਡੇ
ਪਾਸਿਆਂ ਦੇ ਥੱਲੇ ਮਲ ਗੀਤ ਲੁਕੇ ਹੰਝੂ ਸਾਡੇ ਮੱਚਦੇ ਸੀਨੇ ਚ ਅੰਗੀਆਂ ਹੋਏ ਮੱਚਦੇ ਸੀਨੇ ਚ ਅੰਗੀਆਂ ਪਰ ਮਾਵਾਂ ਦੀਆਂ ਨਿੱਗੀਆਂ ਅਸੀਸਾਂ ਦੇ ਸਹਾਰੇ ਪੁੱਤ ਮਾਵਾਂ ਦੀਆਂ ਨਿੱਗੀਆਂ ਅਸੀਸਾਂ ਦੇ ਸਹਾਰੇ ਪੁੱਤ ਵਸਦੇ ਸਮੁੰਦਰਾਂ ਤੋਂ ਪਾਰ ਬਸ ਦੇ ਸਮੁੰਦਰਾਂ ਤੋਂ ਪਾਰ ਹੋ ਬਸ ਦੇ ਸਮੁੰਦਰਾਂ
ਜੀ ਰੁਪਿੰਦਰਜੀਤ ਸਿੰਘ ਹੋਣਾ ਦੀ ਫਰਮਾਇਸ਼ ਤੇ ਮਲਕੀਤ ਸਿੰਘ ਦੀ ਆਵਾਜ਼ ਤੇ ਵੀ ਤੁਸੀਂ ਸੁਣ ਰਹੇ ਸੀਗੇ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਨੇ ਜ਼ਰੂਰ ਪਸੰਦ ਕੀਤਾ ਹੋਣਾ ਹੈ ਤੇ ਪ੍ਰੋਗਰਾਮ ਦੇ ਵਿੱਚ ਕੀ ਜਿਹੜੇ ਮੈਸੇਜ ਆ ਮਤਲਬ ਜੀ ਪ੍ਰੋਗਰਾਮ ਦੇ ਵਿੱਚ ਜਿਹੜੇ ਮੈਸੇਜ ਆ ਉਹ ਪਹਿਲਾਂ ਪੜਾਂਗੀ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਯਾਦਾਂ ਦੀਆਂ ਗੱਲਾਂ ਸੀ ਉਹ ਫਿਰ ਸ਼ੁਰੂ ਕਰਦੇ ਆ ਜੀ। ਸਾਡੇ ਨਾਲ ਬਲਵੰਤ ਸਿੰਘ ਸੰਧੂ ਹੋਣਾ ਨੇ ਸਾਂਝ ਪਾਈ ਹੈ ਜੀ ਤੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ ਤੇ ਬਹੁਤ ਬਹੁਤ ਸ਼ੁਕਰੀਆ ਬਲਵੰਤ ਸਿੰਘ ਸੰਧੂ ਜੀ। ਇਹ ਕੁਈਨਜ਼ਲੈਂਡ ਤੋਂ ਸਾਡੇ ਨਾਲ ਜੁੜੇ ਸੀ ਤੇ ਉਮੀਦ ਹੈ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਜ਼ਰੂਰ ਕਰੋਗੇ ਤੇ ਆਪਣੀਆਂ ਕੋਈ ਯਾਦਾਂ ਜਿਹੜੀਆਂ ਅੱਧੀ ਛੁੱਟੀ ਦੇ ਵੇਲੇ ਨਾਲ ਜੁੜੀਆਂ ਹੋਈਆਂ ਉਹ ਵੀ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋਗੇ ਜੀ ਤੇ ਮਾਣਦੇ ਰਹੋ ਜੀ ਅੱਜ ਵੀ ਸਵੇਰ ਨੂੰ ਹਰਮਨ ਰੇਡੀਓ ਦੇ ਨਾਲ। ਤੇ ਸਾਡੇ ਨਾਲ ਹੈਰੀ ਸਿੰਘ ਨੇ ਇੱਕ ਵਾਰੀ ਫੇਰ ਜਿਹੜਾ ਬੇਬੀ ਮਖਸੂਸਪੁਰੀ ਦਾ ਗੀਤ ਹੈ ਉਹ ਚਲਾਉਣ ਦੀ ਇਹਨਾਂ ਨੇ ਮੰਗ ਫਰਮਾਇਸ਼ ਕੀਤੀ ਹੈ। ਜ਼ਰੂਰ ਜੀ ਤੁਹਾਡਾ ਜਿਹੜਾ ਗੀਤ ਹੈ ਕਿਉਂ ਦੇ ਵਿੱਚ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਹੈਰੀ ਜੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਟੀਚਰ ਚੇਜ ਕਨੀਆ ਤੇ ਬਾਈ ਆਫਤਾ ਸਿੰਘ ਮਸਤਾਨਾ। ਜ਼ਰੂਰ ਦਲਜੀਤ ਜੀ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਗੀਤ ਜ਼ਰੂਰ ਸ਼ਾਮਿਲ ਕਰਾਂਗੇ ਤੁਹਾਡਾ ਬੜਾ ਹੀ ਪਿਆਰਾ ਜਿਹਾ ਗੀਤ ਹੈ ਸੋ ਪ੍ਰੋਗਰਾਮ ਦੇ ਸੁਣਨ ਦੇ ਲਈ ਔਰ ਮਾਨਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸਾਂਝ ਬਣਾਈ ਰੱਖਣੀ। ਬਲਦੇਵ ਸਿੰਘ ਖਹਿਰਾ ਆਸਟ੍ਰੇਲੀਆ ਤੋਂ ਜੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਨੇ ਕਿ ਮੈਂ ਬਲਦੇਵ ਸਿੰਘ ਖਹਿਰਾ ਫਰੋਮ ਕੁੱਕ ਟਾਊਨ ਆਸਟ੍ਰੇਲੀਆ। ਮੇਰੀਆਂ ਯਾਦਾਂ ਵਿੱਚ ਉਹ ਕਾਗਜ਼ ਦੀ ਕਸ਼ਤੀ ਬਣਾ ਕੇ ਟੋਭੇ ਵਿੱਚ ਚਲਾਉਣੀ ਤੇ ਹੱਥ ਨਾਲ ਹੁਲਾਰੇ ਦੇ ਕੇ ਦੂਜਿਆਂ ਨਾਲੋਂ ਅੱਗੇ ਨਿਕਾਲਣ ਦੀ ਕੋਸ਼ਿਸ਼ ਕਰਨੀ ਫਿਰ ਸਟਾਫ ਰੂਮ ਵਿੱਚ ਚੋਰੀ ਚੋਰੀ ਖੇਡਣ ਖੰਡ ਖਾਣੀ। ਬਿਲਕੁਲ ਜੀ ਬਿਲਕੁਲ ਮੈਨੂੰ ਵੀ ਯਾਦ ਹੈ। ਹਾਂ ਹੋਰ ਤੇ ਕੁਛ ਹੁੰਦਾ ਨੀ ਸੀ ਸਟਾਫ ਰੂਮ ਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਚਾਹ ਪਾਣੀ ਬਣਾਉਣ ਲਈ ਖੰਡ ਰੱਖੀ ਹੁੰਦੀ ਸੀਗੀ ਉਹ ਹੀ ਖਾ ਕੇ ਬੜੇ ਵੱਡੇ ਸਮਝੀਦਾ ਸੀ ਵੀ ਪਤਾ ਨੀ ਕੀ ਮਿਲ ਗਿਆ। ਤੇ ਸਕੂਲ ਦੇ ਨਾਲ ਦੀ ਸ਼ੋਪ ਤੇ ਸ਼ਕਤੀ ਮਾਮ ਦੇਖਣ ਜਾਣਾ ਨਾਲ ਹੀ ਛੁੱਟੀ ਬੰਦ ਹੋਣ ਦੀ ਬੈਲ ਨਾਲ ਹੌਲ ਪੈਣ ਲੱਗ ਜਾਂਦੇ ਹੁੰਦੇ ਸੀ। ਬਿਲਕੁਲ ਬਿਲਕੁਲ ਬਹੁਤ ਪਿਆਰੀਆਂ ਯਾਦਾਂ ਜੀ ਉਹ ਕਾਗਜ਼ ਦੀਆਂ ਕਿਸ਼ਤੀਆਂ ਵੀ ਮੈਨੂੰ ਲੱਗਦਾ ਸਾਡੇ ਸਰੋਤਿਆਂ ਨੇ ਕਈਆਂ ਨੇ ਚਲਾਈਆਂ ਹੋਣੀਆਂ ਉਹ ਪਾਣੀ ਦੇ ਵਿੱਚ ਤੇ ਫਿਰ ਉਹ ਇੱਕ ਦੂਸਰੇ ਤੋਂ ਅੱਗੇ ਕੱਢਣ ਲਈ ਉਹ ਪਾਣੀ ਨੂੰ ਪਿੱਛੇ ਵੀ ਕਰੀਦਾ ਹੁੰਦਾ ਸੀ ਤੇ ਬਸ ਕਿਸ਼ਤੀ ਅੱਗੇ ਨਿਕਲ ਜਾਵੇ ਸਾਡੀ ਤੇ ਬੜੀਆਂ ਹੀ ਪਿਆਰੀਆਂ ਤੇ ਆ ਖੰਡ ਵਰਗੀਆਂ ਮਿੱਠੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਤੁਸੀਂ ਸਾਂਝੀਆਂ ਕੀਤੀਆਂ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੋ ਤੇ ਆਪਣੀਆਂ ਹੀ ਯਾਦਾਂ ਸਾਡੇ ਨਾਲ ਏਦਾਂ ਹੀ ਸਾਂਝੀਆਂ ਕਰਦੇ ਰਹੋ ਤੇ ਬਾਕੀਆਂ ਦੇ ਚਿਹਰੇ ਤੇ ਵੀ ਹਾਸੇ ਲਿਆਉਂਦੇ ਰਹੋ। ਤੇ ਇਹਨਾਂ ਨੇ ਸੌਂਗ ਦੀ ਫਰਮਾਇਸ਼ ਕੀਤੀ ਹੈ ਜੀ ਪਿਆਰ ਤੇਰਾ ਬਾਈ ਹਰਦੀਪ ਮਾਹੀ ਨੰਗਲ ਜੀ। ਬਲਦੇਵ ਜੀ ਪ੍ਰੋਗਰਾਮ ਦੇ ਵਿੱਚ ਇਹ ਜੀ ਜ਼ਰੂਰ ਸ਼ਾਮਿਲ ਕਰ ਲਾਂਗੇ ਅਸੀਂ। ਸੋ ਅੱਗੇ ਵਧਦੇ ਆ ਜੀ ਆਪਣੀਆਂ ਯਾਦਾਂ ਵੱਲ ਤੇ ਸਾਡੇ ਨਾਲ ਜਤਿੰਦਰ ਹੋਣਾ ਨੇ ਇੱਕ ਜਿਹੜਾ ਵੋਇਸ ਮੈਸੇਜ ਰਾਹੀਂ ਇੱਕ ਬੜੀ ਪਿਆਰੀ ਜਿਹੀ ਛੋਟੀ ਜਿਹੀ ਕਵਿਤਾ ਕਹਿ ਲਓ ਜਮਾਂ ਨੂੰ ਉਹਨਾਂ ਯਾਦਾਂ ਨੂੰ ਆਪਣੇ ਅਲਫਾਜ਼ਾਂ ਦੇ ਵਿੱਚ ਪਰੋ ਕੇ ਬੜੀ ਬਾਖੂਬਸੂਰਤੀ ਦੇ ਨਾਲ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਸੁਣਦੇ ਆ ਜੀ ਉਹਨਾਂ ਜਤਿੰਦਰ ਹੋਣਾ ਦੀ ਆਵਾਜ਼ ਦੇ ਵਿੱਚ ਹੀ ਉਹਨਾਂ ਦੀਆਂ ਯਾਦਾਂ ਨੂੰ ਜੀ।
ਜਿਨ੍ਹਾਂ ਨਾਲ ਸਾਂਝਾਂ ਗੂੜੀਆਂ ਸੀ ਉੱਥੇ ਗੁਜ਼ਰ ਗਏ ਦੀ ਗੱਲ ਹੋ ਗਏ। ਜਿਨ੍ਹਾਂ ਨਾਲ ਸਾਂਝਾਂ ਗੂੜੀਆਂ ਸੀ ਉਹ ਗੁਜ਼ਰ ਗਏ ਦੀ ਗੱਲ ਹੋ ਗਏ। ਜਿਹਨੂੰ ਵੇਖ ਵੇਖ ਕੇ ਜਿਉਂਦੇ ਸੀ ਨਾ ਜਾਣੇ ਕਿਧਰੇ ਅੱਜ ਕੱਲ ਖੋ ਗਏ। ਜਿਹੜੇ ਮਹਿਲ ਬਣਾਏ ਸਦਰਾਂ ਦੇ ਅੱਜ ਸਿਰਿਆਂ ਤੋਂ ਇੰਟਾ ਚੱਲੇ। ਦਿਨ ਸਕੂਲ ਵਰਗੇ ਹੁਣ ਤਾਂ ਯਾਰ ਉਹ ਯਾਦਾਂ ਬਣ ਕੇ ਰਹਿ ਚੱਲੇ ਹੁਣ ਯਾਦਾਂ ਬਣ ਕੇ ਰਹਿ ਚੱਲੇ
ਜੀ ਇਹ ਸੀ ਜਤਿੰਦਰ ਹੋਣੀ ਜਿਨ੍ਹਾਂ ਨੇ ਪਿਆਰਾ ਜਿਹਾ ਬੜਾ ਹੀ ਖੂਬਸੂਰਤ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਯਾਦ ਸਾਡੇ ਨਾਲ ਸਾਂਝੀ ਕੀਤੀ ਬਿਲਕੁਲ ਜੀ ਉਹ ਯਾਦਾਂ ਉਹ ਯਾਰ ਬੇਲੀ ਜਿਨ੍ਹਾਂ ਨਾਲ ਖੇਡਾਂ ਖੇਡੀਆਂ ਹੁੰਦੀਆਂ ਨੇ ਮਸਤੀਆਂ ਕੀਤੀਆਂ ਹੁੰਦੀਆਂ ਨੇ ਉਹ ਕਿਤੇ ਦੂਰ ਛੁੱਟ ਜਾਂਦੇ ਨੇ ਜੀ ਜ਼ਿੰਦਗੀ ਦੀ ਦੌੜ ਦੇ ਵਿੱਚ ਪਰ ਇਹ ਯਾਦਾਂ ਜਿਹੜੀਆਂ ਅਸੀਂ ਦਿਲ ਸੰਭਾਲੀ ਬੈਠੇ ਹਾਂ ਇਹ ਖਜ਼ਾਨਾ ਹੈ ਸਾਡੇ ਕੋਲ ਤੇ ਇਹ ਖਜ਼ਾਨਾ ਜਿਹੜਾ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਸੋ ਸਾਂਝ ਪਾਉਣ ਲਈ ਜਤਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਬਹੁਤ ਹੀ ਖੂਬਸੂਰਤ ਅਲਫਾਜ਼ ਦਿੱਤੇ ਤੁਸੀਂ ਆਪਣੇ ਜਿਹੜੇ ਜਜ਼ਬਾਤਾਂ ਨੂੰ ਜਾਂ ਆਪਣੀਆਂ ਫੀਲਿੰਗਸ ਨੂੰ ਤੇ ਬਲਰਾਜ ਸਿੰਘ ਸੰਧੂ ਹੁਣੀ ਸਾਡੇ ਨਾਲ ਜੁੜੇ ਜੀ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਤੇ ਕਹਿ ਰਹੇ ਕਿ ਜੀ ਬਚਪਨ ਚ ਤਾਂ ਅੱਜ ਵੀ ਮੁੜਨ ਨੂੰ ਦਿਲ ਕਰਦਾ ਹੈ ਬੱਸ ਚ ਹੁੰਦਾ ਤੇ ਕਹਿੰਦੇ ਬੱਸ ਭੱਜ ਹੀ ਜਾਣਾ ਸੀਗਾ ਬਿਲਕੁਲ ਜੀ ਜੇ ਬੱਸ ਚ ਹੁੰਦਾ ਨਾ ਬਲਰਾਜ ਜੀ ਤੇ ਮੈਂ ਵੀ ਭੱਜ ਜਾਣਾ ਸੀ ਮੈਨੂੰ ਲੱਗਦਾ ਸਾਡੇ ਚੋਂ ਕਾਫੀ ਸਰੋਤੇ ਉਹ ਹੋਣੇ ਆ ਜਿਹੜੇ ਜਿਨ੍ਹਾਂ ਦੇ ਬੱਸ ਚ ਹੁੰਦਾ ਤੇ ਬੱਸ ਆਪਣੇ ਬਚਪਨ ਵੱਲ ਚਲੇ ਜਾਂਦੇ ਤੇ ਪਰ ਇੱਕ ਗੱਲ ਹੈ ਜਦੋਂ ਅਸੀਂ ਬੱਚੇ ਹੁੰਦੇ ਸੀਗੇ ਨਾ ਤੇ ਇਹ ਗੱਲ ਪੇਰੈਂਟਸ ਕਹਿੰਦੇ ਹੁੰਦੇ ਸੀ ਜਾਂ ਮਾਂ ਬਾਪ ਨੇ ਇਹ ਗੱਲ ਕਹਿਣੀ ਕਿ ਬਚਪਨ ਬੜਾ ਵਧੀਆ ਹੁੰਦਾ ਇਹ ਜੀ ਲਓ ਇਹਨੂੰ ਰੱਜ ਕੇ ਹੈ ਨਾ ਜਦੋਂ ਵੱਡੇ ਹੋ ਗਏ ਤੁਸੀਂ ਇਹ ਗੱਲ ਕਿਆ ਕਰਨੀ ਆ ਤੇ ਉਦੋਂ ਇਹ ਲੱਗਦਾ ਹੁੰਦਾ ਸੀਗਾ ਵੀ ਐਵੇਂ ਕਹੀ ਜਾਂਦੇ ਆ ਬਚਪਨ ਬੜਾ ਵਧੀਆ ਹੁੰਦਾ ਆ ਵੀ ਸਾਡਾ ਕੀ ਸਾਰਾ ਦਿਨ ਪੜ੍ਹਨਾ ਪੈਂਦਾ ਸਾਨੂੰ ਇਹਨਾਂ ਦੀਆਂ ਗੱਲਾਂ ਮੰਨਣੀਆਂ ਪੈਂਦੀਆਂ ਹੈ ਨਾ ਆਪਣੀ ਮਰਜ਼ੀ ਨਹੀਂ ਕਰ ਸਕਦੇ ਉਦੋਂ ਲੱਗਦਾ ਹੁੰਦਾ ਸੀ ਵੀ ਵੱਡਿਆਂ ਦੀ ਉਮਰ ਕਿੰਨੀ ਵਧੀਆ ਹੈ ਵੀ ਬਸ ਅਸੀਂ ਵੀ ਜਲਦੀ ਜਲਦੀ ਵੱਡੇ ਹੋ ਜਾਈਏ ਹੈ ਨਾ ਤੇ ਹੁਣ ਵੱਡੇ ਹੋ ਗਏ ਆ ਤੇ ਹੁਣ ਉਹ ਬਚਪਨ ਚੰਗਾ ਲੱਗਦਾ ਹੈ ਚਲੋ ਜੀ ਵੇਲਾ ਜਿਹੜਾ ਵੀ ਸੀ ਉਹ ਵੀ ਵਧੀਆ ਸੀਗਾ ਤੇ ਰੱਬ ਇਹ ਵੀ ਵਧੀਆ ਰੱਖੇ ਸੋ ਇਹ ਬਚਪਨ ਜਵਾਨੀ ਬੁਢੇਪੇ ਇਹ ਜਿਹੜੇ ਇਹਨਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਪਰ ਕਿਸੇ ਵੀ ਹਾਲ ਦੇ ਵਿੱਚ ਖੁਸ਼ ਰਹਿਣਾ ਜਿਹੜਾ ਉਹ ਬਹੁਤ ਵੱਡੀ ਗੱਲ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਜੀ ਪਲੀਜ਼ ਪਲੇ ਸੌਂਗ ਇੱਕ ਸਿੱਕੇ ਨਾਲ ਬਾਈ ਏ ਕੇ ਸੋ ਜੀ ਪ੍ਰੋਗਰਾਮ ਚ ਇਹ ਗੀਤ ਤੁਹਾਡਾ ਨੋਟ ਕਰ ਲਿਆ ਜੇ ਜ਼ਰੂਰ ਕੋਸ਼ਿਸ਼ ਕਰਾਂਗੇ ਇਹਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਸੋ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਅੱਗੇ ਚੱਲਦੇ ਆ ਜੀ ਅੱਧੀ ਛੁੱਟੀ ਦੀ ਗੱਲ ਕਰ ਰਹੇ ਸੀਗੇ ਹੈ ਨਾ ਅੱਧੀ ਛੁੱਟੀ ਦੇ ਵਿੱਚ ਹੁਣ ਅਸੀਂ ਰੋਟੀ ਵੀ ਖਾ ਲਈ ਸੀਗੀ ਹੈ ਨਾ ਤੇ ਪਰੌਂਠੀ ਲਗਾ ਕੇ ਅਚਾਰ ਵੀ ਖਾ ਲਿਆ ਸੀਗਾ ਤੇ ਚੂਰੀ ਦੇ ਲੱਡੂ ਵੀ ਖਾ ਲਏ ਸੀਗੇ ਤੇ ਫਿਰ ਰੋਟੀ ਖਾ ਕੇ ਖੇਡਣ ਲੱਗ ਜਾਈਦਾ ਸੀਗਾ ਹੈ ਨਾ ਪਤਾ ਨੀ ਭਈ ਕੀ ਖੇਡ ਲਈਦਾ ਹੁੰਦਾ ਸੀ ਉਹ 15-20 ਮਿੰਟ ਦੇ ਵਿੱਚ ਰੱਸੀ ਟੱਪਣ ਖੇਡ ਲੈਣਾ ਸਟਾਪੂ ਖੇਡ ਲੈਣਾ ਛੂਣ ਛਪਾਈ ਹੋ ਗਈ ਕਦੇ ਲੁੱਕਣ ਮੀਟੀ ਗੈਲਰੀ ਖੋ ਖੋ ਹੈ ਨਾ ਤੇ ਫਿਰ ਮੁੰਡਿਆਂ ਨੇ ਬਸਤਿਆਂ ਦੇ ਵਿੱਚੋਂ ਬੰਟੇ ਕੱਢ ਲਿਆਉਣੇ ਤੇ ਕੁੜੀਆਂ ਨੇ ਗੇਂਦ ਗੀਟੇ ਕੱਢ ਕੇ ਉਹ ਖੇਡਣ ਬੈਠ ਜਾਣਾ ਫਿਰ ਅਸੀਂ ਇੱਕ ਕੌਡਾਂ ਵੀ ਖੇਡੀ ਦੀਆਂ ਹੁੰਦੀਆਂ ਸੀਗੀਆਂ 4 ਕੌਡਾਂ ਨਾਲ ਤੁਸੀਂ ਖੇਡੀਆਂ ਕਦੀ ਜੇ ਕਦੇ ਘਰੋਂ ਖਰਚਣ ਲਈ ਫਿਰ ਕੋਈ 1 ਰੁਪਈਆ ਮਿਲਿਆ ਹੁੰਦਾ ਸੀਗਾ ਨਾ ਤੇ 50 ਪੈਸੇ ਵੀ ਬਸ ਇੰਜ ਲੱਗਦਾ ਹੁੰਦਾ ਸੀ ਬਈ ਮੇਰੇ ਤੋਂ ਅਮੀਰ ਤਾਂ ਕੋਈ ਨੀ ਹੈਗਾ ਹੈ ਨਾ ਫਿਰ ਉਹ ਸਹੇਲੀਆਂ ਨੂੰ ਕਹਿਣਾ ਵੀ ਚਲੋ ਬਈ ਦੱਸੋ ਅੱਜ ਤੁਸੀਂ ਕੀ ਖਾਣਾ ਜੇ ਹੱਥ 'ਚ ਰੁਪਈਆ ਵੀ ਹੁੰਦਾ ਸੀ ਤੇ ਬਾਕੀ ਜਿਹੜੇ ਹੁੰਦੇ ਸੀ ਨਾ ਉਹਨੇ ਵੀ ਪਿੱਛੇ ਪਿੱਛੇ ਘੁੰਮਣਾ ਵੀ ਲੈ ਜੀ ਆ ਜਿਹਦੇ ਕੋਲ ਤੇ ਰੁਪਈਆ ਆ ਫਿਰ ਤੁਹਾਡੀ ਬੜੀ ਪੁੱਛ ਹੁੰਦੀ ਸੀ ਹੈ ਨਾ ਤੇ ਫਿਰ ਅਸੀਂ ਕਦੀ ਬੇਰ ਛੋਟੇ ਛੋਟੇ ਬਾਹਰ ਲਗਾਈਆਂ ਹੁੰਦੀਆਂ ਸੀ ਉਹਨਾਂ ਨੇ ਬੇਰ ਰੱਖ ਕੇ ਬੈਠੇ ਹੁੰਦੇ ਸੀ ਗਰੂਨੇ ਹੋ ਗਏ ਇਮਲੀ ਹੋ ਗਈ ਸੰਤਰੇ ਦੀਆਂ ਗੋਲੀਆਂ ਚਾਟ ਪਾਪੜੀ ਕੁਲਫੀ ਤੇ ਸ਼ਕਰਗੰਦੀਆਂ ਦੀ ਚਾਟ ਹੈ ਨਾ ਇਹ ਸਾਰੀ ਖਾਈਦੀ ਹੁੰਦੀ ਸੀ ਅੱਧੀ ਛੁੱਟੀ ਵਿੱਚ ਤੇ ਹੁਣ ਤੁਸੀਂ ਵੀ ਸੋਚੋ ਤੁਸੀਂ ਕੀ ਕੀ ਖਾਂਦੇ ਹੁੰਦੇ ਸੀ ਅੱਧੀ ਛੁੱਟੀ ਵੇਲੇ ਤੇ ਮੈਨੂੰ ਜ਼ਰੂਰ ਦੱਸੋ ਹਾਂ ਮੈਨੂੰ ਯਾਦ ਹੈ ਕਿ ਇੱਕ ਇਲਾਚੀ ਦਾਣਾ ਵੀ ਅਸੀਂ ਖਾਈਦਾ ਹੁੰਦਾ ਸੀ ਉਹ ਤੀਖੇ ਜਿਹੇ ਤੇ ਨਾ ਲਪੇਟ ਕੇ ਮਿਲਦਾ ਹੁੰਦਾ ਸੀਗਾ ਤੇ ਪਰ ਇਹ ਸਭ ਸਵਾਦ ਦੀ ਯਾਦਾਂ ਵਿੱਚ ਹੀ ਰਹਿ ਗਏ ਨੇ ਸੋ ਤੁਸੀਂ ਵੀ ਤੁਹਾਡੀਆਂ ਯਾਦਾਂ ਦੇ ਵਿੱਚ ਕੋਈ ਇਹੋ ਜਿਹਾ ਸਵਾਦ ਹੋਵੇ ਜਿਹੜੀ ਤੁਸੀਂ ਅੱਧੀ ਛੁੱਟੀ ਵੇਲੇ ਚੱਖਿਆ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸੋ ਸੁਣਦੇ ਆ ਹੁਣ ਸਾਡੇ ਕੋਲ ਫਰਮਾਇਸ਼ੀ ਗੀਤਾਂ ਦੀ ਵੀ ਚੰਗੀ ਲਾਈਨ ਲੱਗੀ ਹੋਈ ਹੈ ਸੋ ਅਸੀਂ ਉਹ ਵੀ ਸੁਣਨੇ ਆ ਤੇ ਨਾਲ ਹੀ ਅਸੀਂ ਆਪਣੀਆਂ ਗੱਲਾਂ ਬਾਤਾਂ ਵੀ ਕਰਨੀਆਂ ਸੁਣਦੇ ਆ ਜੀ ਪਹਿਲਾਂ ਇਹ ਗੀਤ ਤੇ ਉਸ ਤੋਂ ਬਾਅਦ ਫੇਰ ਮੈਂ ਯਾਦਾਂ ਦੇ ਨਾਲ ਹਾਜ਼ਰ ਹੁੰਨੀ ਆ
ਕੀ ਹਾਲ ਹੈ ਤੇਰਾ ਮੁੱਦਤ ਪਿੱਛੋਂ ਟੱਕਰੀ ਮੈਂ ਵੀ ਬਦਲਿਆ ਹੋਵਾਂਗਾ ਪਰ ਤੂੰ ਵੀ ਵੱਖਰੀ ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ ਲਿਖ ਕੇ ਤੇਰਾ ਨਾਮ ਮੈਂ ਸਜਦੇ ਕਰਦਾ ਰਹਿੰਦਾ ਸਾਂ ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ मेरे बारे हुण की तेरा ख्याल मैं नहीं पुछदा उना दिना विच दस दे मैनू चाहुंदी सी के नहीं छुट्टी वेले आपो अपने पिंडा नू जाना तेरा पता नहीं पर मेरा दिल घटदा ही जाना जेड़ी थां तो अपने पिंड दे रा निखड़दे सी जेड़ी थां ते ओ भी अपने वांग विछड़दे सी बुलियां विच मुस्का के तेरा मुड़के वेखणा ओ जानते जानते नजरां दे नाल मत्था टेकणा ओ जानते जानते नजरां दे नाल मत्था टेकणा ओ की दसां के पैडल किन्ने भारे लगदे सन साइकिल होली मेरे वांग चलाउंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू खो खो वाली बाल दे पिड़ विच फिर दिया मेल दिया वेले पीरड दे विच बारा टाणी खेल दिया मैनू याद है मेरे वल इशारे हुंदे सी नी सच दसी की चर्चे मेरे बारे हुंदे सी सच दसी की चर्चे मेरे बारे हुंदे सी तेरे नाते याद है मैनू छेड़िया कईया ने मेरे नाते तेनू कोई बुलाउंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू पढ़न लिखण वेले दी जिंदगी चंगी हुंदी है चढ़ी ना लथी ना फिकर ना तंगी हुंदी है चुटकला जा कहानी जा कुछ होर सुनाउंदे ने क्लासरूम दे विच स्टूडेंट गाने गाउंदे ने क्लासरूम दे विच स्टूडेंट गाने गाउंदे ने मेरे जो कलाम ओ बोते तेरे नामे ने नी तू कोई गाना मेरे बारे गाउंदी सी के नहीं उना दिना विच दस दे मैनू चाहुंदी सी के नहीं बोलते अंदर खबरे तू आखे ओ प्यार नहीं कुछ होर ही सी चढ़ी जवानी दी पुल सी कुछ चिर दी लोर ही सी पर आशक शायर बचपन वांग मासूम ही रहिंदे ने एक पासड़ विश्वास च ही जिंदगी कढ लैंदे ने एक पासड़ विश्वास च ही जिंदगी कढ लैंदे ने बेबी ने कई साल तेरा ना लिखिया तारिया ते तू भी दस कदे हवा च उंगला बौंदी सी के नहीं मेरे बारे हुण की तेरा ख्याल मैं नहीं पुछदा उना दिना विच दस दे मैनू उना दिना विच दस दे मैनू उना दिना विच दस दे मैनू चाहुंदी सी के नहीं
ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਬੜਾ ਹੀ ਪਿਆਰਾ ਜਿਹਾ ਜੀ ਬੇਬੀ ਮਖਸੂਸ ਪੁਰੀ ਦਾ ਕਲਾਮ ਸੀ ਜਿਹੜਾ ਸੁਣਿਆ ਅਸੀਂ ਹੈਰੀ ਸਿੰਘ ਦੀ ਫਰਮਾਇਸ਼ ਤੇ ਸੋ ਜੀ ਇੰਨਾ ਪਿਆਰਾ ਗੀਤ ਸਾਨੂੰ ਸੁਣਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈਰੀ ਜੀ ਤੇ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਇਸ ਗੀਤ ਨਾਲ ਵੀ ਤੁਹਾਡੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਸੋ ਜਿਹੜੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਜ਼ਰੂਰ ਕਰੋ ਤੇ ਕਈ ਯਾਦਾਂ ਇਹੋ ਜਿਹੀਆਂ ਹੁੰਦੀਆਂ ਜੀ ਸਾਂਝੀਆਂ ਵੀ ਨਹੀਂ ਕੀਤੀਆਂ ਜਾਂਦੀਆਂ ਉਹ ਸਿਰਫ ਦਿਲ 'ਚ ਹੀ ਰੱਖੀਆਂ ਜਾਂਦੀਆਂ ਨੇ ਪਰ ਉਹਨਾਂ ਨੂੰ ਦਿਲ 'ਚ ਬੰਦ ਰੱਖੋ ਤੇ ਜਿਹੜੀਆਂ ਯਾਦਾਂ ਸਾਂਝੀਆਂ ਕਰ ਸਕਦੇ ਹੋ ਉਹ ਜ਼ਰੂਰ ਕਰੋ ਜੀ ਬੜਾ ਹੀ ਪੁੰਨ ਦਾ ਕੰਮ ਹੈ ਕਿਸੇ ਦੇ ਚਿਹਰੇ ਤੇ ਖੁਸ਼ੀ ਲੈ ਕੇ ਆਉਣੀ ਇਸ ਤੋਂ ਵਧੀਆ ਹੋਰ ਪੁੰਨ ਕਿਹੜਾ ਹੋ ਸਕਦਾ ਹੈ ਤੇ ਜਸਪਾਲ ਸਿੰਨੀ ਸਾਡੇ ਨਾਲ ਜੁੜੇ ਆ ਜੀ, ਉਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਚੰਦ ਲਾਈਨਾਂ। ਕਹਿੰਦੇ ਚੱਲੇ ਤਾਂ ਅਸੀਂ ਦੋਸਤੋ ਪੂਰਾ ਕਾਫਿਲਾ ਲੈ ਕੇ, ਚੱਲੇ ਤਾਂ ਅਸੀਂ ਦੋਸਤੋ ਪੂਰਾ ਕਾਫਿਲਾ ਲੈ ਕੇ, ਕੁਝ ਜੁਦਾ ਹੋ ਗਏ ਕੁਝ ਖੁਦਾ ਹੋ ਗਏ, ਕੁਝ ਹੁਮ ਸ਼ੁਦਾ ਹੋ ਗਏ ਤੇ ਬਾਕੀ ਸ਼ਾਦੀ ਸ਼ੁਦਾ ਹੋ ਗਏ। ਬਿਲਕੁਲ ਜੀ, ਜ਼ਿੰਦਗੀ ਦੇ ਰਸਤੇ ਤੇ ਤੁਰਦੇ ਤੁਰਦੇ ਕਈ ਰੰਗ ਵਟਾਉਣੇ ਪੈਂਦੇ ਆ, ਕਈ ਕੁਛ ਕੁਛ ਤੋਂ ਕੁਛ ਹੋ ਜਾਂਦੇ ਆ, ਸਾਰੇ ਹੀ ਹੁੰਦੇ ਆ ਜੀ, ਤੇ ਨਾਲ ਜਿਹੜੇ ਤੁਰੇ ਹੁੰਦੇ ਉਹ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਜੁਦਾ ਹੋ ਗਏ। ਸਹੀ ਗੱਲ ਹੈ, ਤੇ ਕਈ ਖੁਦਾ ਹੋ ਜਾਂਦੇ ਆ ਤੇ ਕਈ ਗੁੰਮ ਸ਼ੁਦਾ ਹੋ ਜਾਂਦੇ, ਫਿਰ ਸ਼ਾਦੀ ਸ਼ੁਦਾ ਤੇ ਸਭ ਨੂੰ ਹੋਣਾ ਪੈਂਦਾ ਹੈ ਜੀ। ਪਰ ਚਲੋ ਜੀ, ਉਹ ਦੋਸਤ ਉਹ ਯਾਰ ਬੇਲੀ ਸਾਡੇ ਨਾਲ ਹੋਣ ਨਾ ਹੋਣ, ਪਰ ਉਹਨਾਂ ਦੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹ ਹਮੇਸ਼ਾ ਹੀ ਸਾਡੇ ਚਿਹਰੇ ਤੇ ਜਿਹੜੀ ਮੁਸਕੁਰਾਹਟ ਦਾ ਸਬੱਬ ਬਣਦੀਆਂ ਰਹਿੰਦੀਆਂ। ਕਦੀ ਵੀ ਕੰਮ ਕਰਦੇ ਜਾਂ ਕਦੀ ਵਿਹਲੇ ਬੈਠੇ ਵੀ ਕਦੀ ਦਿਮਾਗ ਚ ਉਹ ਖਿਆਲ ਆ ਜਾਂਦੇ ਆ ਨਾ, ਤੇ ਬਸ ਜ਼ਿੰਦਗੀ ਜੀਣ ਨੂੰ ਦਿਲ ਕਰਨ ਲੱਗ ਜਾਂਦਾ। ਤੇ ਜਿਸ ਤਰ੍ਹਾਂ ਸਾਨੂੰ ਪਹਿਲਾਂ ਵੀ ਸਾਡੇ ਸਰੋਤਿਆਂ ਨੇ ਕਿਹਾ ਕਿ ਦਿਲ ਕਰਦਾ ਕਿ ਭੱਜ ਕੇ ਉਸ ਟਾਈਮ ਤੇ ਪਹੁੰਚ ਜਾਈਏ, ਤੋ ਉਸ ਟਾਈਮ ਤੇ ਤਾਂ ਨਹੀਂ ਪਹੁੰਚਿਆ ਜਾ ਸਕਦਾ ਜੀ, ਪਰ ਵੇਖੋ ਅਸੀਂ ਇੱਥੇ ਰਲ ਬੈਠ ਕੇ ਉਸ ਸਮੇਂ ਨੂੰ ਦੁਬਾਰਾ ਮਾਣ ਸਕਦੇ ਹਾਂ, ਤੋ ਉਹ ਜ਼ਰੂਰ ਕਰ ਸਕਦੇ ਹਾਂ। ਤੇ ਇੱਕ ਹੋਰ ਗੁਜ਼ਾਰਿਸ਼ ਹੈ ਜੀ ਤੁਹਾਡੇ ਅੱਗੇ ਕਿ ਤੁਸੀਂ ਇਹ ਪ੍ਰੋਗਰਾਮ ਦੇ ਵਿੱਚ ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਨੂੰ ਲੱਗੇ ਕਿ ਹਾਂ ਇਹ ਯਾਦ ਵੀ ਸਾਨੂੰ ਇਹਨਾਂ ਯਾਦਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ, ਉਹ ਜ਼ਰੂਰ ਮੈਨੂੰ ਦੱਸੋ ਤੇ ਮੈਨੂੰ ਬੜੀ ਖੁਸ਼ੀ ਹੋਵੇਗੀ ਉਸ ਯਾਦਾਂ ਨੂੰ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਕੇ। ਸੋ ਤੁਹਾਡੇ ਸੁਝਾਵਾਂ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਕਿ ਕੋਈ ਇਹੋ ਜਿਹੀ ਯਾਦਾਂ ਦੀ ਗੰਢ ਜਿਹੜੀ ਤੁਸੀਂ ਖੋਲਣਾ ਚਾਹੁੰਦੇ ਹੋ ਸਾਡੇ ਨਾਲ ਬੈਠ ਕੇ, ਤੇ ਮੈਨੂੰ ਤੁਸੀਂ ਜ਼ਰੂਰ ਦੱਸ ਦਿਆ ਕਰੋ ਜੀ, ਉਸਨੂੰ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਸੋ ਟਾਈਮ ਸਾਡੇ ਤੋਂ ਬਹੁਤ ਥੋੜਾ ਜਿਹਾ ਰਹਿ ਗਿਆ ਤੇ ਅੱਧੀ ਛੁੱਟੀ ਨਾਲ ਜੁੜੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਹਜੇ ਤੱਕ ਪਈਆਂ ਨੇ ਜੀ, ਮੇਰੀਆਂ ਯਾਦਾਂ ਤੇ ਪਈਆਂ ਹੋਈਆਂ ਨੇ, ਸੋ ਉਹਨਾਂ ਨੂੰ ਜਲਦੀ ਜਲਦੀ ਸਮੇਟਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਜੀ, ਅੱਧੀ ਛੁੱਟੀ ਵੇਲੇ ਕੀ ਕੀ ਖਾ ਲਈਦਾ ਹੁੰਦਾ ਸੀ ਉਹ ਵੀ ਹੁਣ ਤੁਹਾਨੂੰ ਯਾਦ ਆ ਗਿਆ ਹੋਣਾ, ਤੁਸੀਂ ਮੈਨੂੰ ਦੱਸਿਆ ਤੇ ਨਹੀਂ, ਪਰ ਚਲੋ ਮੈਨੂੰ ਇੰਨਾ ਪਤਾ ਕਿ ਤੁਹਾਨੂੰ ਯਾਦ ਆ ਗਿਆ ਹੋਣਾ ਕਿਹੜੇ ਗਰੂਨੇ ਬੇਰ ਜਾਂ ਤੁਸੀਂ ਉਸ ਸੰਤਰੇ ਦੀਆਂ ਗੋਲੀਆਂ ਖਾਧੀਆਂ ਹੋਣੀਆਂ। ਤੇ ਫਿਰ ਅੱਧੀ ਛੁੱਟੀ ਦੇ ਵਿੱਚ ਇਹ ਸਭ ਤੋਂ ਬਾਅਦ ਨਾ ਕਈ ਵਾਰੀ ਫਿਰ ਇੱਕ ਦੂਜੇ ਨਾਲ ਲੜਾਈ ਵੀ ਹੋ ਜਾਂਦੀ ਹੁੰਦੀ ਸੀ ਤੇ ਕੱਟੀ ਪੈ ਜਾਂਦੀ ਹੁੰਦੀ ਸੀਗੀ, ਉਹ ਬਹੁਤ ਪੈਂਦੀ ਹੁੰਦੀ ਸੀਗੀ ਨਾ, ਤੇ ਫਿਰ ਕਈ ਵਾਰੀ ਏਦਾਂ ਹੁੰਦਾ ਸੀ ਕਿ ਪਿਛਲੀ ਪਈ ਜਿਹੜੀ ਕੱਟੀ ਹੁੰਦੀ ਸੀ ਜੀ, ਕੱਚੀ ਹੁੰਦੀ ਸੀ, ਉਹ ਵੀ ਪੱਕੀ ਦੇ ਵਿੱਚ ਬਦਲ ਜਾਂਦੀ ਹੁੰਦੀ ਸੀ ਜੇ ਕੋਈ ਲੜਾਈ ਝਗੜਾ ਚੱਲਦਾ ਹੁੰਦਾ ਸੀਗਾ, ਤੇ ਉਹ ਮਨ ਮੁਟਾਵ ਖਤਮ ਹੋ ਜਾਂਦੇ ਸੀਗੇ ਤੇ ਅਸੀਂ ਬੋਲ ਪਈਦਾ ਸੀਗਾ ਤੇ ਫਿਰ ਤੋਂ ਖੇਡਣਾ ਸ਼ੁਰੂ ਕਰ ਦੇਈਦਾ ਹੁੰਦਾ ਸੀਗਾ। ਤੇ ਜਿਨ੍ਹਾਂ ਦੇ ਘਰ ਫਿਰ ਸਕੂਲ ਦੇ ਲਾਗੇ ਹੁੰਦੇ ਸੀਗੇ ਨਾ, ਉਹ ਤੇ ਘਰਾਂ ਦੇ ਵਿੱਚ ਹੀ ਰੋਟੀ ਖਾਣ ਚਲੇ ਜਾਂਦੇ ਹੁੰਦੇ ਸੀਗੇ, ਤੇ ਕਈ ਫਿਰ ਸਾਡੇ ਵਰਗੇ ਅਸੀਂ ਵੀ ਨਾਲ ਉਹਨਾਂ ਦੇ ਚਲੇ ਜਾਣਾ ਹਨਾ, ਤੇ ਗਰਮ ਗਰਮ ਰੋਟੀ ਖਾ ਕੇ ਆਉਣੀ ਆਂਟੀ ਦੇ ਹੱਥ ਦੀ। ਸਾਰੇ ਘਰ ਪਿੰਡਾਂ ਦੇ ਸਾਂਝੇ ਹੁੰਦੇ ਸੀਗੇ ਜੀ, ਸਾਰੇ ਘਰ ਪਰਿਵਾਰ ਆਪਣੇ ਹੀ ਲੱਗਦੇ ਹੁੰਦੇ ਸੀ ਉਸ ਵੇਲੇ ਵਿੱਚ। ਤੇ ਅੱਛਾ ਹਾਂ, ਕਈ ਵਿਚਾਰੇ ਹੁੰਦੇ ਸੀਗੇ ਜਿਨ੍ਹਾਂ ਨੇ ਨਾ ਕੰਮ ਨੀ ਖਤਮ ਕੀਤਾ ਹੁੰਦਾ ਸੀਗਾ ਹਨਾ, ਤੇ ਉਹਨਾਂ ਨੂੰ ਪਨਿਸ਼ਮੈਂਟ ਵੀ ਮਿਲਦੀ ਹੁੰਦੀ ਸੀ, ਤੇ ਉਹਨਾਂ ਨੂੰ ਅੱਧੀ ਛੁੱਟੀ ਚ ਖੇਡਣ ਨੂੰ ਨਹੀਂ ਸੀ ਮਿਲਦਾ ਹੁੰਦਾ, ਉਹਨਾਂ ਨੇ ਬੈਠ ਕੇ ਆਪਣਾ ਸਕੂਲ ਦਾ ਕੰਮ ਹੀ ਕਰਨਾ ਹੁੰਦਾ ਸੀਗਾ, ਤੇ ਇਹ ਬੜੀ ਵੱਡੀ ਪਨਿਸ਼ਮੈਂਟ ਹੁੰਦੀ ਸੀਗੀ। ਇਹ ਤੁਸੀਂ ਸਾਰੇ ਦੱਸਦੇ ਹੋ ਵੀ ਹਨਾ, ਉਸ ਵੇਲੇ ਚ ਇਸ ਤੋਂ ਵੱਡੀ ਪਨਿਸ਼ਮੈਂਟ ਕੋਈ ਨੀ ਲੱਗਦੀ ਹੁੰਦੀ ਸੀ, ਵੀ ਅੰਦਰ ਬੈਠੇ ਆਪਣੇ ਕਿਤਾਬਾਂ ਫੜ ਕੇ ਬਾਹਰ ਬੈਠੇ ਦੋਸਤਾਂ ਸਹੇਲੀਆਂ ਨੂੰ ਖੇਡਦੇ ਦੇਖਣਾ ਬੜਾ ਔਖਾ ਲੱਗਦਾ ਹੁੰਦਾ ਸੀ। ਤੇ ਅੱਛਾ ਵੀ ਸਕੂਲ ਦੇ ਵਿੱਚ ਇੱਕ ਨਲਕਾ ਲੱਗਾ ਹੁੰਦਾ ਸੀਗਾ ਨਾ, ਜਿੱਥੇ ਬੁੱਕ ਲਾ ਕੇ ਪਾਣੀ ਪੀਣਾ, ਤੇ ਇੱਕ ਨੇ ਨਲਕਾ ਗੇੜੀ ਜਾਣਾ ਗੇੜੀ ਜਾਣਾ ਹਨਾ, ਤੇ ਬਾਕੀਆਂ ਨੇ ਪਾਣੀ ਪੀ ਪੀ ਲੰਘੀ ਜਾਣਾ। ਦੇਖੋ ਜੀ, ਛਬੀਲਾਂ ਲਾਈਦੀਆਂ ਆ, ਏਡੇ ਏਡੇ ਦਾਨ ਪੁੰਨ ਕਰੀਦੇ, ਪਰ ਉਹ ਵੀ ਬੜਾ ਵੱਡਾ ਇੱਕ ਮੈਨੂੰ ਲੱਗਦਾ ਵਧੀਆ ਕਰਮ ਹੁੰਦਾ ਸੀਗਾ ਕਿ ਨਲਕਾ ਗੇੜੀ ਜਾਣਾ ਬਿਨਾਂ ਗੁੱਸੇ ਦੇ ਵਿੱਚ ਆਏ ਵੀ ਹਾਂ ਮੈਂ ਤੇ ਪੀਤਾ ਨੀ, ਇਹ ਹੀ ਪੀ ਜਾਂਦੇ ਆ, ਨਲਕਾ ਗੇੜੀ ਜਾਣਾ ਤੇ ਪਾਣੀ ਪੀ ਪੀ ਕੇ ਬਾਕੀਆਂ ਨੇ ਲੰਘੀ ਜਾਣਾ। ਕੋਈ ਥੈਂਕ ਯੂ ਨੀ ਕਹਿਣਾ ਤੇ ਨਾ ਹੀ ਸੋਰੀ ਦਾ ਪਤਾ ਹੁੰਦਾ ਸੀ ਜੀ ਉਦੋਂ, ਬਸ ਸਿਰਫ ਅਹਿਸਾਸ ਸੀ ਜਿਨ੍ਹਾਂ ਨੂੰ ਬਿਨਾਂ ਬੋਲਣਾ ਤੋਂ ਵੀ ਅਸੀਂ ਸਮਝ ਲਈਦਾ ਸੀਗਾ ਹਨਾ, ਤੇ ਅੱਜ ਇਹਨਾਂ ਅਹਿਸਾਸਾਂ ਨੂੰ ਬਸ ਸ਼ਬਦ ਦੇ ਰਹੀ ਹਾਂ ਤੇ ਆਪਣੀ ਆਵਾਜ਼ ਰਾਹੀਂ ਤੁਹਾਡੇ ਸਭ ਨਾਲ ਸਾਂਝਾ ਕਰ ਰਹੀ ਹਾਂ। ਪਰ ਕੀ ਇਹ ਆਵਾਜ਼ ਮੇਰੀ ਹੋ ਸਕਦੀ ਹੈ, ਪਰ ਇਹ ਯਾਦਾਂ ਜਿਹੜੀਆਂ ਨੇ ਮੈਨੂੰ ਪਤਾ ਹੈ ਵੀ ਉਹ ਸਾਡੀਆਂ ਸਭ ਦੀਆਂ ਇੱਕੋ ਜਿਹੀਆਂ ਨੇ। ਸੋ ਤੁਸੀਂ ਵੀ ਆਪਣੀ ਕੋਈ ਯਾਦ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਜਾਉਣਾ ਚਾਹੁੰਦੇ ਹੋ ਤਾਂ ਜੀ ਮੈਨੂੰ ਬੜੀ ਖੁਸ਼ੀ ਹੋਵੇਗੀ, ਮੈਨੂੰ ਲਿਖ ਭੇਜੋ ਕਿ ਤੁਸੀਂ ਕਿਹੜੀ ਯਾਦ ਨੂੰ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨਾ ਚਾਹੁੰਦੇ ਹੋ। ਸੋ ਅੱਜ ਦੀਆਂ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਯਾਦਾਂ ਸਾਂਝਾ ਕੀਤੀਆਂ, ਜੋ ਹੋਰ ਗੱਲਬਾਤ ਕੀਤੀ, ਤੁਹਾਡੇ ਸੁੱਖ ਸੁਨੇਹੇ, ਤੁਹਾਡੇ ਵਿਚਾਰ ਸੁਣੇ ਪੜੇ, ਬਹੁਤ ਹੀ ਆਨੰਦ ਆਇਆ ਜੀ ਮੇਰੀ ਸਵੇਰ ਤੇ, ਸੱਚੀ ਮੁੱਚੀ ਦੱਸਾਂ ਬੜੀ ਸੋਹਣੀ ਹੋ ਨਿਬੜੀ ਹੈ, ਤੇ ਉਮੀਦ ਕਰਦੀ ਹੈ ਕਿ ਤੁਹਾਡੀ ਜਿਹੜੀ ਸਵੇਰ ਸ਼ਾਮ ਜਿਸ ਵੀ ਰੰਗ ਨੂੰ ਤੁਸੀਂ ਮਾਣ ਰਹੇ ਹੋ ਵਧੀਆ ਚੱਲਦਾ ਹੋਏਗਾ ਜੀ। ਸੋ ਜ਼ਿੰਦਗੀ ਨੂੰ ਏਦਾਂ ਹੀ ਮਾਣਦੇ ਰਹਿਣਾ ਹੈ, ਖੁਸ਼ ਰਹਿਣਾ ਹੈ ਤੇ ਖੁਸ਼ੀਆਂ ਵੰਡਣੀਆਂ ਹੈ, ਤੇ ਨਾਲ ਦੀ ਨਾਲ ਜੀ ਹਾਂ ਆਪਣੀਆਂ ਯਾਦਾਂ ਜ਼ਰੂਰ ਸਾਂਝੀਆਂ ਕਰਨੀਆਂ ਹੈ। ਮੈਂ ਤੇ ਇਸੇ ਲਈ ਬੈਠੀ ਹਾਂ ਜੀ, ਤੁਹਾਡੀਆਂ
ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਆਪਣੀਆਂ ਹੋਰ ਯਾਦਾਂ ਦੀ ਹਵਾ ਦਵਾਂ ਉਹਨਾਂ ਨੂੰ ਛੇੜਾਂ, ਤੇ ਕਿਉਂਕਿ ਤੁਹਾਡੇ ਗਾਣਿਆਂ ਦੀ ਫਰਮਾਇਸ਼ਾਂ ਦੀ ਜਿਹੜੀ ਲਿਸਟ ਹੈ ਉਹ ਵੀ ਲੰਮੀ ਆ, ਉਹ ਵੀ ਤੁਹਾਡੇ ਲਈ ਛੱਡ ਕੇ ਜਾ ਰਹੀ ਆ ਜੀ। ਸੋ ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ, ਅਗਲੇ ਬੁੱਧਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਅੱਜ ਦਿਓ ਮੈਨੂੰ ਇਜਾਜ਼ਤ। ਰੱਬ ਸੁੱਖ ਰੱਖੇ ਜੀ। ਸਤਿ ਸ੍ਰੀ ਅਕਾਲ।
ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ, ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ, ਕਿੱਥੇ ਗਈਆਂ ਖੇਡਾਂ ਚੰਨੋ ਤੇਰੀਆਂ ਤੇ ਮੇਰੀਆਂ, ਕਿੱਥੇ ਗਈਆਂ ਖੇਡਾਂ ਚੰਨੋ ਤੇਰੀਆਂ ਤੇ ਮੇਰੀਆਂ, ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ। ਰਸਾ ਟੱਪਦੀ ਨੇ ਆਉਣਾ ਉਹ ਮੈਨੂੰ ਸੁੱਤੇ ਨੂੰ ਹਿਲਾਉਣਾ, ਉਹ ਚੁੰਡੀ ਵੱਢ ਕੇ ਜਗਾਉਣਾ ਉਹ ਨਾ ਪੂੰਡੀਆਂ ਦਾ ਲਾਉਣਾ, ਨਿੱਕੇ ਸੀ ਸਰੀਰ ਚੰਨੋ ਪੋਲੀਆਂ ਦਲੇਰੀਆਂ, ਨਿੱਕੇ ਸੀ ਸਰੀਰ ਚੰਨੋ ਪੋਲੀਆਂ ਦਲੇਰੀਆਂ, ਕਿੱਥੇ ਗਈਆਂ ਖੇਡਾਂ ਚੰਨੋ ਤੇਰੀਆਂ ਤੇ ਮੇਰੀਆਂ, ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ। ਗਾਣੇ ਪੱਠੀ ਤੋਂ ਪੁਨਾ ਨੇ ਉਹ ਬਹਿ ਕੇ ਬੇਰੀ ਹੇਠਾਂ ਖਾਣੇ, ਉਹ ਘਰ ਮਿੱਟੀ ਦੇ ਬਣਾਣੇ ਓਏ ਅਸੀਂ ਚੰਗੇ ਸਾਨਿਆਂ ਨੇ, ਕਾਨੂੰ ਏ ਜਵਾਨੀ ਦੀਆਂ ਚੁੱਲੀਆਂ ਹਨੇਰੀਆਂ, ਕਾਨੂੰ ਏ ਜਵਾਨੀ ਦੀਆਂ ਚੁੱਲੀਆਂ ਹਨੇਰੀਆਂ, ਕਿੱਥੇ ਗਈਆਂ ਖੇਡਾਂ ਚੰਨੋ ਤੇਰੀਆਂ ਤੇ ਮੇਰੀਆਂ, ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ। ਮਾਰੇ ਬੋਲੀਆਂ ਜਹਾਨ ਉਹ ਤੁਸੀਂ ਹੋ ਗਏ ਹੋ ਜਵਾਨ, ਤੇ ਜਵਾਨੀ ਦਾ ਪਵਾੜਾ ਉਹ ਜਿਹੜਾ ਤੱਕੇ ਉਹਨੂੰ ਸਾੜਾ, ਸਾਡੀਆਂ ਮਲੂਕ ਜਿੰਦਾਂ ਜਗ ਨੇ ਨਖੇੜੀਆਂ, ਸਾਡੀਆਂ ਮਲੂਕ ਜਿੰਦਾਂ ਜਗ ਨੇ ਨਖੇੜੀਆਂ, ਕਿੱਥੇ ਗਈਆਂ ਖੇਡਾਂ ਚੰਨੋ ਤੇਰੀਆਂ ਤੇ ਮੇਰੀਆਂ, ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ, ਚੀਚੋ ਚੀਚ ਬਨੇਰੀਆਂ ਦੋ ਤੇਰੀਆਂ ਦੋ ਮੇਰੀਆਂ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ, ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਾਂਦਾ ਪਿਆਰ ਤੇਰਾ
ਜਦ ਤੂੰ ਤੁਰ ਗਈ ਹੱਸਦਾ ਵੱਸਦਾ ਲੁੱਟ ਗਿਆ ਨੀ ਸੰਸਾਰ ਮੇਰਾ ਭੁੱਲਿਆ ਨੀ ਜਾਂਦਾ ਪਿਆਰ ਤੇਰਾ
ਪਰਸਨਲ ਇੰਜਰੀ ਸਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ